ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਉਹਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਰ ਪਾਤਸ਼ਾਹ ਵੇਲੇ ਤੋਂ ਸਭ ਪਾਠ ਵਾਹਿਗੁਰੂ ਮੰਤਰ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ, ਮਾਤਾ ਜੀ ਦੀਵਾਰ ਦੇ ਕੀਰਤਨ, ਗੁਰਦੁਆਰਿਆਂ ਤੋਂ ਆਪ ਕਰੋ ਜਪ ਪਾਠ, ਆਪਣਾ ਗੁਰਬਾਣੀ ਦੀ ਲੜੀਵਾਰ ਕਥਾ ਜੋ ਗੁਰੂ ਘਰ ਵਿੱਚ ਚੱਲ ਰਹੀ ਹੈ, ਸਤਿ ਮਹਾਰਾਜ ਸ਼ਬਦ ਰਾਮ ਕਲੀ ਰਾਗ ਦੀ ਦੂਸਰੀ ਵਾਰ ਵਿੱਚ ਮਾਫ਼ੀ ਕਰਾਉਣ ਕਰ ਰਹੇ ਹੋ, ਜਿਵੇਂ ਮਹਾਰਾਜ ਦੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਕੁਝ ਕਰਮ ਐਸੇ ਹੁੰਦੇ ਹਨ ਸਤਸੰਗ ਜੀ ਜਿਹੜੇ ਸਾਰਥਕ ਗਿਣੇ ਜਾਂਦੇ ਹਨ, ਕੁਝ ਕਰਮ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਸੰਸਾਰ ਦੇ ਸਿਆਣੇ ਪੁਰਸ਼ਾਂ ਨੇ, ਸਤ ਪੁਰਸ਼ਾਂ ਨੇ, ਬੜੇ ਲੋਕਾਂ ਨੇ ਵਿਅਰਥ ਦੇ ਆਖਿਆ। ਜਿੰਨਾ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਉਂਦਿਆਂ ਬਤੀਤ ਹੋਵੇਗਾ, ਸਤਸੰਗ ਜੀ ਉਹ ਸਾਰਾ ਸਮਾਂ ਸਾਰਤਾ ਹੈ। ਵਿਅਰਥ ਸਮਾਂ ਉਹ ਹੈ ਜਿਹੜਾ ਸਤਸੰਗ ਜੀ ਦੁਨੀਆਂ ਦੇ ਰੰਗ ਤਮਾਸ਼ਿਆਂ ਚ ਬਤੀਤ ਕੀਤਾ ਹੋਵੇ, ਜਿੰਨੀ ਦੇਰ ਜਿਸ ਕਿਸੇ ਕਰਮ ਵਿੱਚ ਵੀ ਸਰਵਿਤ ਹੋ ਕੇ ਪ੍ਰਮਾਤਮਾ ਦੀ ਯਾਦ ਭੁੱਲ ਜਾਵੇਗੀ, ਉਹ ਵਿਸਰ ਜਾਵੇਗਾ ਸਤਸੰਗ ਜੀ, ਉਹਨਾਂ ਸਮਾਂ ਆਪਾਂ ਵਿਅਰਥ ਸਿੱਖਣਾ। ਪਰਮਾਤਮਾ ਵਿਸਰ ਗਿਆ ਤੇ ਮਹਾਰਾਜ ਦੇ ਵਚਨ ਹਰ ਵਿਸਰਤ ਸਦਾ ਖੁਆਰੀ, ਆਖੋ ਧੋਖਾ ਕਹਾਂ ਵਿਆਪਿਆ ਜਾ ਕੋ ਊੜ ਤੁਹਾਰੀ। ਪਰਮਾਤਮਾ ਨੂੰ ਭੁੱਲ ਜਾਣ ਕਰਕੇ ਸਤਸੰਗ ਜੀ ਫਿਰ ਬੰਦੇ ਦੀ ਖੁਆਰੀ ਹੁੰਦੀ ਹੈ। ਉਹਨਾਂ ਨੂੰ ਕਦੇ ਵੀ ਸਤਸੰਗ ਜੀ ਧੋਖਾ ਨਹੀਂ ਸਹਿਣਾ ਪੈਂਦਾ, ਖਾਣਾ ਪੈਂਦਾ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਓਟ ਉਹਦਾ ਆਸਰਾ ਰੱਖਦੇ ਹਨ ਆਪਣੇ ਮਨ ਵਿੱਚ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਭਾਗਾ ਸਮਾਂ ਸਤਸੰਗ ਹੈ, ਆਓ ਮਨਾਂ ਦੀਆਂ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੁੱਤਰ ਸ਼ਬਦਾਂ ਦੀ ਵਿਚਾਰ ਕਰੋ, ਸੱਚੇ ਲਾਹ ਪ੍ਰਾਪਤ ਕਰਕੇ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਪੰਜਵਾਂ। ਉਸਤ ਨਿੰਦਾ ਨਾਨਕ ਜੀ ਮੈਂ ਹਵ ਵੰਜਾਈ, ਛੋੜਿਆ ਹਵ ਕੇ ਜਿੱਤਿਆ ਗੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਉਸਤ ਨਿੰਦਾ ਨਾਨਕ ਜੀ ਮੈਂ ਹਵ ਵੰਜਾਈ, ਛੋੜਿਆ। ਉਸਤ ਤੇ ਨਿੰਦਾ ਮਹਾਰਾਜ ਜੀ ਮੈਂ ਦੋਵੇਂ ਛੱਡ ਦਿੱਤੀ। ਨਾ ਹੁਣ ਕਿਸੇ ਮਨੁੱਖ ਦੀ ਅਸੀਂ ਉਸਤ ਕਰਦੇ ਹਾਂ, ਨਾ ਕਿਸੇ ਦੀ ਨਿੰਦਿਆ ਕਰਦੇ ਹਾਂ। ਬਾਕੀ ਜਿਹੜੇ ਵਿਹਾਰ ਨੇ ਸੰਸਾਰ ਦੇ ਤੁਹਾਡੇ ਤੋਂ ਤੋੜ ਕੇ ਦੂਰ ਕਰ ਦੇਣ ਵਾਲੇ, ਉਹ ਵੀ ਸਾਰੇ ਤਿਆਗ ਦਿੱਤੇ। ਆਮ ਤੌਰ ਤੇ ਸ਼ਬਦ ਸਾਧ ਸੰਗਤ ਜੀ ਗੁਰਮੁਖ ਪਿਆਰੇ ਰਾਗੀ ਸਿੰਘ ਆਪਾਂ ਨੂੰ ਉਸ ਵੇਲੇ ਸਰਵਣ ਕਰਵਾਉਂਦੇ ਹਨ ਜਦੋਂ ਆਨੰਦ ਕਾਰਜ ਹੋਣਾ ਹੋਵੇ ਕਿਸੇ ਸੁਭਾਗ ਜੋੜੀ ਦਾ, ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ। ਸ਼ਬਦ ਦਾ ਤਾਂ ਸਾਧ ਸੰਗਤ ਜੀ ਸਮਾਂ ਬਿਲਕੁਲ ਠੀਕ ਹੁੰਦਾ, ਪਰ ਕੋਈ ਕੋਈ ਲੱਖਾਂ ਵਿੱਚੋਂ ਇੱਕ ਅੱਧੀ ਬੀਬੀ ਏਦਾਂ ਦੀ ਹੁੰਦੀ ਹੋਵੇ ਕਿ ਜਿਹੜੀ ਇਸ ਸਾਧ ਸੰਗਤ ਜੀ ਸਿਧਾਂਤ ਨੂੰ ਆਪਣੇ ਮਨ ਚ ਵਸਾਉਂਦੀ ਹੋਵੇ, ਭਾਈ ਮੈਂ ਉਸਤ ਨਿੰਦਾ ਬਾਕੀ ਸਾਰੇ ਲੋਕਾਂ ਦੀ ਛੱਡ ਦਿੱਤੀ ਹੈ, ਜਿਹੜੀ ਆਪਣੇ ਸਿਰਫ ਕੰਤੀ ਸਾਧ ਸੰਗਤ ਦੀ ਪ੍ਰਾਪਤੀ ਤੇ ਉਹਦੀ ਪ੍ਰਸੰਨਤਾ ਤੱਕ ਹੀ ਹੋਵੇ, ਜਾਂ ਫਿਰ ਦੋਨਾਂ ਵਿੱਚੋਂ ਸਾਧ ਸੰਗਤ ਜੀ ਜੀਵ ਰੂਪ ਇਸਤਰੀ ਕੋਈ ਭਾਗਾਂ ਵਾਲੀ ਹੈ ਜਿਹੜੀ ਇਸ ਸਿਧਾਂਤ ਨੂੰ ਸਮਝੇ, ਉਸਤ ਵੀ ਛੱਡ ਦੇਵੇ ਮਨੁੱਖ ਦੀ ਮਨੁੱਖ ਕਰਨਾ ਤੇ ਨਿੰਦਿਆ ਵੀ ਛੱਡ ਦੇਵੇ। ਨਿੰਦਿਆ ਤਾਂ ਉਵੇਂ ਹੀ ਸਾਧ ਸੰਗਤ ਜੀ ਔਗਣ ਹੈ, ਪਰ ਉਸਤ ਵੀ ਬੰਦਾ ਬੰਦੇ ਦੀ ਕਰੇ ਤੇ ਥਾਂ ਨਹੀਂ ਪਵੇਗੀ। ਤਾਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਇਹ ਬਚਨ ਸਾਧ ਸੰਗਤ ਜੀ ਚੇਤੇ ਕਰਵਾਉਂਦੇ ਰਹਿੰਦੇ, ਗੁਰਮੁਖ ਉਸਤ ਨਿੰਦਾ ਦਉ ਤਿਆਗੈ ਖੋਜੈ ਪਾਦ ਨਿਰਬਨ। ਉਸਤ ਨਿੰਦਾ ਨਾਵੇਂ ਪਾਤਸ਼ਾਹ ਜੀ ਕਹਿੰਦੇ, ਜਿਹੜਾ ਗੁਰਮੁਖ ਹੈ ਭਾਈ ਜੀਵਨ ਮੁਕਤੀ ਦਾ, ਜਿਹਨੇ ਆਨੰਦ ਮਾਨਣਾ ਰਸ ਲੈਣਾ, ਉਹ ਦੋਵੇਂ ਚੀਜ਼ਾਂ ਛੱਡ ਦੇਵੇ, ਕਿਉਂਕਿ ਉਸਤ ਨਿੰਦਾ ਦੋਵੇਂ ਸਾਧ ਸੰਗਤ ਜੀ ਝੂਠ ਬਿਨਾਂ ਪੂਰੀਆਂ ਨਹੀਂ ਹੁੰਦੀ। ਜਦੋਂ ਬੰਦਾ ਬੰਦੇ ਦੀ ਉਸਤ ਕਰੇਗਾ ਉਹਨੂੰ ਖੁਸ਼ ਤੇ ਪ੍ਰਸੰਨ ਕਰਨ ਵਾਸਤੇ, ਤਾਂ ਵੀ ਉਹਨੂੰ ਝੂਠ ਬੋਲਣਾ ਪਵੇਗਾ, ਜਿਹੜੇ ਗੁਣ ਉਹਦੇ ਵਿੱਚ ਨਹੀਂ ਉਹ ਗੁਣ ਕਹਿਣੇ ਪੈਣਗੇ ਆਪਣੇ ਕੋਲੋਂ ਉਹਨੂੰ ਖੁਸ਼ ਕਰਨ ਵਾਸਤੇ, ਫਿਰ ਹੀ ਸਾਧ ਸੰਗਤ ਜੀ ਉਹਦੀ ਉਸਤ ਹੋਵੇਗੀ, ਫਿਰ ਪ੍ਰਸੰਨ ਹੋਵੇਗਾ। ਤੇ ਨਿੰਦਿਆ ਵੀ ਉਨੀ ਦੇਰ ਸਾਧ ਸੰਗਤ ਜੀ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਝੂਠਾਂ ਵਿੱਚ ਰਲਾਇਆ ਜਾਵੇ। ਨਿੰਦਾ ਦਾ ਸਰੂਪ ਹੀ ਇਹ ਆ, ਜਿਹੜਾ ਔਗਣ ਕਿਸੇ ਵਿੱਚ ਨਹੀਂ ਸਾਧ ਸੰਗਤ ਜੀ, ਉਹ ਦੋਸ਼ ਉਹਦੇ ਵਿੱਚ ਆਰੋਪਣ ਕਰਨਾ ਝੂਠ ਬੋਲ ਕੇ, ਫਿਰ ਨਿੰਦਿਆ ਬਣੇਗੀ। ਉਵੇਂ ਚੋਰ ਨੂੰ ਚੋਰ ਕਹਿ ਦੇਣਾ ਸਾਧ ਸੰਗਤ ਜੀ ਨਿੰਦਿਆ ਨਹੀਂ ਹੁੰਦੀ, ਸ਼ਰਾਬੀ ਨੂੰ ਸ਼ਰਾਬੀ ਆਖ ਦੇਵੇ ਕੋਈ ਇਹ ਨਿੰਦਿਆ ਨਹੀਂ, ਪਰ ਜਿਨ੍ਹਾਂ ਵਿੱਚ ਔਗਣ ਨਾ ਹੋਣ ਉਹਨਾਂ ਉੱਤੇ ਦੋਸ਼ ਲਾਏ ਜਾਣ ਫਿਰ ਬਣਦੀ ਸਤਸੰਗ ਜੀ ਨਿੰਦਿਆ। ਇਸ ਕਰਕੇ ਹਜ਼ੂਰ ਨੇ ਆਖਿਆ ਨਿੰਦਾ ਤੇ ਉਸਤਤ ਦੋਵੇਂ ਹੀ ਛੱਡ ਦਿਓ, ਪਰ ਨਾ ਬੰਦਾ ਬੰਦੇ ਦੀ ਉਸਤਤ ਹੀ ਕਰੇ, ਕਿਉਂਕਿ ਕਰੇ ਵੀ ਤੇ ਥਾਂ ਨਹੀਂ ਪਵੇਗੀ। ਬੰਦੇ ਦੀ ਕੀਤੀ ਉਸਤਤ ਸਤਸੰਗ ਜੀ ਕੀ ਸਵਾਰ ਦੇ ਵਿੱਚ ਕੁਝ ਬਣਾ। ਕਹਿੰਦੇ ਜੇ ਉਸਤਤ ਕਰਨੀ ਹੈ ਗੁਰਮੁਖੋ ਤੇ ਪਰਮਾਤਮਾ ਦੀ ਕਰੋ, ਜਿਸ ਦੀ ਉਸਤਤ ਕਰਨ ਲਈ ਤੁਹਾਨੂੰ ਕੁਝ ਵੀ ਕੋਲੋਂ ਨਾ ਲਾਉਣਾ ਪਵੇ, ਕੁਝ ਝੂਠ ਨਾ ਬੋਲਣਾ ਪਵੇ। ਜੋ ਗੁਣ ਪਰਮਾਤਮਾ ਦੇ ਤੁਸੀਂ ਕਹਿ ਦਿਓਗੇ, ਜਿੰਨੇ ਵੀ ਕਹਿ ਸਕਦੇ ਜੇ, ਉਹਨਾਂ ਸਾਰੇ ਗੁਣਾਂ ਦਾ ਉਹ ਸੁੱਤੇ ਸਿੱਧ ਮਾਲਕ ਪਹਿਲਾਂ ਹੀ। ਇਸ ਲਈ ਬੰਦੇ ਦੀ ਉਸਤਤ ਤੇ ਨਿੰਦਿਆ ਦੋਨਾਂ ਤੋਂ ਸਤਸੰਗ ਜੀ ਰੋਕਿਆ, ਪਰਮਾਤਮਾ ਦੀ ਉਸਤਤ ਤੋਂ ਨੀ ਮਹਾਰਾਜ ਨੇ ਰੋਕਿਆ। ਹਜ਼ੂਰ ਦੇ ਤਾਂ ਬਚਨ ਹਨ, ਉਸਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਗੱਲ ਰਾਖੀ। ਇਹਦੇ ਜੇ ਉਸਤਤ ਕਰਨੀ ਹੈ ਤੇ ਗੁਰਮੁਖੋ ਆਪਣੇ ਅਕਾਲ ਪੁਰਖ ਦੀ ਵਾਹਿਗੁਰੂ ਦੀ ਗੁਰੂ ਦੀ ਕਰੋ, ਜਿਸ ਦੀ ਕਲਾ ਕਰਕੇ ਜਿਸ ਦੀ ਸੱਤਿਆ ਕਰਕੇ ਇਹ ਸਾਰਾ ਸੰਸਾਰ ਖੜਾ। ਜੇ ਉਸਤਤ ਕਰਨੀ ਉਸ ਪਰਮਾਤਮਾ ਦੀ ਕਰੋ, ਕਿਉਂਕਿ ਥਾਂ ਪਵੇਗੀ। ਇਸ ਕਰਕੇ ਬੰਦਾ ਬੰਦੇ ਦੀ ਉਸਤਤ ਨਿੰਦਿਆ ਦੋਵਾਂ ਤੋਂ ਸਤਸੰਗ ਜੀ ਉੱਪਰ ਚੜਿਆ ਜਾਵੇ। ਹੁਣ ਕਹਿੰਦੇ ਮਹਾਰਾਜ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਝਾਈ ਛੋੜਿਆ, ਹੱਬ ਕੇ ਜਿੱਤੇ ਆਗੀ। ਤੇ ਸਾਰਾ ਕੁਝ ਮਹਾਰਾਜ ਸੰਸਾਰ ਦੇ ਜਿਹੜੇ ਧੰਦੇ ਤੁਹਾਡੇ ਤੋਂ ਦੂਰ ਕਰ ਦੇਣ ਵਾਲੇ ਸਨ, ਵਸਾਰ ਦੇਣ ਵਾਲੇ ਸਨ, ਉਹ ਵੀ ਉਸਤਤ ਵੀ ਨਿੰਦਿਆ ਵੀ, ਇਹ ਸਾਰਾ ਕੁਝ ਮੈਂ ਛੱਡ ਦਿੱਤਾ ਹੈ ਜੀ।
ਹੱਬੇ ਸਾਕ ਕੂੜਾ ਵੀ ਡਿੱਠ ਤੋ ਪੱਲਾ ਤੈਂਡਾ ਲਾਗੇ।
ਮਹਾਰਾਜ ਬਾਕੀ ਸਾਰੇ ਜਿਹੜੇ ਸੰਬੰਧ ਸੰਸਾਰ ਦੇ ਨੇ, ਸਾਰੇ ਮੈਨੂੰ ਦਿਸ ਪਿਆ ਵੀ ਕੂੜੇ ਨੇ, ਇਹਨਾਂ ਵਿੱਚੋਂ ਕੋਈ ਸਾਥ ਨਿਭਣ ਵਾਲਾ ਨਹੀਂ। ਇਸ ਕਰਕੇ ਮੈਂ ਤੁਹਾਡਾ ਪੱਲਾ ਫੜਿਆ, ਤੁਹਾਡਾ ਆਸਰਾ ਗ੍ਰਹਿਣ ਕੀਤਾ। ਹੁਣ ਜੇ ਸਾਧ ਸੰਗਤ ਜੀ ਬੰਦਾ ਦੋ ਚਾਰ ਥਾਵਾਂ ਦਾ ਆਸਰਾ ਓਟ ਆਪਣੇ ਮਨ ਚ ਤੱਕੀ ਫਿਰੇ, ਤੇ ਫਿਰ ਇਹ ਨੀ ਇਹਨੇ ਮਾਣ ਨਾਲ ਕਹਿ ਸਕਦਾ ਵੀ ਮੈਂ ਤੇਰੇ ਪੱਲੇ ਲੱਗੀ ਹਾਂ। ਤੇਰੇ ਪੱਲੇ ਲੱਗਣ ਦਾ ਅਰਥ ਹੈ ਵੀ ਬਾਕੀ ਆਸਰੇ ਸਾਰੇ ਛੱਡ ਦਿੱਤੇ। ਸਗਲ ਦੁਆਰ ਕੋ ਛੱਡ ਕੇ ਕਹੇ ਤੁਹਾਰੋ ਦੁਆਰ, ਬਾਕੀ ਸਾਰੇ ਦੁਆਰੇ ਛੱਡ ਕੇ ਤੇਰਾ ਦਰਵਾਜ਼ਾ ਫੜਿਆ। ਬਾਕੀ ਜਿਹੜੇ ਪਹਿਲਾਂ ਮੈਨੂੰ ਆਸਰੇ ਲੱਗਦੇ ਸਨ, ਉਹ ਹੁਣ ਸਾਰੇ ਸਾਕ ਜਿਹੜੇ ਸਨ ਉਹ ਕੂੜਾਵੇ ਦਿਸ ਪਏ ਨੇ। ਪਤਾ ਲੱਗ ਗਿਆ ਵੀ ਇਹਨਾਂ ਵਿੱਚੋਂ ਕੋਈ ਅੰਤ ਨੂੰ ਸਾਥ ਨਿਭਣ ਵਾਲਾ ਨਹੀਂ। ਹੱਬੇ ਸਾਕ ਕੂੜਾਵੇ ਡਿੱਠੇ ਤਾਂ ਉਹ ਪੱਲੇ ਤੈਂਡੇ ਲੱਗ ਗਏ। ਤਾਂ ਫਿਰ ਜਦੋਂ ਮੈਨੂੰ ਇਹ ਅਨੁਭਵ ਹੋ ਆਇਆ ਵੀ ਬਾਕੀ ਕੋਈ ਵੀ ਮੇਰੇ ਨਾਲ ਨਹੀਂ ਨਿਭੇਗਾ, ਫਿਰ ਮੈਂ ਨਿਭਣ ਵਾਲੇ ਦਾ ਹੀ ਪੱਲਾ ਫੜ ਲਿਆ, ਜਿਹੜਾ ਮੇਰਾ ਆਪਣਾ, ਜਿਹੜਾ ਕੂੜਾਵਾ ਨਹੀਂ, ਜਿਹੜਾ ਸੱਚ ਸਰੂਪ ਹੈ। ਇਸ ਕਰਕੇ ਕਹਿੰਦੇ ਮੈਂ ਤੇਰਾ ਪੱਲਾ ਗ੍ਰਹਿਣ ਕੀਤਾ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਬਚਨ, ਉਹ ਸਾਧ ਸੰਗਤ ਜੀ ਕਹਿੰਦੇ ਨੇ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁੱਤ ਹੈ। ਕਹਿੰਦੇ ਗੁਰਮੁਖੋ, ਕਿਹੜੀ ਮਾਤਾ, ਕਿਹੜਾ ਪਿਤਾ, ਕਿਹੜੀ ਇਸਤਰੀ, ਕਿਹੜੇ ਪੁੱਤਰ, ਇਹ ਸੰਸਾਰ ਦੇ ਸੰਬੰਧਾਂ ਕਰਕੇ ਜ਼ਰੂਰ ਨੇ ਪੂਰਵ ਜਨਮ ਤੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਕਹਿੰਦੇ ਪੂਰਵਲੇ ਜਨਮਾਂ ਦੇ ਸੰਜੋਗ ਕਰਕੇ ਸਾਰਾ ਕੁਝ ਤੈਨੂੰ ਮਿਲਿਆ, ਪਰ ਜੇ ਤੂੰ ਆਖਿਆ ਵੀ ਅੰਤ ਨੂੰ ਇਹਨਾਂ ਵਿੱਚੋਂ ਕੋਈ ਤੇਰੀ ਸਹਾਇਤਾ ਕਰ ਦੇਗਾ, ਉੱਥੇ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰ ਬਿਨਾਂ ਪਰਮਾਤਮਾ ਤੋਂ। ਇਸ ਕਰਕੇ ਇਹ ਸਾਰੇ ਸਾਕ ਸੰਬੰਧ ਮੈਂ ਕੂੜੇ ਜਾਣ ਲਏ ਤੇ ਤੁਹਾਡਾ ਹੀ ਪੱਲਾ ਫੜਿਆ ਹੈ ਜੀ।
ਮਹੱਲਾ ਪੰਜਵਾ, ਫਿਰਦੀ ਫਿਰਦੀ ਨਾਨਕ ਜੀਉ ਹੋਂ ਫਾਵੀ ਦੀ ਬਹੁਤ ਦਿਸਾਵਰ ਪੰਦਾ।
ਕਹਿੰਦੇ ਬਹੁਤ ਜੂਨਾਂ ਵਿੱਚ ਫਿਰਦੀ ਫਿਰਦੀ ਮਹਾਰਾਜ ਮੇਰੀ ਜਿੰਦ ਥੱਕ ਗਈ ਹੈ, ਬਹੁਤ ਦੇਸਾਂ ਦੇ ਪੈਂਡੇ ਹੋਰ ਹੋਰ ਝਾਕ ਝਾਕ ਕੇ ਤੇ ਅਖੀਰ ਮੈਂ ਥੱਕ ਗਿਆ। ਥੱਕ ਕੇ ਮਹਾਰਾਜ ਜੀ ਮੈਂ ਤੁਹਾਡਾ ਪੱਲਾ ਫੜਿਆ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ। ਥੱਕ ਆਏ ਪ੍ਰਭ ਕੀ ਸਾਮ, ਥੱਕ ਕੇ ਸਾਰੇ ਪਾਸੇ ਦੇਖ ਕੇ ਫਿਰ ਕੇ ਕਿਤਿਓ ਮਨ ਨੂੰ ਸ਼ਾਂਤੀ ਨਹੀਂ ਆਈ, ਤੇ ਫਿਰ 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 ਕੇ ਥੱਕ ਕੇ ਮਹਾਰਾਜ ਮੈਂ ਤੁਹਾਡਾ ਪੱਲਾ ਫੜ ਲਿਆ ਹੈ।
ਤਾਂ ਸੁਖ ਸੁਖਾਲੀ ਸੁੱਤੀ ਜਾਂ ਗੁਰ ਮਿਲ ਸੱਜਣ ਮੈਂ ਲੱਦਾ।
ਕਹਿੰਦੇ ਜਿਸ ਵੇਲੇ ਮੈਨੂੰ ਗੁਰੂ ਸੱਜਣ ਮਿਲ ਗਿਆ, ਫਿਰ ਸ਼ਾਂਤੀ ਦੀ ਨੀਂਦ ਮੈਨੂੰ ਆਈ, ਸੁਖ ਨਾਲ ਮੈਂ ਉਸ ਵੇਲੇ ਮੇਰੀ ਜਿੰਦ ਸੁੱਤੀ, ਆਰਾਮ ਇਹਨੇ ਕੀਤਾ ਜਿਸ ਵੇਲੇ ਗੁਰੂ ਸੱਜਣ ਰੂਪ ਦੇ ਸੱਜਣ ਦੇ ਰੂਪ ਵਿੱਚ ਗੁਰੂ ਮੈਨੂੰ ਮਿਲ ਗਿਆ। ਤਾਂ ਜੀ
ਪੌੜੀ ਸਭੇ ਦੁੱਖ ਸੰਤਾਪ ਜਾਂ ਤੁਦੋਂ ਭੁੱਲਿਆ।
ਸਾਰੇ ਦੁੱਖ ਤੇ ਸੰਤਾਪ ਸਤਸੰਗ ਜੀ ਲੱਗਦੇ ਹੀ ਇਸ ਕਰਕੇ ਆ, ਬੰਦਾ ਰੱਬ ਨੂੰ ਭੁੱਲ ਜਾਂਦਾ। ਜਦੋਂ ਭੁੱਲ ਜਾਵੇ ਪਰਮਾਤਮਾ, ਫਿਰ ਸਤਸੰਗ ਜੀ ਜਿੰਦ ਦੁਖੀ ਹੁੰਦੀ ਹੈ, ਕਿਉਂਕਿ ਆਤਮਕ ਸੁੱਖ ਇਹਦੇ ਕੋਲੋਂ ਖੁੱਸ ਜਾਂਦੇ ਆ। ਫਿਰ ਚਿੰਤਾ ਫਿਕਰ ਝੋਰੇ ਕੰਮ ਇਹਨੂੰ ਘੇਰ ਲੈਣਗੇ ਆਣ ਕੇ। ਵੀਰ ਸਾਹਿਬ ਦੇ ਬਚਨ ਨੇ, ਉਹ ਕਹਿੰਦੇ ਨੇ, ਮਿੱਤਰ ਕਨੇੜੇ ਕਰ ਸਕੀ ਮੇਰਾ ਦੁੱਖ ਘੱਟ ਹੈ ਕੋਈ। ਕਹਿੰਦੇ ਉਂਝ ਸੰਸਾਰ ਦੇ ਤਾਂ ਮਿੱਤਰ ਸੰਬੰਧੀ ਪ੍ਰੇਮੀ ਜਾਣਨ ਵਾਲੇ ਇਹ ਤਾਂ ਪਸਾਰਾ ਬਹੁਤ ਵਸੀਹ ਕਰ ਲਿਆ, ਪਰ ਇਹਨਾਂ ਵਿੱਚੋਂ ਕੋਈ ਮੇਰਾ ਅੰਦਰ ਦਾ ਦੁੱਖ ਕੱਟਣ ਵਾਲਾ ਨਹੀਂ। ਤੈਨੂੰ ਭੁੱਲ ਗਏ ਸਾਰੇ ਭਰੇ ਹੋਏ ਸੰਸਾਰ ਵਿੱਚ ਵੀ ਮੈਨੂੰ ਆਪਣਾ ਕੋਈ ਨਾ ਨਜ਼ਰ ਨਹੀਂ ਪਿਆ। ਦੁੱਖ ਲੱਗਦੇ ਤਾਂ ਸਾਧ ਸੰਗਤ ਜੀ ਜੇ ਪਰਮਾਤਮਾ ਦੀ ਯਾਦ ਮਨ ਚੋਂ ਵਿਸਰ ਜਾਵੇ ਤਾਂ।
ਜੇ ਕੀਚਨ ਲੱਖ ਉਪਾਵ ਤਾਂ ਕਹੀ ਨਾ ਭੁੱਲੀਐ।
ਪਰਮਾਤਮਾ ਨੂੰ ਛੱਡ ਕੇ ਲੱਖਾਂ ਉਪਾਵ ਵੀ ਸਾਧ ਸੰਗਤ ਜੀ ਬੰਦਾ ਕਰ ਲਏ ਤੇ ਇਹਨਾਂ ਦੁੱਖਾਂ ਤੋਂ ਬਚ ਨਹੀਂ ਸਕਦਾ ਕਦੇ।
ਜਿਸਨੂੰ ਵਿਸਰੈ ਨਾਉ ਸੋ ਨਿਰਧਨ ਕਾਂਡੀਐ।
ਜਿਸ ਨੂੰ ਨਾਮ ਵਿਸਰ ਜਾਵੇ ਸਾਧ ਸੰਗਤ ਜੀ ਉਹਨੂੰ ਕਹਿੰਦੇ ਕੰਗਾਲ ਹੀ ਸਮਝੋ, ਗਰੀਬ। ਭਾਵੇਂ ਉਹਦੇ ਕੋਲ ਸਭ ਕੁਝ ਹੋਵੇ, ਦੁਨੀਆਂ ਦੇ ਪਦਾਰਥ ਬਹੁਤ ਹੋਣ, ਜੇ ਨਾਮ ਨਹੀਂ ਤੇ ਸਾਧ ਸੰਗਤ ਜੀ ਕਹਿੰਦੇ ਜਿਸਨ ਵਿਸਰੈ ਨਾਓ ਸੋ ਨਿਰਧਨ ਕਾਂਡੀਐ। ਨਿਰਧਨ ਕਹਿੰਦੇ ਗਰੀਬ ਨੂੰ, ਕਹਿੰਦੇ ਸਮਝ ਲਓ ਵੀ ਉਹ ਗਰੀਬ ਹੈ ਜਿਸ ਕੋਲੇ ਪ੍ਰਮਾਤਮਾ ਦਾ ਨਾਮ ਨਹੀਂ। ਅਸਲ ਸਾਧ ਸੰਗਤ ਜੀ ਧੰਨ ਨਾਮ ਨੂੰ ਮਹਾਰਾਜ ਜੀ ਨੇ ਕਥਨ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨੋਂ ਕਹਿੰਦੇ ਨੇ ਕਾਚਾ ਧਨ ਸੰਚਿਆ ਮੂਰਖ ਕਾ ਵਾਰ। ਕਹਿੰਦੇ ਮੂਰਖ ਕੱਚਾ ਧਨ ਤਾਂ ਸਾਰੀ ਉਮਰ ਬਹੁਤ ਇਕੱਠਾ ਕਰਨਗੇ, ਸੰਚਨ ਦਾ ਅਰਥ ਹੁੰਦਾ ਇਕੱਠਾ ਕਰਨਾ, ਪਰ ਨਾਮ ਧਨ ਸਾਧ ਸੰਗਤ ਜੀ ਉਹਨਾਂ ਦੇ ਪੱਲੇ ਇੱਕ ਧੇਲਾ ਨਹੀਂ ਹੁੰਦਾ। ਨਾਮ ਧਨ ਦਾ ਉਹਨਾਂ ਦੇ ਕੋਲੇ ਨਾਮ ਨੂੰ ਸਾਧ ਸੰਗਤ ਜੀ ਅਸਲ ਵਿੱਚ ਇਕੱਤਰ ਕਰਨਾ ਹੁੰਦਾ, ਸਾਧ ਸੰਗਤ ਵਿੱਚ ਬੈਠ ਕੇ ਬੂੰਦ ਬੂੰਦ ਕਰਕੇ ਹੌਲੀ ਹੌਲੀ ਸਾਧ ਸੰਗਤ ਜੀ ਆਪਣੇ ਅੰਦਰ ਦਾ ਸ਼ੁਭ ਗੁਣਾਂ ਦਾ ਸਰੋਵਰ ਗੁਰਮੁਖ ਭਰ ਲੈਂਦੇ ਆ। ਪਰ ਜੇ ਸਾਰੀ ਉਮਰ ਸਾਧ ਸੰਗਤ ਜੀ ਕੋਈ ਦੁਨੀਆਂ ਦਾ ਧਨ ਤਾਂ ਬਹੁਤ ਇਕੱਤਰ ਕਰੇ ਤੇ ਨਿਤਨੇਮ ਜੋਗਾ ਉਹਦੇ ਕੋਲੇ ਸਮਾਂ ਹੀ ਨਾ ਹੋਵੇ, ਫਿਰ ਉਹਨੂੰ ਕੰਗਾਲ ਹੀ ਆਖਣਗੇ। ਫਿਰ ਤਾਂ ਆਖਿਆ ਨਾ ਮਹਾਰਾਜ ਨੇ, ਕਹਿੰਦੇ ਨੇ ਜਿਨਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਜੀਰ। ਕਹਿੰਦੇ ਜਿਹਨਾਂ ਕੋਲ ਧਨ ਬਹੁਤ ਹੈ ਤੇਰੀ ਯਾਦ ਨਹੀਂ, ਉਹ ਤੇ ਫਕੀਰ ਨੇ ਵਿਚਾਰੇ, ਕੰਗਾਲ ਗਰੀਬ, ਪਰ ਜਿਹਨਾਂ ਦੇ ਹਿਰਦੇ ਚ ਤੂੰ ਵਸਦਾ ਅਸਲ ਵਿੱਚ ਉਹ ਅਮੀਰ ਨੇ, ਉਹ ਭਾਗਤ ਨੇ, ਉਹ ਭਾਗਾਂ ਵਾਲੇ ਹਨ। ਇੱਕ ਪ੍ਰਮਾਣ ਸਾਧ ਸੰਗਤ ਜੀ ਸਿਆਣਿਆਂ ਨੇ ਦਿੱਤਾ ਸਮਝਣ ਵਾਸਤੇ ਵੀ ਨਾਮ ਧਨ ਤੋਂ ਬਿਨਾਂ ਸਾਧ ਸੰਗਤ ਜੀ ਸਭ ਕਾਸੇ ਦੇ ਹੁੰਦਿਆਂ ਵੀ ਬੰਦਾ ਖਾਲੀ ਆ। ਕੋਈ ਅਮੀਰ ਆਦਮੀ ਸੀ ਸਾਧ ਸੰਗਤ ਜੀ ਸ਼ਾਹੂਕਾਰ, ਉਹਨੇ ਇੱਕ ਵਾਰੀ ਇੱਕ ਨੌਕਰ ਰੱਖ ਲਿਆ। ਜਿਹੜਾ ਨੌਕਰ ਉਹਨੂੰ ਲੱਭਾ ਸਾਧ ਸੰਗਤ ਜੀ, ਉਹ ਬੜਾ ਸਿੱਧੇ ਜਿਹੇ ਸੁਭਾਅ ਦਾ ਸੀ, ਬੜਾ ਹੀ ਸਰਲ ਜਿਹਾ, ਹਰ ਗੱਲ ਨੂੰ ਸਤ ਬਚਨ ਆਖੀ ਜਾਣਾ। ਬੜਾ ਹੀ ਸ਼ਾਹੂਕਾਰ ਖੁਸ਼ ਹੋਇਆ ਵੀ ਇੰਨਾ ਸਿੱਧੇ ਸੁਭਾਅ ਦਾ ਨੌਕਰ ਕਦੀ ਨਾ ਕਰਦਾ ਹੀ ਨਹੀਂ ਕਿਸੇ ਕੰਮ ਤੋਂ। ਉਹਨੇ ਖੁਸ਼ ਹੋ ਕੇ ਉਹਦਾ ਨਾਂ ਰੱਖ ਦਿੱਤਾ ਸਾਧ ਸੰਗਤ ਜੀ ਮਸਤਾਨਾ। ਆਪਾਂ ਨੂੰ ਪਤਾ ਮਸਤਾਨਾ ਉਹਨੂੰ ਕਹਿੰਦੇ ਜਿਹੜਾ ਬਹੁਤੇ ਜ਼ਿਆਦਾ ਛਲ ਫਰੇਬ ਨਾ ਜਾਣਦਾ ਹੋਵੇ, ਮਸਤ ਜੀ ਬਿਰਤੀ ਵਾਲਾ, ਉਹਦਾ ਨਾਂ ਹੀ ਮਸਤਾਨਾ ਰੱਖ ਦਿੱਤਾ। ਕੋਈ ਗੱਲ ਕਰਨੀ ਉਹਨੇ ਆਵਾਜ਼ ਮਾਰਨੀ, ਮਸਤਾਨਿਆ ਆਹ ਕੰਮ ਕਰ ਪਈ, ਉਹਨੇ ਕਹਿਣਾ ਸਤ ਬਚਨ ਜੀ। ਮਸਤਾਨਿਆ ਆਹ ਫਲਾਣਾ ਕੰਮ ਕਰਦੇ, ਸਤ ਬਚਨ ਜੀ। ਬਹੁਤ ਸਾਧ ਸੰਗਤ ਜੀ ਉਹਦੀ ਸੇਵਾ ਤੇ ਖੁਸ਼ ਸੀ ਮਾਲਕ ਉਹਦਾ। ਇੱਕ ਵਾਰ ਕਿਤੇ ਪ੍ਰਸੰਨ ਹੋਏ ਨੇ ਉਹਨੂੰ ਆਖ ਦਿੱਤਾ ਵੀ ਮਸਤਾਨਿਆ ਤੂੰ ਕਦੇ ਕੁੱਝ ਨੀ ਮੇਰੇ ਕੋਲੋਂ ਮੰਗਿਆ, ਇੱਥੋਂ ਤੱਕ ਵੀ ਕਦੇ ਦੋ ਦਿਨ ਦੀ ਛੁੱਟੀ ਵੀ ਨੀ ਤੂੰ ਮੰਗੀ, ਸਦਾ ਮੇਰੀ ਸੇਵਾ ਚ ਹੀ ਤਤਪਰ ਰਹਿੰਦਾ, ਮੈਂ ਬਹੁਤ ਤੇਰੇ ਤੇ ਖੁਸ਼ ਤੇ ਪ੍ਰਸੰਨ ਹਾਂ, ਮੈਂ ਚਾਹੁੰਦਾ ਭਾਈ ਜੇ ਤੇਰੇ ਕੋਲ ਮਨ ਦੀ ਇੱਛਾ ਹੈ ਤਾਂ ਮੈਨੂੰ ਦੱਸ, ਤੈਨੂੰ ਕੁਛ ਚਾਹੀਦਾ? ਉਹ ਕਹਿੰਦਾ ਨਹੀਂ ਜੀ ਬਸ ਕੁਝ ਨੀ ਚਾਹੀਦਾ। ਉਹਨੇ ਆਖਿਆ ਨਹੀਂ ਕੋਈ, ਫਿਰ ਵੀ ਤੇਰੇ ਮਨ ਦੀ ਕੋਈ ਇੱਛਾ ਹੋਵੇ? ਕਹਿੰਦਾ ਜੀ ਮੇਰੇ ਮਨ ਦੀ ਤਾਂ ਕੋਈ ਇੱਛਾ ਨਹੀਂ। ਕਹਿੰਦੇ ਪਰ ਮੇਰੇ ਮਨ ਦੀ ਇੱਕ ਇੱਛਾ ਹੈ, ਮੈਂ ਤੇਰੇ ਤੇ ਇੰਨਾ ਖੁਸ਼ ਹਾਂ, ਮੈਂ ਚਾਹੁੰਦਾ ਤੂੰ ਮੇਰੇ ਕੋਲੋਂ ਮਾਇਆ ਲੈ, ਖਰਚਾ ਲੈ ਤੇ ਇੱਕ ਵਾਰੀ ਤੀਰਥਾਂ ਤੇ ਇਸ਼ਨਾਨ ਕਰਕੇ ਆ। ਕਹਿੰਦਾ ਜੀ ਚਲੋ ਜੇ ਤੁਹਾਡੀ ਇੱਛਾ ਫਿਰ ਮੈਂ ਚਲਿਆ ਜਾਂਦਾ। ਕਹਿੰਦੇ ਹਾਂ ਮੈਂ ਆਪਣੀ ਖੁਸ਼ੀ ਨਾਲ ਤੈਨੂੰ ਭੇਜਦਾ, ਕਿਉਂਕਿ ਹਰ ਬੰਦਾ ਜੀਵਨ ਵਿੱਚ ਇੰਨਾ ਕੁ ਜ਼ਰੂਰ ਸਮਾਂ ਕੱਢਦਾ ਵੀ ਇੱਕ ਵਾਰੀ ਕਿਸੇ ਤੀਰਥ ਤੇ ਤਾਂ ਘੱਟੋ ਘੱਟ ਜਾਵੇ, ਤੇਰੇ ਮਨ ਦੀ ਵੀ ਇੱਛਾ ਹੋਵੇਗੀ, ਜੇ ਤੂੰ ਨਹੀਂ ਵੀ ਮੈਨੂੰ ਦੱਸਦਾ ਮੈਂ ਆਪਣੇ ਵੱਲੋਂ ਤੈਨੂੰ ਛੁੱਟੀ ਦੇਣਾ ਵੀ ਜਾ ਖਰਚਾ ਮੇਰੇ ਕੋਲ ਲੈ ਜਾ, ਕਿਸੇ ਤੀਰਥ ਤੇ ਜਾਣ ਦਾ ਜੇ ਕਦੀ ਤੇਰਾ ਫੁਰਨਾ ਹੋਵੇ ਤੇ ਜਾਇਆ। ਕਹਿੰਦਾ ਠੀਕ ਹੈ ਜੀ, ਫਿਰ ਜੇ ਤੁਹਾਡੀ ਖੁਸ਼ੀ ਤੇ ਮੈਂ ਚੱਲਿਆ ਜਾਂਦਾ। ਜਦੋਂ ਉਹ ਜਾਣ ਲੱਗਾ ਉਹਨੇ ਖਰਚਾ ਪਾਣੀ ਉਹਨੂੰ ਦੇ ਦਿੱਤਾ ਤੇ ਕਹਿਣ ਲੱਗਾ ਵੀ ਸੁਣ ਗੱਲ, ਤੇਰਾ ਪਤਾ ਕੋਈ ਨੀ, ਤੂੰ ਹੈ ਮਸਤਾਨਾ, ਤੈਨੂੰ ਐਵੇਂ ਨੀ ਕਹਿੰਦੇ ਸਿੱਧਾ ਜਾ ਤੇਰਾ ਸੁਭਾਅ, ਫਿਰ ਪਤਾ ਨੀ ਤੂੰ ਮੁੜ ਕੇ ਆਵੇ ਕਿ ਨਾ ਆਵੇ, ਹੋਰ ਕਿਸੇ ਨੇ ਤੈਨੂੰ ਗੱਲੀ ਲਾ ਲਿਆ ਤੇ ਉੱਥੇ ਤੂੰ ਤੇ ਟਿਕ ਜਾਵੇਂਗਾ, ਮੈਂ ਤੇਰੇ ਤੇ ਖੁਸ਼ ਬਹੁਤ ਆ, ਤੂੰ ਜਾ ਜੀ ਸਦਕੇ ਆ ਜਾਵੇਂਗਾ, ਬਹੁਤ ਚੰਗੀ ਗੱਲ, ਨਾ ਵੀ ਆਵੇਂਗਾ ਤੇ ਮੈਨੂੰ ਚੇਤੇ ਰੱਖ, ਮੈਨੂੰ ਚੇਤੇ ਰੱਖਣ ਵਾਸਤੇ ਮੈਂ ਤੈਨੂੰ ਆਪਣੇ ਕੋਲ ਇੱਕ ਨਿਸ਼ਾਨੀ ਦਿੰਦਾ, ਜਦੋਂ ਦੇਖਿਆ ਕਰੇਗਾ ਮੇਰਾ ਤੈਨੂੰ ਚੇਤਾ ਆ ਜਾ ਕਰੇਗਾ। ਕਹਿੰਦਾ ਠੀਕ ਹੈ ਜੀ ਦੇ ਦਿਓ। ਉਹਨੇ ਸਾਧ ਸੰਗਤ ਜੀ ਇੱਕ ਖੂੰਡੀ ਦਿੱਤੀ ਉਹਨੂੰ, ਉਹਦੇ ਮਾਲਕ ਨੇ ਉਹਨੂੰ ਮਸਤਾਨੇ ਨੂੰ ਬਹੁਤ ਕੀਮਤੀ ਖੂੰਡੀ ਦਿੱਤੀ, ਬੜੀ ਉਹਦੇ ਉੱਪਰ ਸਾਧ ਸੰਗਤ ਜੀ ਕਢਾਈ ਹੋਈ ਹੋਈ ਸੀ। ਉਹ ਕਹਿਣ ਲੱਗਾ ਲੈ ਮਸਤਾਨੇ ਆ ਸਭ ਤੋਂ ਵਧੀਆ ਚੀਜ਼ ਕੀਮਤੀ ਮੈਂ ਸਾਂਭ ਕੇ ਰੱਖੀ ਹੈ, ਨਿਸ਼ਾਨੀ ਵਜੋਂ ਮੈਂ ਤੈਨੂੰ ਦਿੰਦਾ, ਪਰ ਇੱਕ ਗੱਲ ਮੇਰੀ ਚੇਤੇ ਰੱਖੀ ਵੀ ਇਹ ਦੇਵੀ ਨਾ ਕਿਸੇ ਨੂੰ, ਕਿਉਂਕਿ ਮੈਨੂੰ ਪਤਾ ਤੇਰੇ ਸੁਭਾਅ ਦਾ, ਜਦੋਂ ਤੇਰੇ ਕੋਲੋਂ ਕਿਸੇ ਨੇ ਮੰਗੀ ਤੂੰ ਉਹਨੂੰ ਫੜਾ ਦੇਣੀ ਹੈ, ਪਰ ਮੈਂ ਇਹ ਤੈਨੂੰ ਪੱਕੀ ਕਰਦਾ ਭਾਈ ਇਹ ਮੇਰੀ ਨਿਸ਼ਾਨੀ ਸਿਰਫ ਤੂੰ ਆਪਣੇ ਕੋਲ ਰੱਖਣੀ, ਕੋਈ ਮੰਗੇ ਤੂੰ ਨੀ ਦੇਣੀ। ਕਹਿੰਦਾ ਜੀ ਠੀਕ ਹੈ ਨਹੀਂ ਦੇਵਾਂਗਾ, ਪਰ ਜੇ ਕੋਈ ਜ਼ਿਆਦਾ ਹੀ ਆਖੀ ਜਾਏ ਤੇ? ਉਹ ਕਹਿੰਦਾ ਭਾਵੇਂ ਜਿੰਨਾ ਮਰਜ਼ੀ ਆਖੇ, ਮੈਂ ਦਿੱਤੀ ਨਿਸ਼ਾਨੀ ਆਪਣੇ ਕੋਲ ਰੱਖਣੀ ਤੂੰ ਨਹੀਂ ਦੇਣੀ। ਕਹਿੰਦਾ ਠੀਕ ਹੈ ਜੀ ਨਹੀਂ ਦੇਵਾਂਗਾ, ਪਰ ਜੇ ਕੋਈ ਬਹੁਤਾ ਹੀ ਜ਼ਿਆਦਾ ਆਖੇ ਫੇਰ ਜੀ? ਉਹ ਕਹਿੰਦਾ ਚੱਲ ਫਿਰ ਠੀਕ ਹੈ, ਜੇ ਬਹੁਤਾ ਹੀ ਜ਼ਿਆਦਾ ਆਖੇ ਨਾ ਤੂੰ ਫਿਰ ਇੱਕ ਨਿਸ਼ਾਨੀ ਰੱਖ ਲਈ ਜਿਹੜਾ ਤੇਰੇ ਤੋਂ ਵੱਡਾ ਮਸਤਾਨਾ ਹੋਵੇ ਨਾ, ਮਸਤਾਨੇ ਦਾ ਅਰਥ ਹੁੰਦਾ ਕਮਲਾ, ਜਿਹੜਾ ਤੇਰੇ ਤੋਂ ਵੱਡਾ ਕਮਲਾ ਤੈਨੂੰ ਮਿਲ ਜਾਵੇਗਾ ਉਹਨੂੰ ਦੇ ਦੇਈਂ। ਭਾਵ ਉਹਨੇ ਚਲਾਕੀ ਕੀਤੀ, ਸੋਚਦਾ ਵੀ ਇਹਦੇ ਤੋਂ ਵੱਡਾ ਮਸਤਾਨਾ ਤੇ ਹੋਰ ਹੋਣਾ ਹੀ ਕੌਣ ਹੈ। ਵੀ ਨਾ ਇਹਦੇ ਤੋਂ ਵੱਡਾ ਕਮਲਾ ਇਹਨੂੰ ਮਿਲੇ, ਨਾ ਇਹ ਦੇਵੇ ਇੰਨੀ ਕੀਮਤੀ ਖੁੰਡੀ। ਉਹ ਕਹਿੰਦਾ ਚਲੋ ਠੀਕ ਆ ਜੀ, ਚਲੇ ਗਿਆ ਸਾਧ ਸੰਗਤ ਜੀ। ਉਹ ਨੇਤ ਐਸੀ ਬਣੀ ਜਿਹੜੇ ਤੀਰਥ ਉੱਤੇ ਗਿਆ, ਉੱਥੇ ਸਾਧ ਸੰਗਤ ਜੀ ਕੁੱਝ ਬੀਤਰਾਜ ਰਾਗ ਮਹਾਤਮਾ ਗੁਰਮੁਖਾਂ ਨਾਲ ਉਹਦਾ ਮੇਲ ਹੋ ਗਿਆ ਤੇ ਉਹਨਾਂ ਦੀ ਸੰਗਤ ਵਿੱਚ ਉਹਨੂੰ ਬੜਾ ਆਨੰਦ ਆਇਆ। ਹੌਲੀ ਹੌਲੀ ਉਹਨਾਂ ਦੀ ਸੰਗਤ ਚੋਂ ਸਾਧ ਸੰਗਤ ਜੀ ਨੂੰ ਪਤਾ ਲੱਗਾ ਵੀ ਬੰਦਾ ਸਿਰਫ ਕਾਰਾਂ ਵਿਹਾਰਾਂ ਵਾਸਤੇ ਨਹੀਂ ਸੰਸਾਰ ਤੇ ਆਇਆ, ਇਹਦੇ ਜੀਵਨ ਦਾ ਮਨੋਰਥ ਤੇ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਰਾਸ ਆਨੰਦ ਮਾਨਣਾ ਸੀ, ਉਹਦੀ ਪ੍ਰਾਪਤੀ ਕਰਨੀ ਸੀ, ਸਾਰੀ ਉਮਰ ਧੰਦਿਆਂ ਵਿੱਚ ਬਤੀਤ ਕਰ ਦਿੱਤੀ। ਜਦੋਂ ਇਹਨੂੰ ਇਸ ਗੱਲ ਦੀ ਸਾਧ ਸੰਗਤ ਜੀ ਸੰਗਤ ਕਰ ਕਰਕੇ ਸੋਝੀ ਆਈ, ਇਹਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ। ਹੁਣ ਸਿੱਧੀ ਬਿਰਤੀ ਵਾਲਾ ਬੰਦਾ ਸਾਧ ਸੰਗਤ ਜੀ ਜਦੋਂ ਨਾਮ ਵਾਲੇ ਪਾਸੇ ਲੱਗ ਜਾਵੇ, ਇਹਨੂੰ ਪ੍ਰਾਪਤੀ ਬਹੁਤ ਛੇਤੀ ਹੁੰਦੀ ਹੈ। ਜਿੰਨੀਆਂ ਬੰਦੇ ਦੇ ਅੰਦਰ ਹੇਰਾ ਫੇਰੀਆਂ ਚਲਾਕੀਆਂ ਜ਼ਿਆਦੀਆਂ ਹੋਣਗੀਆਂ, ਉਹਨਾਂ ਹੀ ਸਾਧ ਸੰਗਤ ਜੀ ਉਹ ਰੱਬ ਦੀ ਮਿਹਰ ਤੋਂ ਥੋੜਾ ਜਿਹਾ ਦੂਰ ਹੁੰਦਾ। ਜਿੰਨਾ ਮਹਾਰਾਜ ਦੇ ਬਚਨੋਂ ਕਹਿੰਦੇ ਭੋਲੇ ਪਾਏ ਮਿਲੇ ਰਗੜਾਇਆ, ਜੇ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਚਤਰਾਈਆਂ ਨਾਲ ਤਾਂ ਮਿਲਦਾ ਨਹੀਂ, ਭੋਲੀ ਬਿਰਤੀ ਵਾਲੇ ਨੂੰ ਸਾਧ ਸੰਗਤ ਜੀ ਛੇਤੀ ਮਿਲ ਜਾਂਦਾ। ਉਹ ਸੀਗਾ ਹੀ ਵਿਚਾਰਾ ਭੋਲਾ, ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਾ ਵੀ ਜੀਵਨ ਤੇ ਨਾਮ ਜਪਣ ਲਈ ਸੀ, ਉਹਨੇ ਨਾਮ ਜਪਣਾ ਸ਼ੁਰੂ ਕੀਤਾ, ਨਾਮ ਜਪਣਾ ਸ਼ੁਰੂ ਕੀਤਾ, ਬੜਾ ਰਾਸ ਆਇਆ, ਆਨੰਦ ਆਉਣ ਲੱਗ ਪਿਆ। ਉਹ ਬੈਠ ਗਿਆ ਸਾਧ ਸੰਗਤ ਜੀ ਉੱਥੇ ਹੀ। ਫਿਰ ਗੁਰਮੁਖਾਂ ਦੀ ਟੋਲੀ ਆਈ, ਉਹਨਾਂ ਦੇ ਨਾਲ ਸਾਧ ਸੰਗਤ ਜੀ ਫਿਰ ਹੌਲੀ ਹੌਲੀ ਉਹ ਚੱਲਦਾ ਕਦੇ ਕਿਤੇ ਕਦੇ ਕਿਤੇ, ਏਦਾਂ ਉਹਨਾਂ ਦੀ ਸੰਗਤ ਕਰਦਾ ਕਰਦਾ ਅੱਗੇ ਅੱਗੇ ਤੁਰਿਆ ਗਿਆ। ਫਿਰਦਾ ਫਿਰਦਾ ਕੁਝ ਸਮੇਂ ਬਾਅਦ ਸਾਧ ਸੰਗਤ ਜੀ ਉਸੇ ਸ਼ਹਿਰ ਵਿੱਚ ਆ ਗਿਆ ਜਿੱਥੇ ਉਹਦਾ ਮਾਲਕ ਸੀ, ਜਿਹਨੇ ਤੋਰਿਆ ਸੀ ਪੈਸੇ ਦੇ ਕੇ, ਜਿਹਨੇ ਖੁੰਡੀ ਦਿੱਤੀ ਸੀ। ਮਨ ਚ ਸੋਚਦਾ ਵੀ ਚਲੋ ਇਹ ਸਾਰਾ ਪਰਉਪਕਾਰ ਮੇਰੇ ਤੇ ਇਹਨੇ ਹੀ ਕੀਤਾ, ਨਾ ਇਹ ਮੈਨੂੰ ਕਹਿੰਦਾ ਵੀ ਕਿਤੇ ਤੀਰਥ ਤੇ ਜਾਇਆ, ਨਾ ਮੈਨੂੰ ਗੁਰਮੁਖਾਂ ਦੀ ਸੰਗਤ ਮਿਲਦੀ, ਨਾ ਨਾਮ ਦਾ ਪਤਾ ਲੱਗਦਾ, ਨਾ ਆ ਰਾਸ ਆਉਂਦਾ, ਆਨੰਦ ਬਣਦਾ ਹੀ ਨਾ। ਜੇ ਕਿਤੇ ਇਹ ਕਿਰਪਾ ਨਾ ਕਰਦਾ ਤਾਂ ਮੈਂ ਤਾਂ ਉਹਦੀ ਸੇਵਾ ਕਰਦੇ ਨੇ ਸਾਰੀ ਜ਼ਿੰਦਗੀ ਲੰਘਾ ਦੇਣੀ ਸੀ, ਇਸ ਕਰਕੇ ਉਹਦਾ ਧੰਨਵਾਦ ਕਰਕੇ ਆਵਾਂ ਜਿਹਨੇ ਮੈਨੂੰ ਇਸ ਪਾਸੇ ਲਾਇਆ। ਆ ਗਿਆ ਸਾਧ ਸੰਗਤ ਜੀ। ਜਦੋਂ ਆਇਆ ਤੇ ਦਰਵਾਜੇ ਤੇ ਕੋਈ ਪਹਿਰੇਦਾਰ ਖੜਾ ਸੀ ਉਹਦੇ ਮਾਲਕ ਦੇ, ਉਹਨੂੰ ਕਹਿੰਦਾ ਵੀ ਮੈਂ ਤਾਂ ਉਹਨੂੰ ਮਿਲਣਾ ਸ਼ਾਹੂਕਾਰ ਨੂੰ। ਉਹ ਕਹਿੰਦਾ ਵੀ ਤੂੰ ਕੌਣ ਹੈ? ਕਹਿੰਦਾ ਮੈਂ ਉਹਦਾ ਪਹਿਲਾਂ ਨੰਬਰ ਰਿਹਾ ਤੇ ਮੈਂ ਉਹਨੂੰ ਜ਼ਰੂਰ ਮਿਲਣਾ। ਕਹਿੰਦਾ ਪਰ ਹੁਣ ਤਾਂ ਉਹਨੂੰ ਤੂੰ ਮਿਲ ਨਹੀਂ ਸਕਦਾ ਕਿਉਂਕਿ ਉਹ ਤਾਂ ਠੀਕ ਨਹੀਂ ਹੈ, ਉਹਦੀ ਸਿਹਤ ਤੇ ਡਾਕਟਰਾਂ ਨੇ ਮਿਲਣ ਤੋਂ ਮਨਾ ਕੀਤਾ, ਉਹ ਬਹੁਤ ਬਿਮਾਰ ਆ, ਉੱਠ ਨਹੀਂ ਸਕਦਾ, ਤੁਰ ਫਿਰ ਨਹੀਂ ਸਕਦਾ। ਮੁੜ ਗਿਆ ਸਾਧ ਸੰਗਤ ਜੀ, ਫਿਰ ਮਨ ਚ ਸੋਚਦਾ ਵੀ ਜੇ ਤੁਰ ਫਿਰ ਵੀ ਨਹੀਂ ਸਕਦਾ ਤੇ ਸਰੀਰ ਦਾ ਕੀ ਪਤਾ ਹੁੰਦਾ, ਮੁੜ ਮੈਂ ਇੱਧਰ ਆਵਾਂ ਨਾ ਆਵਾਂ, ਮੇਲਾ ਹੋਵੇ ਨਾ ਹੋਵੇ, ਇੱਕ ਵਾਰ ਉਹਦਾ ਧੰਨਵਾਦ ਜ਼ਰੂਰ ਕਰ ਹੀ ਦਿਆਂ ਵੀ ਤੂੰ ਮੇਰੇ ਤੇ ਕਿਰਪਾ ਕੀਤੀ ਤੇ ਮੈਨੂੰ ਆ ਰਾਸ ਪ੍ਰਾਪਤ ਹੋਇਆ। ਫਿਰ ਮੁੜ ਆਇਆ, ਉਹਨੂੰ ਪਹਿਰੇਦਾਰ ਨੂੰ ਕਹਿੰਦਾ ਵੀ ਜਾ ਇੱਕ ਵਾਰੀ ਉਹਨੂੰ ਜਾ ਕੇ ਕਹਿ ਮਸਤਾਨਾ ਆਇਆ, ਜੇ ਮਿਲਣ ਦੇਵੇਗਾ ਤੇ ਮਿਲ ਲਾਂਗਾ, ਨਾ ਮਿਲਣ ਦੇਵੇਗਾ ਤੇ ਕੋਈ ਨੀ ਮੈਂ ਵਾਪਸ ਚਲ ਜਾਂਗਾ, ਇੱਕ ਵਾਰੀ ਦੱਸ ਦੇ ਉਹਨੂੰ ਜ਼ਰੂਰ ਵੀ ਮਸਤਾਨਾ ਬਾਹਰ ਖੜਾ। ਉਹ ਕਹਿੰਦਾ ਠੀਕ ਹੈ। ਉਹ ਚਲੇਗਾ ਜਾ ਕੇ ਅੰਦਰ, ਕਹਿੰਦਾ ਜੀ ਤੁਹਾਨੂੰ ਕੋਈ ਮਿਲਣ ਵਾਸਤੇ ਆਇਆ ਬੰਦਾ, ਤੇ ਉਹ ਕਹਿੰਦਾ ਵੀ ਮੈਂ ਮਸਤਾਨਾ ਇਹਨਾਂ ਦੇ ਕੋਲ ਰਿਹਾ ਪਹਿਲਾਂ, ਤੇ ਕਿੱਦਾਂ ਉਹਨੂੰ ਅੰਦਰ। ਉਹ ਕਹਿੰਦੇ ਅੱਛਾ ਮਸਤਾਨਾ ਆਇਆ ਬਈ ਇੰਨੇ ਚਿਰ ਬਾਅਦ, ਜਾ ਉਹਨੂੰ ਜ਼ਰੂਰ ਲੈ ਕੇ ਆ। ਖੁਸ਼ ਹੋ ਗਿਆ ਉਹ ਸਾਧ ਸੰਗਤ ਜੀ, ਮਸਤਾਨੇ ਨੂੰ ਅੰਦਰ ਲੈ ਆਇਆ। ਮਸਤਾਨਾ ਆਇਆ, ਉਹਨੇ ਆਣ ਕੇ ਉਹਨੂੰ ਆਪਣੇ ਮਾਲਕ ਨੂੰ ਨਮਸਕਾਰ ਕੀਤੀ ਤੇ ਕਹਿੰਦਾ ਜੀ ਮੈਂ ਤੁਹਾਡਾ ਧੰਨਵਾਦ ਕਰਨ ਵਾਸਤੇ ਆਇਆ, ਬਹੁਤ ਤੁਸੀਂ ਮੇਰੇ ਤੇ ਕਿਰਪਾ ਕੀਤੀ, ਤੁਸੀਂ ਮੈਨੂੰ ਇਸ ਪਾਸੇ ਤੋਰਿਆ ਸੀ ਤੇ ਫਿਰ ਮੈਨੂੰ ਗੁਰਮੁਖਾਂ ਦੀ ਸੰਗਤ ਮਿਲ ਗਈ, ਮੈਨੂੰ ਜੀਵਨ ਦੇ ਮਨੋਰਥ ਦਾ ਪਤਾ ਲੱਗ ਗਿਆ, ਮੈਨੂੰ ਬੜਾ ਆਨੰਦ ਆਇਆ, ਬਹੁਤ ਤੁਹਾਡਾ ਧੰਨਵਾਦ। ਪਰ ਮੈਨੂੰ ਪਤਾ ਲੱਗਾ ਸੀ ਜੀ ਤੁਸੀਂ ਠੀਕ ਨਹੀਂ, ਸਰੀਰ ਢਿੱਲਾ ਮੱਠਾ, ਤੇ ਕੀ ਹਾਲ ਹੈ ਹੁਣ ਤੁਹਾਡਾ? ਉਹ ਹੱਸ ਕੇ ਕਹਿੰਦਾ ਵੀ ਹਾਲ ਮਸਤਾਨਿਆਂ ਕਾਹਦਾ, ਹੁਣ ਤੇ ਬਸ ਭਾਈ ਤਿਆਰੀ ਆ। ਕਹਿੰਦਾ ਜੀ ਤਿਆਰੀ? ਆਸੇ ਪਾਸੇ ਦੇਖਣ ਲੱਗ ਪਿਆ ਉਹਦੇ ਪਲੰਘੇ ਦੇ, ਕਦੇ ਖੱਬੇ ਪਾਸੇ ਸੱਜੇ, ਕਦੇ ਥੱਲੇ ਝਾਤੀ ਮਾਰੇ। ਉਹ ਕਹਿੰਦਾ ਮਸਤਾਨਿਆਂ ਕੀ ਲੱਭਦਾ? ਉਹ ਕਹਿੰਦਾ ਜੀ ਮੈਂ ਦੇਖਦਾ ਵੀ ਤੁਸੀਂ ਕਹਿੰਦੇ ਜੇ ਤਿਆਰੀ ਆਇਆ ਤੇ ਉਹ ਅਟੈਚੀ ਕਿੱਥੇ ਨੇ ਸੂਟ ਕੇਸ ਜਿਹੜੇ ਭਰ ਕੇ ਰੱਖੇ ਤੁਸੀਂ ਨਾਲ ਲੈ ਕੇ ਜਾਣ ਲਈ? ਉਹ ਹੱਸ ਪਿਆ, ਕਹਿੰਦਾ ਤੂੰ ਮਸਤਾਨਾ ਹੀ ਰਿਹਾ ਨਾ, ਫਿਰ ਦੇਖ ਲਾ। ਉਹ ਤਿਆਰੀ ਇਹ ਨਹੀਂ, ਤਿਆਰੀ ਮੇਰੀ ਹੁਣ ਅਗਾਂਹ ਦੀ ਹੈ। ਉਹ ਕਹਿੰਦਾ ਜੀ ਜਿੱਥੋਂ ਦੀ ਮਰਜ਼ੀ ਤਿਆਰੀ ਹੋਵੇ, ਮੈਂ ਤੁਹਾਡੀ ਬੜਾ ਚਿਰ ਸੇਵਾ ਕੀਤੀ, ਤੁਸੀਂ ਤੇ ਗਰਮੀਆਂ ਦੀਆਂ ਛੁੱਟੀਆਂ ਕੱਟਣ ਜਾਓ ਤੇ ਚਾਰ ਚਾਰ ਸੂਟ ਕੇਸ ਭਰ ਕੇ ਲੈ ਕੇ ਜਾਂਦੇ ਨਾਲ ਸਮਾਨ ਦੇ, ਕਿਤੇ ਦੀ ਵੀ ਬੰਦੇ ਦੀ ਤਿਆਰੀ ਹੋਵੇ ਨਾਲ ਤਾਂ ਕੁਝ ਲੈ ਕੇ ਹੀ ਜਾਂਦਾ, ਮੈਂ ਉਹ ਦੇਖਦਾ ਵੀ ਜੇ ਤੁਹਾਡੀ ਤਿਆਰੀ ਤੇ ਸਮਾਨ ਕਿੱਥੇ ਹੈ। ਉਹ ਸਾਧ ਸੰਗਤ ਜੀ ਹੱਸ ਪਿਆ, ਉਹ ਕਹਿੰਦਾ ਤੈਨੂੰ ਨੀ ਸਮਝ ਲੱਗਣੀ, ਜਿੱਥੇ ਦੀ ਮੇਰੀ ਤਿਆਰੀ ਹੈ ਉੱਥੇ ਨਾਲ ਨੀ ਜਾਂਦੇ ਇਹ ਸਮਾਨ, ਇਹ ਟਰੰਕ ਤੇ ਸੂਟ ਕੇਸ ਉੱਥੇ ਨੀ ਜਾਣੇ ਮਸਤਾਨਿਆਂ ਜਿੱਥੋਂ ਦੀ ਹੁਣ ਮੇਰੀ ਤਿਆਰੀ ਹੈ। ਜਦੋਂ ਉਹਨੇ ਏਦਾਂ ਆਖਿਆ ਤੇ ਮਸਤਾਨੇ ਦੇ ਹੱਥ ਚ ਜਿਹੜੀ ਖੂੰਡੀ ਸੀ, ਸਾਧ ਸੰਗਤ ਜੀ ਉਹ ਕਹਿੰਦਾ ਆਹ ਲਓ ਜੀ ਫਿਰ ਆਪਣੀ ਖੂੰਡੀ। ਉਹ ਕਹਿੰਦਾ ਭਲਿਆ ਰੋਕਾ, ਖੂੰਡੀ ਤੇ ਮੈਂ ਤੈਨੂੰ ਨਿਸ਼ਾਨੀ ਵਜੋਂ ਦਿੱਤੀ ਹੈ। ਕਹਿੰਦਾ ਜੀ ਹਾਂ ਖੂੰਡੀ ਨਿਸ਼ਾਨੀ ਵਜੋਂ ਦਿੱਤੀ ਸੀ, ਪਰ ਨਾਲ ਇੱਕ ਗੱਲ ਵੀ ਆਖੀ ਸੀ ਭਈ ਇਹ ਉਹਨੂੰ ਦੇਣੀ ਹੈ ਜਿਹੜਾ ਤੇਰੇ ਤੋਂ ਵੱਡਾ ਕਮਲਾ ਹੋਵੇ ਮਸਤਾਨਾ। ਤੇ ਮੈਂ ਸਾਰੀ ਦੁਨੀਆ ਫਿਰ ਕੇ ਦੇਖ ਲਈ, ਬੜੀ ਸੰਗਤ ਕੀਤੀ ਹੈ, ਤੁਹਾਡੇ ਤੋਂ ਵੱਡਾ ਕਮਲਾ ਮੈਨੂੰ ਮਸਤਾਨਾ ਹੋਰ ਕੋਈ ਨੀ ਦਿੱਤਾ, ਇਸ ਕਰਕੇ ਮੈਂ ਤੁਹਾਨੂੰ ਹੀ ਮੋੜਦਾ, ਤੁਹਾਡੀ ਆ ਚੱਕ ਲਓ ਆਪਣੀ। ਕਹਿੰਦਾ ਇਹ ਕੀ ਕਹਿੰਦਾ? ਸੋਚ ਕੇ ਬੋਲ, ਮੈਂ ਤੈਨੂੰ ਮਸਤਾਨਾ ਲੱਗਦਾ? ਕਹਿੰਦਾ ਜੀ ਹਾਂ। ਮੇਰੇ ਤੋਂ ਵੀ ਵੱਡੇ। ਉਹ ਕਹਿੰਦਾ ਉਹ ਕਿਵੇਂ? ਉਹਨੇ ਕਿਹਾ ਦੇਖੋ ਜੀ, ਦੁਨੀਆਂ ਉੱਤੇ ਬਹੁਤ ਲੋਕ ਐਸੇ ਹੁੰਦੇ ਜਿਨ੍ਹਾਂ ਨੂੰ ਪ੍ਰਸ਼ਾਦੇ ਦਾ ਹੀ ਸੰਸਥਾ ਹੁੰਦਾ। ਜੇ ਕੋਈ ਉਹਨਾਂ ਨੂੰ ਆ ਕੇ ਨਾਮ ਨਹੀਂ ਜਪਿਆ ਤੇ ਉਹ ਕਹਿ ਸਕਦੇ ਆ ਭਾਈ ਨਾਮ ਜਪਣ ਲਈ ਕਿ ਰੋਟੀ ਆਪਣੀ ਦਾ ਪ੍ਰਬੰਧ ਕਰਦੇ ਕਿ ਨਾਮ ਜਪਦੇ, ਪਰ ਤੈਨੂੰ ਤਾਂ ਪ੍ਰਮਾਤਮਾ ਨੇ ਸਾਰੇ ਹੀ ਸੁੱਖ ਦਿੱਤੇ ਸਨ, ਕਿਸੇ ਪਦਾਰਥ ਦੀ ਕਮੀ ਨਹੀਂ ਸੀ, ਕੋਈ ਦੁਨੀਆਂ ਦਾ ਸੁੱਖ ਨਹੀਂ ਜਿਹੜਾ ਤੇਰੇ ਕੋਲ ਨਾ ਹੋਵੇ। ਪਰ ਜਿੱਥੋਂ ਤੱਕ ਮੈਨੂੰ ਪਤਾ ਵੀ ਤੂੰ ਕਦੀ ਸਵੇਰੇ ਸ਼ਾਮ ਪ੍ਰਮਾਤਮਾ ਨੂੰ ਚੇਤੇ ਨਹੀਂ ਕੀਤਾ, ਮੈਂ ਤੇਰੇ ਕੋਲ ਹੀ ਰਿਹਾ ਨਾ, ਤੈਨੂੰ ਕੋਈ ਕਮੀ ਤੇ ਨਹੀਂ ਸੀ ਨਾ, ਪਰ ਕਦੀ ਤੂੰ ਰੱਬ ਨੂੰ ਚੇਤੇ ਨਹੀਂ ਕੀਤਾ। ਤੇ ਜਿਹਨੇ ਸਾਰੇ ਉਸਦੇ ਪ੍ਰਮਾਤਮਾ ਦੇ ਦਿੱਤੇ ਤੋਂ ਬਾਅਦ ਵੀ ਉਸ ਨੂੰ ਚੇਤੇ ਨਹੀਂ ਕੀਤਾ, ਮੇਰੀਆਂ ਨਜ਼ਰਾਂ 'ਚ ਸਭ ਤੋਂ ਵੱਡਾ ਮਸਤਾਨਾ ਉਹ ਹੈ। ਇਸ ਕਰਕੇ ਇਹ ਮੈਨੂੰ ਪਤਾ ਲੱਗਾ ਸੰਗਤ ਕਰਕੇ ਵੀ ਤੂੰ ਸਭ ਤੋਂ ਦੁਨੀਆਂ ਤੇ ਵੱਡਾ ਮਸਤਾਨਾ, ਜਿਹਦੇ ਕੋਲ ਦੁਨੀਆਂ ਦੇ ਸਾਰੇ ਸੁੱਖ ਸਨ, ਪਰ ਤੂੰ ਪਰਉਪਕਾਰ ਨਹੀਂ ਕਦੇ ਵੀ ਕੀਤਾ, ਚੇਤੇ ਨਹੀਂ ਕੀਤਾ ਉਹਨੂੰ, ਇਸ ਕਰਕੇ ਝੁੱਕ ਆਪਣੀ ਖੋਟੀ। ਜਦੋਂ ਇਹ ਸਾਧ ਸੰਗਤ ਜੀ ਕੁਝ ਗਿਆਨ ਵਾਲੇ ਭਜਨ ਮਸਤਾਨੇ ਨੇ ਕੀਤੇ, ਉਹਦੀਆਂ ਤਾਹਾਂ ਨਿਕਲ ਗਈਆਂ, ਬੜਾ ਰੋਇਆ, ਕਹਿੰਦਾ ਵੀ ਗੱਲ ਤਾਂ ਤੇਰੀ ਮਸਤਾਨਿਆ ਬਿਲਕੁਲ ਸੱਚੀ ਹੈ, ਪਰ ਹੁਣ ਕੀ ਹੋ ਸਕਦਾ? ਮੈਂ ਕਿਹਾ ਹੁਣ ਵੀ ਹੋ ਸਕਦਾ, ਜਿੰਨੇ ਸਵਾਸ ਬਾਕੀ ਤੇਰੇ ਬਚੇ ਆ ਇਹਨਾਂ ਨੂੰ ਦੇਖ ਚੱਕਦਾ, ਤੈਨੂੰ ਕੋਈ ਕਮੀ ਨਹੀਂ ਸੀ, ਕਰ ਸਕਦਾ ਤੂੰ ਪਹਿਲਾਂ ਵੀ ਰੱਬ ਨੂੰ ਬਹੁਤ ਚੇਤੇ, ਪਰ ਅਜੇ ਵੀ ਕੁਝ ਨੀ ਵਿਗੜਿਆ, ਜਿੰਨੇ ਸਵਾਸ ਬਾਕੀ ਬਚ ਗਏ ਆ ਇਹਨਾਂ ਨੂੰ ਕੋਈ ਚੇਤਾ ਨਹੀਂ ਪਾ, ਤੇ ਤੇਰੇ ਕੰਮ ਆ ਜਾਣਗੇ। ਪਰਮਾਤਮਾ ਚੇਤੇ ਆ ਗਿਆ, ਇੱਕ ਪਲ ਚ ਬਖਸ਼ ਦੇਵੇਗਾ, ਇੱਕ ਪਲ ਚ। ਹੁਣ ਉਹਨੂੰ ਮਨੋ ਚੇਤੇ ਕਰ ਜਿੰਨਾ ਬਾਕੀ ਤੇਰੇ ਕੋਲ ਸਮਾਂ ਬਚ ਗਿਆ, ਚੇਤੇ ਕਰੇਗਾ ਤੇਰਾ ਭਲਾ ਹੋ ਜਾਵੇਗਾ। ਭਾਈ ਵੀਰ ਸਿੰਘ ਜੀ ਨੇ ਸਾਧ ਸੰਗਤ ਜੀ ਇੱਕ ਬੀਬੀ ਰੱਖਾਂ ਉਹਨਾਂ ਦੀ ਗਵਾਂਢਣ ਸੀ, ਉਹਨੂੰ ਦਿੱਤਾ ਸੀ ਉਪਦੇਸ਼। ਪਤਾ ਲੱਗ ਗਿਆ ਸੀ ਜੀ ਇਹਨੇ ਤਿੰਨਾਂ ਕੁ ਮਹੀਨਿਆਂ ਤੱਕ ਚੜ੍ਹਾਈ ਕਰ ਜਾਣੀ, ਕੋਈ ਐਸੀ ਬਿਮਾਰੀ ਉਹਨੂੰ ਲੱਗੀ। ਉਹ ਦੋਵੇਂ ਮਾਵਾਂ ਧੀਆਂ ਸਨ ਸਾਧ ਸੰਗਤ ਜੀ, ਤੇ ਉਹਦੀ ਮਾਂ ਨੇ ਬੜੀ ਪਰੇਸ਼ਾਨੀ ਮੰਨੀ, ਕਹਿੰਦੀ ਵੀ ਹੁਣ ਤੁਹਾਨੂੰ ਪਤਾ ਡਾਕਟਰ ਸਾਹਿਬ ਚੜ੍ਹਾਈ ਤੇ ਇਹਨੇ ਰੱਖਾਂ ਨੇ ਕਰ ਜਾਣੀ ਆ, ਪਰ ਮੈਂ ਚਾਹੁੰਦੀ ਹਾਂ ਵੀ ਜਿਹੜੇ ਦੋ ਤਿੰਨ ਮਹੀਨੇ ਇਹਦੇ ਕੋਲ ਬੱਚੇ ਆ ਰੱਬ ਰੱਬ ਕਰ ਲੈ, ਪਰ ਜੇ ਮੈਂ ਇਹਨੂੰ ਸਿੱਧਾ ਜਾ ਕੇ ਆਖਾਂ ਵੀ ਤੂੰ ਮਰ ਜਾਣਾ, ਤੂੰ ਪਰਮਾਤਮਾ ਨੂੰ ਚੇਤੇ ਕਰ ਲੈ, ਇਹਨੇ ਤਿੰਨ ਮਹੀਨੇ ਵੀ ਨਹੀਂ ਕੱਢਣੇ, ਕਿੱਦਾਂ ਇਹਨੂੰ ਸਮਝਾਈਏ? ਭਾਈ ਵੀਰ ਸਿੰਘ ਜੀ ਕਹਿੰਦੇ ਕੋਈ ਨੀ ਤੁਸੀਂ ਨਾ ਸਮਝਾਓ ਮੈਂ ਕਹਿ ਦਿੰਦਾ। ਉਹ ਵੀ ਸਾਧ ਸੰਗਤ ਜੀ, ਉਹ ਰੱਖਾਂ ਵੀ ਥੋੜੀ ਜਿਹੀ ਸਿੱਧੇ ਜਿਹੇ ਸੁਭਾਅ ਵਾਲੀ ਸੀ, ਉਹਨੂੰ ਜਾ ਕੇ ਭਾਈ ਵੀਰ ਸਿੰਘ ਜੀ ਨੇ ਆਖਿਆ ਵੀ ਦੇਖ ਭੈਣ ਰੱਖਾਂ ਤੂੰ ਮੇਰੇ ਨਾਲ ਕਿੰਨਾ ਕੁ ਪਿਆਰ ਕਰਦੀ ਹੋ? ਕਹਿੰਦੀ ਬਹੁਤ ਜੀ ਭਾਈ ਸਾਹਿਬ ਬਹੁਤ। ਉਹ ਕਹਿੰਦੇ ਚੰਗਾ ਫਿਰ ਮੇਰਾ ਕਹਿਣਾ ਵੀ ਮੰਨ ਲੇਗੀ ਜੇ ਪਿਆਰ ਕਰਦੀ? ਤੇ ਕਹਿੰਦੀ ਹਾਂ ਤੁਸੀਂ ਜੋ ਆਖੋਗੇ ਮੰਨ ਲਾਂਗੇ। ਕਹਿਣ ਲੱਗੇ ਫਿਰ ਗੱਲ ਇਹ ਵੇ ਕਿ ਅਸੀਂ ਜਾਣਾ ਵਲੈਤ ਤੇ ਤੂੰ ਪਿੱਛੇ ਕੱਲੀ ਰਹਿ ਸਕਦੀ ਆ? ਉਹ ਕਹਿੰਦੀ ਹਾਂਜੀ ਕੋਈ ਨੀ ਤੁਸੀਂ ਆਖੋਗੇ ਤੇ ਰਹਿ ਲਾਂਗੇ। ਉਹ ਕਹਿੰਦੇ ਚੱਲ ਫਿਰ ਜੇ ਅਸੀਂ ਇੱਥੇ ਰਹਿ ਪਈਏ ਤੈਨੂੰ ਵਲੈਤ ਪਹਿਲਾਂ ਭੇਜ ਦੇਈਏ ਤਾਂ ਵੀ ਚੱਲ ਜਾਏਗੀ? ਕਹਿੰਦੀ ਹਾਂਜੀ ਜੇ ਤੁਸੀਂ ਆਖੋਗੇ ਤੇ ਚੱਲ ਜਾਂਗੇ। ਉਹ ਕਹਿੰਦੇ ਫਿਰ ਠੀਕ ਹੈ ਤੂੰ ਤਿਆਰੀ ਕਰ ਲਾ ਅਸੀਂ ਤੈਨੂੰ ਵਲੈਤ ਭੇਜਣਾ ਤੇ ਤੇਰੇ ਮਗਰੋਂ ਅਸੀਂ ਵੀ ਆ ਜਾਣਾ ਉੱਥੇ। ਤੂੰ ਜਾਣਾ ਪਹਿਲਾਂ ਦੱਸ ਉੱਥੇ ਪਹਿਲਾਂ ਜਾ ਕੇ ਸਾਡੇ ਲਈ ਕੁਝ ਬਹਿਣ ਖਲਾਉਣ ਲਈ ਥਾਂ ਬਣਾਵੇਂਗੇ? ਉਹ ਕਹਿੰਦੀ ਕਿਉਂ ਨਾ ਬਣਾਵਾਂਗੀ ਜੀ ਜ਼ਰੂਰ, ਤੁਸੀਂ ਜਦੋਂ ਮੈਨੂੰ ਪਤਾ ਆਉਣਾ ਉੱਥੇ ਤੇ ਮੈਂ ਤਾਂ ਪ੍ਰਬੰਧ ਕਰਾਂਗੀ। ਉਹ ਕਹਿੰਦੇ ਪਰ ਪ੍ਰਬੰਧ ਕਰੇਂਗੀ ਤੇ ਉਹਦੇ ਲਈ ਕੁਝ ਮਾਇਆ ਤਾਂ ਚਾਹੀਦੀ ਆ ਨਾ, ਕੁਝ ਧਨ ਚਾਹੀਦਾ ਤੇਰੇ ਪੱਲੇ, ਪੈਸੇ ਕਿੱਥੋਂ ਖਰਚੇਂਗੀ? ਉਹ ਕਹਿੰਦੀ ਹਾਂ ਜੀ ਇਹ ਤੇ ਮੈਂ ਸੋਚਿਆ ਹੀ ਨਹੀਂ ਸੀ ਵੀ ਮਾਇਆ ਤਾਂ ਚਾਹੀਦੀ ਹੈ। ਦੱਸੋ ਫਿਰ ਉਹ ਕਿੱਥੋਂ ਮਿਲੇਗੀ? ਉਹ ਵੀ ਮੈਨੂੰ ਦੇ ਦਿਓ। ਉਹ ਭਾਈ ਵੀਰ ਸਿੰਘ ਜੀ ਕਹਿੰਦੇ ਰੱਖਾਂ ਉਹ ਇਹ ਇੱਥੋਂ ਵਾਲੀ ਕਰੰਸੀ ਨਹੀਂ ਉੱਥੇ ਚੱਲਦੀ, ਨਹੀਂ ਤੇ ਤੈਨੂੰ ਦੇ ਹੀ ਦਿੰਦੇ, ਉਹ ਤੈਨੂੰ ਆਪ ਕਮਾਉਣੀ ਪੈਣੀ ਆ, ਆਪ ਇਕੱਠੀ ਕਰਨੀ ਪੈਣੀ। ਕਹਿੰਦੀ ਜੀ ਦੱਸ ਦਿਓ ਫਿਰ ਮੈਂ ਕਰ ਲਾਂਗੇ। ਉਹ ਕਹਿੰਦੇ ਫਿਰ ਉਹ ਧਨ ਇਕੱਠਾ ਕਰਨ ਵਾਸਤੇ ਵਾਹਿਗੁਰੂ ਵਾਹਿਗੁਰੂ ਕਰਨਾ ਪੈਂਦਾ, ਜਿੰਨਾ ਵੱਧ ਕਰ ਲੇਂਗੀ ਉਹਨਾਂ ਵੱਧ ਤੇਰੇ ਪੱਲੇ ਜੁੜ ਜਾਵੇਗਾ ਤੇ ਜਿੰਨਾ ਲੈ ਜਾਏਗੀ ਨਾਲ ਉਹਨਾਂ ਉੱਥੇ ਸੌਖਾ ਵਰਤ ਲਵੇਂਗੀ। ਉਹ ਕਹਿੰਦੀ ਜੀ ਚਲੋ ਫਿਰ ਠੀਕ ਹੈ ਮੈਂ ਕਰ ਲੈਣੀ, ਪਰ ਕਦੋਂ ਕੁ ਭੇਜਣਾ ਤੁਸਾਂ ਮੈਨੂੰ? ਤੇ ਭਾਈ ਸਾਹਿਬ ਜੀ ਕਹਿੰਦੇ ਵੀ ਤਿੰਨਾਂ ਕੁ ਮਹੀਨਿਆਂ ਤੱਕ ਤੈਨੂੰ ਅਸੀਂ ਭੇਜ ਦੇਣਾ, ਜੇ ਤਿੰਨ ਮਹੀਨੇ ਜਿੰਨਾ ਕੁ ਇਕੱਠਾ ਕਰ ਲੇਂਗੀ ਉਹ ਤੂੰ ਉੱਥੇ ਜਾ ਕੇ ਵਰਤਣਾ। ਫਿਰ ਉਹ ਸਾਧ ਸੰਗਤ ਜੀ ਕਰਨ ਲੱਗ ਪਈ, ਐਸੀ ਗੱਲ ਉਹਦੇ ਮਨ ਚ ਬੈਠੀ ਜੋ ਵਾਹਿਗੁਰੂ ਵਾਹਿਗੁਰੂ। ਉਹਦਾ ਪਤਾ ਲੈਣ ਵੀ ਕਿਸੇ ਨੇ ਆਉਣਾ ਹਾਲ ਪੁੱਛਣ ਵਾਸਤੇ, ਉਹਨੇ ਕਹਿਣਾ ਤੁਸੀਂ ਮੇਰੀ ਬੇਬੇ ਨਾਲ ਗੱਲ ਕਰ ਲਓ, ਮੈਂ ਧਨ ਇਕੱਠਾ ਕਰਦੀ ਜਿਹੜਾ ਮੈਂ ਉੱਥੇ ਜਾ ਕੇ ਵਰਤਣਾ। ਤੇ ਸੰਤਾਂ ਵਰਗੀ ਸਾਧ ਸੰਗਤ ਜੀ ਮੌਤ ਮਰੀ ਉਹ। ਭਾਈ ਵੀਰ ਸਿੰਘ ਦੀ ਇੱਕ ਗੱਲ ਉਹਦੇ ਹਿਰਦੇ ਚ ਐਸੀ ਬੈਠੀ, ਨਾਮ ਰਸੀਏ ਜਿਵੇਂ ਸਰੀਰ ਛੱਡਦੇ ਸਾਧ ਸੰਗਤ ਜੀ ਉਵੇਂ ਉਹਨੇ ਛੱਡਿਆ, ਭਾਵੇਂ ਬਹੁਤ ਲੰਮੇ ਸਮੇਂ ਦੀ ਤਾਂ ਨਹੀਂ ਸੀ ਮਿਹਨਤ, ਪਰ ਜਦੋਂ ਮਹਾਰਾਜ ਨੂੰ ਕੋਈ ਮਨੋ ਚੇਤੇ ਕਰਦਾ ਸਾਧ ਸੰਗਤ ਜੀ, ਫਿਰ ਗੁਰੂ ਸਾਹਿਬ ਜੀ ਬਖਸ਼ਣ ਲੱਗਿਆ ਦੇਰ ਨਹੀਂ ਲਾਉਂਦੇ, ਉਸੇ ਵੇਲੇ ਕਿਰਪਾ ਕਰ ਦਿੰਦੇ। ਦੁੱਖ ਤਾਂ ਹੈ ਭੁੱਲ ਜਾਣ ਕਰਕੇ, ਕਹਿੰਦੇ ਜਿਸ ਨੂੰ ਵਿਸਰਿਆ ਨਾ ਉਹ ਸੁਨੇਰ ਧਨ ਕਾਂਢੀਏ, ਜਿਹਨੂੰ ਰੱਬ ਵਿਸਰ ਗਿਆ ਸਾਧ ਸੰਗਤ ਜੀ ਨਾਮ ਵਿਸਰ ਗਿਆ, ਪੰਜਵੇਂ ਪਾਤਸ਼ਾਹ ਕਹਿੰਦੇ ਗੁਰਮੁਖੋ ਕੰਗਾਲ ਜੇ ਦੁਨੀਆਂ ਦਾ, ਭਾਵੇਂ ਸਾਰੇ ਸੁੱਖ ਉਹਦੇ ਕੋਲ ਹੋਣ ਪਰ ਨਾਮ ਨੀ ਕਦੇ ਚੇਤੇ ਆਇਆ, ਉਹਨੂੰ ਨਿਰਤਾ ਨੀ ਸਮਝੋ ਤੁਸੀਂ ਜੀ।
ਜਿਸ ਨੂੰ ਵਿਸਰੈ ਨਾਉ ਸੋ ਜੋ ਨੀ ਹੰਡੀ,
ਜਿਸ ਨੂੰ ਨਾਮ ਵਿਸਰ ਜਾਵੇ ਸਾਧ ਸੰਗਤ ਜੀ ਮਹਾਰਾਜ ਕਿਰਪਾ ਕਰਦੇ ਕਹਿੰਦੇ ਉਹਨੂੰ ਵਾਰ ਵਾਰ ਜੋਨੀਆਂ ਵਿੱਚ ਪੈਣਾ ਪਵੇਗਾ ਜੀ।
ਜਿਸ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ।
ਜਿਸ ਨੂੰ ਆਪਣਾ ਖਸਮ ਆਪਣਾ ਮਾਲਕ ਵਾਹਿਗੁਰੂ ਪਰਮੇਸ਼ਰ ਚੇਤੇ ਨਹੀਂ ਆਉਂਦਾ, ਜਮ ਸਤਸੰਗ ਜੀ ਬੜੀ ਉਹਨੂੰ ਤਾੜਨਾ ਕਰਦੇ ਹਨ, ਜਮ ਡੰਡ ਦਿੰਦੇ ਹਨ। ਜਿਸ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ। ਫਿਰ ਜਮਾਂ ਦਾ ਡੰਡ ਸਤਸੰਗ ਜੀ ਉਹਨਾਂ ਨੂੰ ਸਹਿਣਾ ਪੈਂਦਾ। ਕਬੀਰ ਸਾਹਿਬ ਨੇ ਆਖਿਆ, ਕਬੀਰ ਜਮ ਕਾ ਚੰਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਜੇ ਇੱਕ ਜੋ ਸਾਧੂ ਮੋਹ ਮਿਲਿਓ ਤਿੰਨ ਲਈਓ ਅੰਚਲ ਲਾਏ। ਕਹਿੰਦੇ ਜਮਾਂ ਦੀ ਮਾਰ ਸਤਸੰਗ ਜੀ ਅਨਕ ਸਾਸਨ ਤਾੜੰਤ ਜਮਦੂਤ ਹੈ। ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਸਤਿਗੁਰੂ ਦੇ ਸਲੋਕਾਂ ਵਿੱਚ, ਕਹਿੰਦੇ ਜਮਦੂਤ ਦੀ ਤਾੜਨਾ ਜਿਹੜੀ ਸਤਸੰਗ ਜੀ ਬਹੁਤ ਦੁਖਦਾਈ ਹੈ, ਬੜੀ ਭਿਆਨਕ ਹੈ, ਪਰ ਮਿਲਦੀ ਉਹਨਾਂ ਨੂੰ ਹੈ ਜਿਹਨਾਂ ਨੂੰ ਆਪਣਾ ਮਾਲਕ ਚੇਤੇ ਨਾ ਆਵੇ ਜੀ।
ਜਿਸ ਖਸਮ ਨਾ ਆਵੇ ਚਿੱਤ ਰੋਗੀ ਸੇ ਗਾਣੇ।
ਜਿਹਨੂੰ ਆਪਣਾ ਖਸਮ ਚੇਤੇ ਨਾ ਆਵੇ ਸਤਸੰਗ ਜੀ ਉਹ ਰੋਗੀ ਹਨ, ਸਰੀਰ ਕਰਕੇ ਭਾਵੇਂ ਨਾ ਹੋਣ ਪਰ ਉਹਨਾਂ ਦਾ ਮਨ ਰੋਗੀ ਹੁੰਦਾ, ਜਿਹਨਾਂ ਨੂੰ ਮਾਲਕ ਚੇਤੇ ਨਹੀਂ ਆਉਂਦਾ।
ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀ।
ਜਿਸ ਨੂੰ ਰੱਬ ਚੇਤੇ ਨਹੀਂ ਆਉਂਦਾ ਸਤਸੰਗ ਜੀ, ਕਹਿੰਦੇ ਉਹ ਹੰਕਾਰੀ, ਖਰਾ ਹੰਕਾਰੀ, ਬਿਲਕੁਲ ਪੂਰਾ ਪੂਰਾ ਹੰਕਾਰੀ 100% ਰੱਬ ਜੀ ਨੂੰ ਚੇਤੇ ਨਾ ਆਵੇ ਜੀ।
ਸੋਈ ਦੁਹਿਲਾ ਜਗ ਜਿਨ ਨਾਉ ਵਿਸਾਰੀਆ।
ਸੰਸਾਰ ਉੱਤੇ ਜਗਤ ਵਿੱਚ ਸਤਸੰਗ ਜੀ ਦੁਹੇਲਾ ਹੁੰਦਾ ਦੁਖੀ, ਮਹਾਰਾਜ ਕਹਿੰਦੇ ਦੁਖੀ ਉਹ ਗੁਰਮੁਖੋ ਜਿਸਨੇ ਨਾਮ ਵਿਸਾਰ ਦਿੱਤਾ ਹੈ।
ਸਲੋਕ ਮਹੱਲਾ ਪੰਜਵਾਂ। ਤੇਰੀ ਬੰਦ ਸੂ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਹਾਣਾ।
ਅਗਲੇ ਸਲੋਕ ਵਿਚ ਮਹਾਰਾਜ ਕਿਰਪਾ ਕਰਦੇ ਕਹਿੰਦੇ ਤੈਂਡੀ ਬੰਦਸ ਮੈਂ ਕੋਈ ਨਾ। ਬੰਦਸ ਦੇ ਸਾਧ ਸੰਗਤ ਜੀ ਅਸਲ ਵਿਚ ਵਿਦਵਾਨਾਂ ਨੇ 13-14 ਅਰਥ ਕੀਤੇ ਨੇ, ਪਰ ਪ੍ਰਕਰਨ ਅਨੁਸਾਰ ਸਾਧ ਸੰਗਤ ਜੀ ਇੱਥੇ ਅਰਥ ਉਹਨਾਂ 13-14 ਚੋਂ ਲੱਗਦਾ ਬਰਾਬਰ। ਉਵੇਂ ਬੰਦਸ ਦਾ ਅਰਥ ਹੁੰਦਾ ਸਾਧ ਸੰਗਤ ਜੀ ਸੱਦਣਾ, ਆਵਾਜ਼ ਮਾਰਨੀ, ਇਕਾਂਤ, ਨਮਸਕਾਰ, ਪਰ ਇੱਥੇ ਮਹਾਰਾਜ ਜੀ ਨੇ ਕਿਰਪਾ ਕੀਤੀ ਕਹਿੰਦੇ ਤੈਂਡੀ ਬੰਦਸ ਮੈਂ ਕੋਈ ਨਾ ਦਿੱਤਾ, ਤੇਰੇ ਬਰਾਬਰ ਮੈਂ ਹੋਰ ਕੋਈ ਨੀ ਦੇਖਿਆ, ਤੇਰੇ ਵਰਗਾ ਹੋਰ ਨੀ ਮੈਨੂੰ ਕੋਈ ਦਿਸਿਆ, ਤੂੰ ਨਾਨਕ ਮਨ ਭਾਣਾ, ਤੂੰ ਹੁਣ ਮੇਰੇ ਮਨ ਨੂੰ ਬਹੁਤ ਪਾਇਆ ਹੈ, ਚੰਗਾ ਲੱਗਾ ਹੈ।
ਭੂਲ ਕੁਮਾਈ ਤਿਸ ਮਿੱਤਰ ਵਿੱਚ ਓਲੀ ਜੈ ਮਿਲ ਕੰਤ ਪਛਾਣਾ।
ਕਹਿੰਦੇ ਮੈਂ ਉਸ ਆਪਣੇ ਮਿੱਤਰ ਵਿਚੋਲੇ ਤੋਂ ਬਲਹਾਰ ਜਾਂਦਾ, ਆਪਣਾ ਆਪ ਭੋਲ ਘਮਾਉਣਾ, ਜਿਸ ਦੀ ਸਰਨ ਵਿੱਚ ਜਾਣ ਕਰਕੇ ਮੈਂ ਆਪਣੇ ਕੰਤ ਨੂੰ ਪਛਾਣ ਲਿਆ। ਉਹ ਮਿੱਤਰ ਕੌਣ ਸਾਧ ਸੰਗਤ ਜੀ, ਉਹ ਵਿਚੋਲਾ ਕੌਣ ਹੈ? ਗੁਰੂ ਸਾਹਿਬ, ਗੁਰੂ ਹੀ ਹੈ ਜਿਹੜਾ ਪ੍ਰਮਾਤਮਾ ਨੂੰ ਸਾਧ ਸੰਗਤ ਜੀ ਮਿਲਾ ਸਕਦਾ। ਅੱਜ ਤੱਕ ਇਸ ਤਰ੍ਹਾਂ ਦਾ ਇੱਕ ਵੀ ਪ੍ਰਮਾਣ ਆਪਣੇ ਕੋਲੇ ਨਹੀਂ ਵੀ ਕਿਸੇ ਨੂੰ ਗੁਰੂ ਨਾ ਮਿਲਿਆ ਹੋਵੇ, ਪ੍ਰਮਾਤਮਾ ਮਿਲ ਗਿਆ ਹੋਵੇ ਸਿੱਧਾ। ਹਾਂ ਏਦਾਂ ਤਾਂ ਮੰਨ ਲੈਂਦੇ ਵਿਦਵਾਨ ਭਈ ਗੁਰੂ ਤਾਂ ਸੀ ਫਿਰ ਵੀ ਪ੍ਰਮਾਤਮਾ ਨਾ ਮਿਲਿਆ, ਪਰ ਏਦਾਂ ਅੱਜ ਤੱਕ ਨਹੀਂ ਹੋਇਆ ਸਾਧ ਸੰਗਤ ਜੀ ਵੀ ਗੁਰੂ ਤੋਂ ਬਿਨਾਂ ਹੀ ਪ੍ਰਮਾਤਮਾ ਕਿਸੇ ਨੂੰ ਮਿਲ ਗਿਆ ਹੋਵੇ। ਉਹ ਮਿਲਾਉਣ ਵਾਲਾ ਕੌਣ ਹੈ? ਉਹ ਮਿੱਤਰ ਹੈ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ। ਕਹਿੰਦੇ ਐਸੇ ਸਤਿਗੁਰੂ ਤੋਂ ਮੈਂ ਬਲਹਾਰ ਜਾਂਦਾ ਜਿਹਨਾਂ ਨੂੰ ਮਿਲ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ।
ਮਹੱਲਾ ਪੰਜਵਾਂ। ਪਾਪ ਸੁਹਾਵੀ ਜਾ ਤੋ ਤਿਹਰ ਜੁਲਦੀ ਈਸ ਸੁਹਾਵਾ ਚਰਨੀ।
ਕਹਿੰਦੇ ਨੇ ਚਰਨ ਉਹ ਨੇ ਸਾਧ ਸੰਗਤ ਜੀ ਸੋਭਨੀਕ ਜਿਹੜੇ ਉਸ ਪਾਸੇ ਨੂੰ ਲੈ ਕੇ ਜਾਂਦੇ ਜਿੱਥੇ ਪ੍ਰਮਾਤਮਾ ਦਾ ਜਸ ਉਹਦੀ ਵਡਿਆਈ ਹੁੰਦੀ ਹੋਵੇ। ਪਾਪ ਸੁਹਾਵੇ ਜਾਂ ਤੋ ਧਿਰ ਜੁਲਦੇ, ਜਿਹੜੇ ਤੇਰੀ ਧਿਰ ਤੇਰੇ ਵਾਲੇ ਪਾਸੇ ਨੂੰ ਤੁਰਦੇ ਨੇ ਪੈਰ, ਉਹ ਪੈਰ ਸੋਭਨੀਕ ਹਨ। ਸੀਸ ਸੁਹਾਵਾ ਚਰਣੀ, ਉਹ ਸੀਸ ਸੋਭਨੀਕ ਹੈ ਜਿਹੜਾ ਮਹਾਰਾਜ ਜੀ ਦੇ ਚਰਨਾਂ ਤੇ ਸਾਧ ਸੰਗਤ ਜੀ ਨਿਉਂਦਾ। ਮਹਾਰਾਜ ਨੂੰ ਨਮਸਕਾਰ ਕਰਨ ਦਾ ਵੀ ਇੱਕ ਫਲ ਹੈ ਜੇ ਭਾਵਨਾ ਕੀਤੀ ਜਾਵੇ ਤੇ। ਬਾਬਾ ਫਰੀਦ ਜੀ ਨੇ ਆਖਿਆ, ਫਰੀਦਾ ਜੋ ਸਿਰ ਸਾਈ ਨਾਨਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਆ ਬਾਲਣ ਸੰਦੈ ਥਾਏ। ਕਹਿੰਦੇ ਫਰੀਦ ਸਾਹਿਬ ਕਹਿੰਦੇ ਉਸ ਸਿਰ ਨੂੰ ਦੱਸ ਕਰਨਾ ਕਿ ਜਿਹੜਾ ਆਪਣੇ ਮਾਲਕ ਅੱਗੇ ਵੀ ਨਾਨਵੇਂ, ਫਿਰ ਚੰਗਾ ਨੀ ਸਾਧ ਸੰਗਤ ਜੀ ਚੁੱਲ੍ਹੇ ਵਿੱਚ ਕਹਿੰਦੇ ਬਾਲਣ ਦੀ ਥਾਂ ਤੇ ਉਸ ਸਿਰ ਨੂੰ ਡਾਹ ਦੇ, ਕਿਸੇ ਕੰਮ ਆ ਜਾਵੇਗਾ, ਬਲਕਿ ਤਾਂ ਜੇ ਮਾਲਕ ਅੱਗੇ ਵੀ ਨੀ ਤਾਂ ਨਿਉਣਾ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਸਾਧ ਸੰਗਤ ਜੀ ਉਹ ਕਹਿੰਦੇ ਨੇ, ਧ੍ਰਿਕ ਸਿਰ ਜੋ ਗੁਰ ਨਾਨਵੈ ਗੁਰ ਲੱਗੇ ਨਾ ਚਰਣੀ, ਲਾਹਨਤ ਉਸ ਸਿਰ ਨੂੰ ਜਿਹੜਾ ਆਪਣੇ ਗੁਰੂ ਅੱਗੇ ਵੀ ਨੀ ਨਿਉਂਦਾ, ਫਾਂਗੀ ਮੰਨੀ ਜਾਵੇ ਤੇ ਮਹਾਰਾਜ ਦੇ ਚਰਨੀ ਨੀ ਲੱਗਦਾ। ਧ੍ਰਿਕ ਲੋਇਣ ਗੁਰ ਦਰਸ ਵਿਣ ਵੇਖੈ ਪਰ ਤਰਣੀ, ਧ੍ਰਿਕ ਸ਼ਰਵਣ ਗੁਰ ਸ਼ਬਦ ਸੁਣ ਸ਼ਬਦ ਵੇਣ ਸੁਣ ਸੁਰਤ ਨਾ ਧਰਨੀ, ਵਿਣ ਸੇਵਾ ਧ੍ਰਿਕ ਹੱਥ ਪੈਰ ਹੋਰ ਨੇਫਲ ਕਰਨੀ, ਪੀਰ ਮਰੀਦਾਂ ਪਿਰਹੜੀ ਸੁਖ ਸਤਿਗੁਰ ਸਰਣੀ। ਕਹਿੰਦੇ ਗੁਰਮੁਖੋ ਜਿਹੜੇ ਨੇਤਰ ਕਦੀ ਗੁਰੂ ਦੇ ਦਰਸ਼ਨ ਨਹੀਂ ਕਰਦੇ ਉਹਨਾਂ ਨੂੰ ਲਾਂਤ ਹੈ, ਉਸ ਸਿਰ ਨੂੰ ਲਾਂਤ ਜਿਹੜਾ ਗੁਰੂ ਅੱਗੇ ਨਿਉਂਦਾ ਨਹੀਂ। ਉਹਨਾਂ ਸਾਧ ਸੰਗਤ ਜੀ ਕੰਨਾਂ ਨੂੰ ਮਹਾਰਾਜ ਨੇ ਭਾਈ ਗੁਰਦਾਸ ਜੀ ਨੇ ਫਟਕਾਰ ਪਾਈ ਜਿਹਨਾਂ ਨੇ ਕਦੀ ਪ੍ਰਮਾਤਮਾ ਦੀ ਜਸ ਵਡਿਆਈ ਪੈਣ ਹੀ ਨਹੀਂ ਦਿੱਤੀ ਆਪਣੇ ਅੰਦਰ, ਪਰ ਉਹ ਸੀਸ ਸੋਭਨੀਕ ਹੈ ਜਿਹੜਾ ਗੁਰੂ ਅੱਗੇ ਨਿਉਂਦਾ। ਪਾਪ ਸੁਹਾਵੇ ਜਾਂ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਣੀ, ਉਹ ਸੀਸ ਸੋਭਨੀਕ ਹੈ ਜਿਹੜਾ ਤੇਰੇ ਚਰਨੀ ਲੱਗਦਾ, ਉਹ ਪੈਰ ਸੋਭਨੀਕ ਹਨ ਜਿਹੜੇ ਤੇਰੇ ਘਰ ਵੱਲ ਨੂੰ ਚੱਲ ਕੇ ਜਾਂਦੇ ਹਨ।
ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜੀਉ ਪਿਆ ਤੋ ਸਰਣੇ।
ਕਹਿੰਦੇ ਮੁਖ ਵੀ ਉਹ ਸੋਭਨੀਕ ਹੈ ਜਿਹੜਾ ਤੇਰੇ ਜਸ ਨੂੰ ਗਾਉਂਦਾ, ਜਿੰਦੋ ਜਿਹੜੀ ਤੇਰੀ ਸ਼ਰਨੀ ਪੈ ਗਈ। ਮਨ ਕਰਕੇ ਜਿਹੜਾ ਮਹਾਰਾਜ ਜੀ ਦੇ ਸ਼ਰਨਾਂ ਵਿੱਚ ਪੈ ਜਾਣਾ, ਸਾਧ ਸੰਗਤ ਜੀ ਕਹਿੰਦੇ ਉਹ ਮਨ ਸੋਭਨੀਕ, ਉਹ ਤਨ ਸੋਭਨੀਕ, ਉਹ ਮੁਖ ਪਵਿੱਤਰ, ਜਿਹੜਾ ਵਡਿਆਈ ਕਰਦਾ ਪਰਮੇਸ਼ਰ ਦੀ।
ਪੌੜੀ ਮਿਲ ਨਾਰੀ ਸਤਸੰਗ ਮੰਗਲ ਗਾਵੀ,
ਕਹਿੰਦੇ ਗੁਰਮੁਖਾਂ ਰੂਪ ਇਹਨਾਂ ਨਾਰੀਆਂ ਨੇ ਮਿਲ ਕੇ ਸਤ ਸੰਗਤ ਵਿੱਚ ਆਣ ਕੇ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕੀਤੀ, ਮੰਗਲ ਕੀਤੇ ਹਨ।
ਕਰਕਾ ਹੋਆ ਬੰਧਾਨ ਬੌੜ ਨਾ ਧਾਵੀ,
ਕਹਿੰਦੇ ਹੁਣ ਇਹਨੇ ਆਪਣੇ ਘਰ ਦਾ ਬਾਨ ਨੂੰ ਬੰਨ ਲਿਆ, ਮੁੜ ਕੇ ਇਹਦਾ ਮਨ ਬੰਨ ਨੂੰ ਬੰਨਣ ਦਾ ਅਰਥ ਹੈ ਮਨ ਟਿਕਾਣੇ ਆ ਗਿਆ, ਫਿਰ ਇਹਦਾ ਮਨ ਹੁਣ ਭਾਈਦਾ ਨੱਠਦਾ ਨਹੀਂ, ਟੇਕੇ ਬੈਠ ਗਿਆ ਹੈ ਜੀ।
ਬਿੰਟੀ ਦੁਰਮਤ ਦੁਰਤ ਸੋਈ ਕੂੜਾ ਵੀ,
ਕਹਿੰਦੇ ਬਿੰਟੀ ਦੁਰਮਤ ਖੋਟੀ ਮਤ ਵੀ ਚਲੀ ਗਈ, ਦੁਰਤ ਜਿਹੜੀ ਦਵੈਤ ਭਾਵ ਸੀ ਉਹ ਵੀ ਮਨ ਚੋਂ ਚਲੀ ਗਈ, ਸੋਏ ਕੂੜਾ ਵੀ ਆ ਜਿਹੜੀ ਕੂੜ ਦੀ ਝੂਠ ਦੀ ਸੋਭਾ ਸੀ ਉਹ ਵੀ ਸਾਰੀ ਚਲੀ ਗਈ ਹੈ ਜੀ।
ਸੀਲਵੰਦ ਪ੍ਰਧਾਨ ਹਿਰਦੈ ਸੁਚਾ ਵੀ,
ਕਹਿੰਦੇ ਸੁਭ ਗੁਣ ਆ ਗਏ ਹਨ, ਸੀਲਵੰਤ ਹੁੰਦਾ ਨਿਮਰਤਾ ਵਾਲਾ ਸਤਸੰਗ ਜੀ, ਸੁਭਾਅ ਪ੍ਰਧਾਨ ਹੁੰਦਾ, ਕਹਿੰਦੇ ਹੁਣ ਇਹ ਜਿਹੜੇ ਸੁਭ ਗੁਣ ਨੇ ਇਹ ਵੱਡੇ ਨੇ, ਇਹਦੇ ਅੰਦਰ ਪ੍ਰਧਾਨਤਾ ਹੁਣ ਸੁਭ ਗੁਣਾਂ ਦੀ ਹੈ, ਖੋਟੀ ਮਤ ਦਵੈਤ ਚਲੀ ਗਈ ਤੇ ਕਹਿੰਦੇ ਸੱਚ ਦਾ ਪੱਲਾ ਫੜ ਲਿਆ ਹੁਣ।
ਅੰਤਰ ਬਾਹਰ ਇੱਕ ਇੱਕ ਰੀਤਾ ਵੀ,
ਹੁਣ ਤਾਂ ਕਹਿੰਦੇ ਨੇ ਅੰਦਰ ਬਾਹਰ ਸਾਰਿਆਂ ਥਾਵਾਂ ਤੇ ਇੱਕ ਪਰਮਾਤਮਾ ਹੀ ਰਮਿਆ ਹੋਇਆ ਦਿਸਦਾ ਹੈ ਜੀ।
ਮਨ ਦਰਸ਼ਨ ਕੀ ਪਿਆਸ ਚਰਨ ਦਾਸਾ ਵੀ,
ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਪਿਆਸ ਮਨ ਵਿੱਚ ਲੱਗੀ ਰਹਿੰਦੀ ਹੈ ਤੇ ਇੱਕੋ ਹੀ ਆਸ ਹੈ ਮਹਾਰਾਜ ਦੇ ਚਰਨ ਪਰਸਣ ਵਾਸਤੇ ਮਿਲ ਜਾਣ ਜੀ।
ਸੁਭਾ ਬਣੀ ਸੀ ਗਾਰ ਖਸਮ ਗਾਰਾ ਵੀ,
ਜਿਸ ਵੇਲੇ ਖਸਮ ਨੇ ਆਪਣੇ ਸਰੂਪ ਦੀ ਅਭੇਦਤਾ ਬਖਸ਼ੀ ਤੇ ਸਾਰੇ ਸਾਧਨਾਂ ਦੇ ਸ਼ਿੰਗਾਰ ਜਿਹੜਾ ਸੀ ਇਹ ਸੋਭਾ ਹੀ ਬਣ ਗਈ ਹੈ।
ਮਿਲਿਆ ਆਏ ਸੰਯੋਗ ਜਾਂ ਤਿਸ ਭਾਵੀ,
ਸਾਰੇ ਪ੍ਰਮਾਤਮਾ ਨਾਲ ਮਿਲਣ ਦਾ ਸੰਯੋਗ ਕਹਿੰਦੇ ਉਦੋਂ ਹੋਇਆ ਜਦੋਂ ਉਹਨੂੰ ਭਾ ਗਏ, ਚੰਗੇ ਲੱਗ ਗਏ, ਜਦੋਂ ਗੁਰੂ ਸਾਹਿਬ ਜੀ ਦੀ ਨਜ਼ਰ ਵਿੱਚ ਪ੍ਰਵਾਨ ਚੜ ਗਏ ਫਿਰ ਇਹ ਸੰਯੋਗ ਬਣਿਆ, ਇਸ ਭਾਗਾ ਸਮਾਂ ਬਣਿਆ ਪ੍ਰਮਾਤਮਾ ਨੂੰ ਮਿਲਣ ਵਾਲਾ ਜੀ।
ਸਲੋਕ ਮਹੱਲਾ ਪੰਜਵਾਂ, ਹਵਣ ਚੰਡੀ ਨਾਨਕ ਜੀ ਓ ਮੈਂ ਕੂਥੀਏ ਮੈਂ ਨਿਰਗੁਣ ਤੇ ਕਿਆ ਹੋਵੇ,
ਕਹਿੰਦੇ ਸਾਰੇ ਗੁਣ ਹੇ ਪ੍ਰਮਾਤਮਾ ਤੇਰੇ ਵਿੱਚ ਨੇ, ਮੇਰੇ ਵਿੱਚ ਤਾਂ ਇੱਕ ਵੀ ਗੁਣ ਨਹੀਂ, ਮੈਂ ਕੀ ਕਰ ਸਕਦਾ ਭਾਵ ਮੈਂ ਤਾਂ ਗੁਣਾਂ ਤੋਂ ਖਾਲੀ ਹਾਂ, ਸਾਰੇ ਗੁਣਾਂ ਦਾ ਮਾਲਕ ਤੂੰ ਹੈ।
ਤੋ ਜੀਵੜ ਦਾ ਧਾਰਨਾ ਕੋਈ ਜਾਚ ਕੁਸਦਾ ਜਾ ਚੋਵੇ,
ਤੇਰੇ ਵਰਗਾ ਵੱਡਾ ਦਾਤਾ ਹੋਰ ਕੋਈ ਨਹੀਂ, ਸਾਰੀ ਦੁਨੀਆਂ ਤੇਰੇ ਦਰ ਦੀ ਮੰਗਦੀ ਹੈ ਤੇ ਮੈਂ ਵੀ ਤੇਰੇ ਦਰ ਤੋਂ ਹੀ ਮੰਗਦਾ ਹਾਂ।
ਮਹੱਲਾ ਪੰਜਵਾਂ, ਦੇਹ ਚ ਚੰਦੜੀ ਊਣ ਮਜੂਣਾ ਗੁਰਸੱਜਣ ਜੀ ਉਤਰਾਇਆ,
ਦੇਹ ਸਜੰਦੜੀ ਦਾ ਅਰਥ ਹੁੰਦਾ ਸਾਧ ਸੰਗਤ ਜੀ ਸਰੀਰ ਜਦੋਂ ਕਿਰਦਾ ਜਾਂਦਾ ਹੋਵੇ, ਜਦੋਂ ਸਰੀਰ ਦੇਹ ਛਿੱਜਦੀ, ਜਦੋਂ ਪਤਾ ਲੱਗੇ ਵੀ ਹੁਣ ਸਰੀਰ ਮੇਰੇ ਹੱਥੋਂ ਨਿਕਲਦਾ ਜਾਂਦਾ, ਭਾਵ ਅਗਲਾ ਬੰਨਾ ਦਿਸਣਾ ਸਾਧ ਸੰਗਤ ਜੀ ਸ਼ੁਰੂ ਹੋ ਜਾਵੇ। ਮਹਾਰਾਜ ਜੀ ਨੇ ਆਖਿਆ ਦਸ ਬਾਲਤਨ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੇ, ਚਾਲੀਸੀ ਪੁਰ ਹੋਏ ਪਚਾਸੀ ਪੱਗ ਖਿਸੈ, ਕਹਿੰਦੇ ਪੰਜਾਵਾਂ ਦਾ ਹੋ ਗਿਆ ਤੇ ਸਮਝ ਲਵੇ ਵੀ ਹੁਣ ਪੈਰ ਪਿੱਛੇ ਨੂੰ ਜਾਣ ਲੱਗ ਪਿਆ ਗੁਰੂ ਸਾਹਿਬ ਜੀ ਦੇ ਬਚਨ। ਚਾਲੀਸੀ ਪੁਰ ਹੋਏ ਪਚਾਸੀ ਪੱਗ, ਚਾਲੀਆਂ ਦਾ ਹੋ ਗਿਆ ਤੇ ਸਮਝ ਲਓ ਪੂਰਾ ਹੋ ਗਿਆ, ਹੁਣ ਇਹਦਾ ਵਧਣਾ ਕੁਝ ਨੀ, ਹੁਣ ਘਟੇਗਾ ਹੀ ਘਟੇਗਾ, ਚਾਲੀਆਂ ਤੱਕ ਵੱਧਦਾ। ਮਹਾਰਾਜ ਨੇ ਮੰਨਿਆ ਵੀ ਚਾਲੀਆਂ ਤੱਕ ਵਧੇਗਾ, ਪਰ ਚਾਲੀਆਂ ਤੇ ਪੂਰਾ ਹੋ ਗਿਆ, ਜਿੰਨਾ ਵਧਣਾ ਸੀ ਵੱਧ ਗਿਆ। ਹੁਣ ਕਹਿੰਦੇ ਨੇ ਪਚਾਸੀ ਪੱਗ ਖਿਸੈ, ਹੁਣ ਪੰਜਾਵਾਂ ਦਾ ਹੋ ਗਿਆ ਤੇ ਪੈਰ ਪਿੱਛੇ ਨੂੰ ਖਿਸਕਣਗੇ। ਸੱਠੀ ਕੇ ਬੁਢੇਪਾ ਵੈ, ਕਹਿੰਦੇ ਸੱਠਾਂ ਦਾ ਤੇ ਬੁਢੇਪੇ ਚ ਚਲੇ ਗਿਆ। ਹੁਣ ਸੱਤਰ ਕਾ ਮਤਹੀਣ, ਸੱਤਰ ਸਾਲ ਦਾ ਹੋ ਗਿਆ ਤੇ ਮਤ ਬੱਚਿਆਂ ਵਰਗੀ ਹੋ ਜਾਂਦੀ, ਕਈ ਆਪਣੀ ਆਪਣੀ ਰੱਖੀ ਚੀਜ਼ ਦਾ ਚੇਤਾ ਭੁੱਲ ਜਾਂਦਾ, ਆਪਣੀ ਕਈ ਗੱਲ ਹੀ ਮੁੜ ਕੇ ਚੇਤੇ ਨਹੀਂ ਆਉਂਦੀ, ਫਿਰ ਥੋੜਾ ਜਿਹਾ ਸੁਭਾਅ ਵੀ ਨਿਆਣਿਆਂ ਵਰਗੂ ਜਿੱਦੀ ਜਿਹਾ ਹੋ ਜਾਂਦਾ। ਕਹਿੰਦੇ ਸੱਤਰ ਕਾ ਮਤਹੀਣ, ਅੱਸੀਆਂ ਕਾ ਵਿਵਹਾਰ ਨਾ ਪਾਵੇ, ਅੱਸੀ ਸਾਲ ਦਾ ਹੋ ਗਿਆ ਤੇ ਫਿਰ ਆਪਣੇ ਆਪ ਕੋਈ ਕਾਰ ਵਿਹਾਰ ਨਹੀਂ ਕਰ ਸਕਦਾ।
ਨਵੇਂ ਕਾ ਸਿਹਜ ਆਸਣੀ,
ਪਰ ਕਹਿੰਦੇ ਨੱਬਿਆਂ ਦਾ ਹੋ ਗਿਆ ਤੇ ਹੁਣ ਸਿਹਜਾ ਤੇ ਆਸਣ ਪੱਕਾ ਹੀ, ਮੰਜੇ ਜੋਗਾ ਹੀ ਰਹਿ ਗਿਆ, ਬਸ ਹੁਣ ਕਿਤੇ ਨੀ ਜਾ ਸਕਦਾ। ਮੂਲ ਨਾ ਜਾਣੇ ਆਪ ਬਲ, ਕਹਿੰਦੇ ਹੁਣ ਆਪਣਾ ਬਲ ਤੇ ਬਿਲਕੁਲ ਮੂਲ ਨੀ ਰਹਿ ਗਿਆ, ਹੁਣ ਤਾਂ ਬਸ ਕਿਸੇ ਦੇ ਆਸਰੇ ਤੇ ਆ, ਕਿਸੇ ਨੇ ਪਾਣੀ ਪਿਆਲ ਦਿੱਤਾ ਪੀ ਲਿਆ, ਨਹੀਂ ਦਿੱਤਾ ਤੇ ਚੁੱਪ ਕਰਕੇ ਪਿਆ ਰਿਹਾ। ਕਹਿੰਦੇ ਨੇ ਹੁਣ ਅਸਲ ਵਿੱਚ ਸਮਝ ਲਵੇ, ਜੇ ਇਹ ਸਾਰੀ ਉਮਰ ਸਾਧ ਸੰਗਤ ਜੀ ਔਸਤਨ ਉਦੋਂ ਦਾ ਇਹ ਬਚਨ ਹੈ ਜਦੋਂ ਸੌ ਸਾਲ ਮੰਨੀ ਗਈ ਸੀ, ਹੁਣ ਤਾਂ ਸੌ ਵੀ ਨਹੀਂ, ਹੁਣ ਤਾਂ 60-65 ਔਸਤ ਉਮਰ ਸਾਧ ਸੰਗਤ ਜੀ ਵਿਦਵਾਨਾਂ ਨੇ ਕੱਢ ਦਿੱਤੀ ਹੈ। ਜਿਹਦਾ ਅਰਥ ਹੈ ਵੀ ਜੇ ਉਮਰ ਸਾਰੀ 100 ਤੋਂ ਘੱਟ ਕੇ 60-65 ਤੱਕ ਤੇ ਆ ਗਈ ਔਸਤ, ਤੇ ਫਿਰ ਬੁਢੇਪਾ ਵੀ ਉਨਾ ਥੱਲੇ ਆ ਜਾਣਾ ਪਹਿਲਾਂ ਆ ਜਾਏਗਾ। ਜੇ ਅੱਗੇ 60 ਤੇ ਮੰਨਿਆ, ਇਹਦਾ ਅਰਥ ਹੈ ਹੁਣ ਫਿਰ 40 ਤੇ ਜਾਂ 50 ਤੇ ਮੰਨਿਆ ਜਾਵੇਗਾ। ਉਦੋਂ ਜਦੋਂ ਬੰਦੇ ਨੂੰ ਇਹ ਪਤਾ ਲੱਗ ਜਾਏ ਨਾ ਵੀ ਹੁਣ ਸਰੀਰ ਮੇਰਾ ਪਿੱਛੇ ਨੂੰ ਜਾਣਾ ਸ਼ੁਰੂ ਹੋ ਗਿਆ, ਫਿਰ ਬੜੀ ਚਿੰਤਾ ਲੱਗਦੀ ਹੈ, ਬੜੀ ਉਦਾਸੀ ਕਈਆਂ ਦੇ ਮਨ ਚ ਆਉਂਦੀ ਹੈ। ਕਹਿੰਦੇ ਦੇਹ ਸਜੰਦਣੀ ਊਣ ਮਝੂਣਾ, ਸਰੀਰ ਮੇਰਾ ਹੱਥੋਂ ਨਿਕਲਦਾ ਜਾਂਦਾ ਦੇਖ ਕੇ ਬੜੀ ਮੈਨੂੰ ਉਦਾਸੀ ਆਉਂਦੀ ਹੈ, ਮੇਰਾ ਮਨ ਬਹੁਤ ਝੂਰਦਾ, ਗੁਰ ਸੱਜਣ ਯੋਤਰਾਇਆ। ਪਰ ਕਹਿੰਦੇ ਗੁਰੂ ਮੈਨੂੰ ਜਿਸ ਵੇਲੇ ਮਿਲ ਪਿਆ ਉਹ ਐਸਾ ਸੱਜਣ ਮਿਲਿਆ, ਮੈਨੂੰ ਧਰਵਾਸ ਹੀ ਦੇ ਦਿੱਤੀ, ਮੈਨੂੰ ਹੌਸਲਾ ਦੇ ਦਿੱਤਾ, ਭਾਈ ਕੋਈ ਨੀ ਇਹ ਤਾਂ ਪਰਮਾਤਮਾ ਦੀ ਨੀਯਤ ਹੈ, ਹਰ ਇੱਕ ਨਾਲ ਹੀ ਹੁੰਦੀ। ਇਹ ਤਾਂ ਇੰਨੇ ਚਿਰ ਲਈ ਤੈਨੂੰ ਸਫ਼ਰ ਕਰਨ ਲਈ ਕਿਸੇ ਮੰਜ਼ਿਲ ਤੇ ਤੇਰਾ ਮਨ ਪਹੁੰਚ ਜਾਵੇ ਤਾਂ ਸਰੀਰ ਮਿਲਿਆ ਸੀ। ਕਹਿੰਦੇ ਇਹ ਫਿਕਰ ਵਾਲੀ ਕਿਹੜੀ ਗੱਲ, ਮਹਾਰਾਜ ਮਿਲ ਗਏ ਤਾਂ ਕਹਿੰਦੇ ਚਿੰਤਾ ਮੁੱਕ ਗਈ, ਨਹੀਂ ਤੇ ਮੇਰਾ ਸਰੀਰ ਪਿੱਛੇ ਨੂੰ ਜਾਂਦਾ ਦੇਖ ਕੇ ਬੜੀ ਉਦਾਸੀ ਸੀ, ਬੜੀ ਚਿੰਤਾ ਸੀ। ਪਰ ਮਹਾਰਾਜ ਆਏ ਉਹਨਾਂ ਦੇ ਕੋਲੋਂ, ਜਦੋਂ ਉਹਨਾਂ ਦੇ ਬਚਨ ਸੁਣੇ ਤੇ ਹੁਣ ਮੈਨੂੰ ਕੋਈ ਚਿੰਤਾ ਨਹੀਂ ਵੀ ਕੋਈ ਨੀ, ਇਹ ਤਾਂ ਜੰਮਣਾ ਮਰਨਾ ਤਾਂ ਸੰਸਾਰ ਦਾ ਚੱਲਿਆ ਹੀ ਆਉਂਦਾ ਹੈ। ਕਹਿੰਦੇ ਗੁਰੂ ਸਾਹਿਬ ਜੀ ਦੇ ਮਿਲਣ ਕਰਕੇ ਹੌਸਲਾ ਹੋ ਗਿਆ ਮੈਨੂੰ।
ਅੱਬੇ ਸੁਖ ਸਹੀ ਲੜਾ ਸੁੱਤਾ ਜਿੱਤਾ ਜਗ ਸਵਾਇਆ।
ਕਹਿੰਦੇ ਜਦੋਂ ਤੋਂ ਮਹਾਰਾਜ ਜੀ ਦੇ ਬਚਨ ਸੁਣੇ ਇੰਨਾ ਮਨ ਆਨੰਦ ਵਿੱਚ ਆ ਗਿਆ ਮੈਨੂੰ, ਐਵੇਂ ਲੱਗਦਾ ਜਿਵੇਂ ਸਾਰਾ ਜਗਤੀ ਮੈਂ ਜਿੱਤ ਲਿਆ ਹੋਵੇ। ਹੁਣ ਮੇਰਾ ਮਨ ਸੁੱਖ ਦੀ ਨੀਂਦ ਵਿੱਚ ਸੌਂਦਾ ਹਰ ਵੇਲੇ।
ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ।
ਉਸ ਪਰਮਾਤਮਾ ਦੀ ਸਾਧ ਸੰਗਤ ਜੀ ਵਡਿਆਈ ਕਰਦੇ ਨੇ ਜਿਸ ਪਰਮਾਤਮਾ ਦਾ ਅਨੁਭਵ ਗੁਰੂ ਸਾਹਿਬ ਨੇ ਕਰਵਾ ਦਿੱਤਾ ਤੇ ਹੁਣ ਸਰੀਰ ਦੇ ਜਾਣ ਦੀ ਚਿੰਤਾ ਨਹੀਂ ਰਹੀ। ਨਹੀਂ ਤੇ ਸਾਰੀ ਦੁਨੀਆ ਸਾਧ ਸੰਗਤ ਜੀ ਬਹੁਤ ਆਤ ਵਿੱਚ ਜਦੋਂ ਕਿਸੇ ਨੂੰ ਮੌਤ ਦਾ ਚੇਤਾ ਆਵੇ ਅੰਦਰ ਕੰਬ ਜਾਂਦਾ ਸਾਰਿਆਂ ਦਾ, ਪਰ ਗੁਰਮੁਖਾਂ ਦਾ ਨਹੀਂ। ਬਾਬਾ ਕਬੀਰ ਜੀ ਕਹਿੰਦੇ, ਉਹ ਕਹਿੰਦੇ ਨੇ ਕਬੀਰਾ, ਕਬੀਰ ਜਿਸ ਮਰਨੇ ਤੇ ਜੱਗ ਡਰੇ ਤੇਰੇ ਮਨ ਆਨੰਦ। ਕਹਿੰਦੇ ਵੇਖੋ ਹੈਰਾਨੀ ਦੀ ਗੱਲ ਨੀ, ਸਾਰਾ ਸੰਸਾਰ ਜਿਸ ਮਰਨ ਦਾ ਨਾਂ ਸੁਣ ਕੇ ਕੰਬਦਾ ਡਰਦਾ, ਮੇਰੇ ਮਨ ਨੂੰ ਆਨੰਦ ਆਉਂਦਾ ਮੌਤ ਦਾ ਨਾਂ ਸੁਣ ਕੇ। ਕਿਉਂ ਜੀ ਕਬੀਰ ਸਾਹਿਬ, ਤੁਹਾਨੂੰ ਕਿਉਂ ਆਨੰਦ ਆਉਂਦਾ? ਉਹ ਕਹਿੰਦੇ ਨੇ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਹਿੰਦੇ ਸਰੀਰ ਦਾ ਪਰਦਾ ਪਰੇ ਹੋਵੇਗਾ ਤੇ ਮੈਂ ਪੂਰੀ ਤਰ੍ਹਾਂ ਉਹਦੇ ਚ ਭੇਦ ਹੋ ਜਾਵਾਂਗਾ, ਭਾਵੇਂ ਜਿਉਂਦਿਆਂ ਵੀ ਉਹਦੇ ਵਿੱਚ ਭੇਦ ਹੀ ਆ, ਪਰ ਫਿਰ ਵੀ ਮੈਂ ਸਮਝਦਾ ਵਿੱਚ ਸਰੀਰ ਦਾ ਪਰਦਾ ਹੈ ਜਿਹੜਾ ਕਦੇ ਕਦੇ ਦੇਹ ਅੰਗਤਾ ਜਣਾ ਸਕਦਾ ਵੀ ਮੈਂ ਉਹਦੇ ਤੋਂ ਵੱਖਰਾ, ਮੇਰੀ ਵੀ ਕੋਈ ਹਸਤੀ ਆ। ਕਹਿੰਦੇ ਸਰੀਰ ਵੀ ਪਰੇ ਚਲੇ ਗਿਆ ਤੇ ਮੈਂ ਕਹਿਣ ਜੋਗੀ ਕੋਈ ਥਾਂ ਰਹਿ ਨਹੀਂ ਜਾਵੇਗੀ, ਫਿਰ ਬਿਲਕੁਲ ਮੈਂ ਉਹਦੇ ਵਿੱਚ ਹੀ ਸਮਾ ਜਾਵਾਂਗਾ। ਇਸ ਕਰਕੇ ਮੈਨੂੰ ਮੌਤ ਦਾ ਨਾਂ ਸੁਣ ਕੇ ਡਰ ਨਹੀਂ ਆਉਂਦਾ। ਸੰਸਾਰ ਕਹਿੰਦੇ ਡਰਦਾ, ਪਰ ਮੈਂ ਨਹੀਂ ਡਰਦਾ। ਕਿਉਂ? ਕਿਉਂਕਿ ਮੈਨੂੰ ਪਤਾ ਪਰ ਜਿਹੜੀ ਪ੍ਰਾਪਤੀ ਕਰਨੀ ਸੀ ਉਹ ਕਰ ਲਈ ਹੈ, ਹੁਣ ਸਰੀਰ ਅੱਜ ਚਲਿਆ ਜਾਵੇ। ਬ੍ਰਹਮ ਗਿਆਨੀਆਂ ਦਾ ਸਾਧ ਸੰਗਤ ਜੀ ਥੋੜਾ ਜਿਹਾ ਸੁਭਾਅ ਸੰਸਾਰ ਨਾਲੋਂ ਇਸੇ ਕਰਕੇ ਵੱਖਰਾ ਮੰਨਿਆ ਗਿਆ। ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਭਗਤਾਂ ਦੀ ਚਾਲ ਪਰਿਆਦਾ ਨਿਰਾਲੀ ਕਿਉਂ ਆਖੀ ਗੁਰੂ ਅਮਰਦਾਸ ਸਾਹਿਬ ਜੀ ਨੇ? ਇਸ ਲਈ ਸਾਧ ਸੰਗਤ ਜੀ ਉਹ ਸਰੀਰ ਦੇ ਜਾਣ ਨੂੰ ਮੌਤ ਨਹੀਂ ਮੰਨਦੇ। ਸਾਰੀ ਦੁਨੀਆਂ ਇਹ ਮੰਨਦੀ ਵੀ ਜਿਸ ਦਿਨ ਬੰਦੇ ਨੇ ਸਰੀਰ ਛੱਡ ਦਿੱਤਾ ਉਸ ਦਿਨ ਉਹਦੀ ਮੌਤ ਹੈ, ਸਿਰਫ ਬ੍ਰਹਮ ਗਿਆਨੀ ਮੰਨਦਾ ਵੀ ਨਹੀਂ ਉਸ ਦਿਨ ਨਹੀਂ ਮੌਤ, ਬੰਦੇ ਨੂੰ ਤਾਂ ਮਾਰ ਹੀ ਕੋਈ ਨਹੀਂ ਸਕਦਾ। ਸਰੀਰ ਦੇ ਮਰ ਜਾਣ ਨੂੰ ਸਾਧ ਸੰਗਤ ਜੀ ਬ੍ਰਹਮ ਗਿਆਨੀ ਨੇ ਮੌਤ ਮੰਨਿਆ ਹੀ ਨਹੀਂ। ਉਹ ਕਹਿੰਦੇ ਤੇਰਾ ਆਪਣਾ ਨਿੱਜ ਸਰੂਪ ਤਾਂ ਕਦੇ ਵੀ ਜੰਮਣ ਮਰਨ ਚ ਨਹੀਂ ਆਉਂਦਾ, ਤੂੰ ਉਹਨੂੰ ਭੁੱਲ ਕੇ ਮੌਤ ਦਾ ਖੌਫ ਆਪਣੇ ਸਿਰ ਤੇ ਚੱਕ। ਜੇ ਤੈਨੂੰ ਪਤਾ ਲੱਗ ਗਿਆ ਨਾ ਵੀ ਮੇਰਾ ਅਸਲ ਸਰੂਪ ਤਾਂ ਉਹ ਹੈ, ਮੇਰੀ ਆਤਮਾ ਨੂੰ ਤਾਂ ਕੋਈ ਜਨਮ ਮਰਨ ਹੈ ਨਹੀਂ, ਨਾ ਉਹ ਬਾਲਾ ਬੁੱਢਾ ਭਾਈ, ਕਹਿੰਦੇ ਉਹਨੇ ਨਾ ਜਵਾਨ ਹੋਣਾ ਨਾ ਬਜ਼ੁਰਗ ਹੋਣਾ ਨਾ ਉਹਨੂੰ ਮੌਤ ਆਉਣੀ, ਬਸ ਨਿੱਜ ਸਰੂਪ ਦਾ ਪਤਾ ਨਹੀਂ ਲੱਗਦਾ। ਦੇਹ ਨੂੰ ਆਪਣਾ ਆਪ ਮੰਨ ਕੇ ਕਹਿੰਦੇ ਦੁਨੀਆਂ ਡਰੀ ਜਾਂਦੀ, ਕਿਉਂਕਿ ਦੇਹ ਨੇ ਤਾਂ ਇੱਕ ਦਿਨ ਛਿੱਜਣਾ ਹੀ ਹੈ, ਫਿਰ ਇਹ ਤਾਂ ਇੱਕ ਦਿਨ ਜਾਣੀ ਹੈ। ਇਸੇ ਗੱਲ ਕਰਕੇ ਕਹਿੰਦੇ ਮੌਤ ਡਰਾਈ ਜਾਂਦੀ ਸਾਰਿਆਂ ਨੂੰ। ਬ੍ਰਹਮ ਗਿਆਨੀ ਨੂੰ ਜਦੋਂ ਪਤਾ ਲੱਗ ਜਾਂਦਾ ਨਾ ਵੀ ਸਰੀਰ ਦੇ ਜਾਣ ਦਾ ਅਰਥ ਜਾਣਾ ਨਹੀਂ, ਇਹਦਾ ਅਰਥ ਇਹ ਨਹੀਂ ਸਾਧ ਸੰਗਤ ਜੀ, ਫਿਰ ਬ੍ਰਹਮ ਗਿਆਨੀ ਆਪਣਾ ਸਰੀਰ ਆਪ ਨਾਸ ਕਰ ਲੈਂਦਾ। ਜਿੰਨਾ ਚਿਰ ਪ੍ਰਾਲਬਧ ਹੈ ਓਨੀ ਦੇਰ ਫਿਰ ਵੀ ਉਹ ਸਰੀਰ ਨੂੰ ਰੱਖਦਾ ਆਪਣੇ ਕੋਲੇ, ਪਰ ਉਹਨੂੰ ਪਤਾ ਲੱਗ ਜਾਂਦਾ ਵੀ ਸਰੀਰ ਜਿਸ ਕਾਰਜ ਲਈ ਮਿਲਿਆ ਸੀ ਉਹ ਕੰਮ ਮੇਰਾ ਹੋ ਗਿਆ, ਹੁਣ ਅੱਜ ਚਲਿਆ ਜਾਏ ਜਾਂ ਕੱਲ ਚਲਿਆ ਜਾਏ ਮੈਨੂੰ ਕੋਈ ਫਰਕ ਨਹੀਂ। ਉਹਨੇ ਡਰ ਆਪਣਾ ਆਪਣੇ ਮਨ ਤੋਂ ਲਾਹ ਦਿੱਤਾ। ਕਿਉਂ? ਕਿਉਂਕਿ ਉਹਨੂੰ ਅਸਲ ਆਪਣੇ ਸਰੂਪ ਦਾ ਪਤਾ ਲੱਗ ਗਿਆ, ਨਿੱਜ ਸਰੂਪ ਦੀ ਆਤਮਾ ਦੀ ਪਛਾਣ ਹੋ ਗਈ ਉਹਨੂੰ। ਉਹ ਸਰੀਰ ਤੋਂ ਸਾਧ ਸੰਗਤ ਜੀ ਉੱਪਰ ਚਲਿਆ ਜਾਂਦਾ, ਇਸ ਕਰਕੇ ਉਹ ਸੋਚਦਾ ਇਹ ਸਰੀਰ ਹੈ, ਚਲੋ ਕੋਈ ਮਾਰ ਵੀ ਦੇਵੇ। ਮੰਨ ਲਓ ਇੱਕ ਵਾਰੀ ਇੱਕ ਬ੍ਰਹਮ ਗਿਆਨੀ ਨੇ ਸਾਧ ਸੰਗਤ ਜੀ ਕੋਈ ਮਾਰਨ ਆ ਗਿਆ, ਕਹਿੰਦੇ ਜੀ ਤੁਸੀਂ ਕਹਿੰਦੇ ਜੇ ਮੌਤ ਤੋਂ ਨਹੀਂ ਡਰਦਾ, ਮੈਂ ਮੌਤ ਤੋਂ ਨਹੀਂ ਡਰਦਾ, ਮੈਨੂੰ ਬ੍ਰਹਮ ਦਾ ਪਤਾ ਲੱਗ ਗਿਆ। ਉਹ ਕਹਿੰਦੇ ਹਾਂ ਭਾਈ ਮੈਂ ਮੌਤ ਤੋਂ ਨਹੀਂ ਡਰਦਾ, ਇਹ ਤੇ ਸੱਚ ਹੈ। ਉਹ ਕਹਿੰਦਾ ਵੀ ਭਲਾ ਜੇ ਮੈਂ ਤੁਹਾਨੂੰ ਹੁਣੇ ਮਾਰ ਦੇਵਾਂ ਤਾਂ? ਉਹ ਕਹਿੰਦੇ ਵੀ ਫਿਰ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਕਿਉਂ ਨਹੀਂ ਫਰਕ ਪੈਂਦਾ? ਹੋ ਸਕਦਾ ਤੁਸੀਂ 10 ਸਾਲ 15 ਸਾਲ 20 ਸਾਲ ਹੋਰ ਜੀ ਲੈਣਾ ਹੋਵੇ ਇਸ ਸਰੀਰ ਨਾਲ, ਤੇ ਜੇ ਮੈਂ ਤੁਹਾਨੂੰ ਹੁਣੇ ਮਾਰ ਦੇਵਾਂ ਫਰਕ ਨਹੀਂ ਪੈਂਦਾ? ਉਹ ਕਹਿੰਦੇ ਭਾਈ ਇਹ ਸਰੀਰ ਮੇਰੇ ਵਾਸਤੇ ਏਦਾਂ ਹੀ ਆ ਵੀ ਸਮਝ ਲਾ ਮੈਂ ਇਹ ਲਿਫਾਫਾ ਭਰ ਕੇ ਕੂੜੇ ਦਾ ਇੱਥੇ ਰੱਖ ਦਿੱਤਾ, ਜੇ ਕੋਈ ਨਾ ਚੱਕੇਗਾ ਤੇ ਮੈਨੂੰ ਇੱਕ ਦਿਨ ਚੱਕ ਕੇ ਪਰੇ ਕਰਨਾ ਪੈਣਾ, ਤੇ ਕਿੱਡੀ ਚੰਗੀ ਗੱਲ ਆ ਵੀ ਕੋਈ ਗੁਆਂਢੀ ਆਣ ਕੇ ਸਾਡਾ ਕੂੜਾ ਚੁੱਕ ਕੇ ਪਰੇ ਕਰਦੇ। ਕਹਿੰਦੇ ਤੇ ਦੁੱਖ ਵਾਲੀ ਕਿਹੜੀ ਗੱਲ, ਮੈਂ ਤੇ ਸਮਝਦਾ ਵੀ ਸਰੀਰ ਤੋਂ ਜਿਹੜਾ ਕਾਰਜ ਕਰਨਾ ਲੈਣਾ ਸੀ ਕੰਮ ਉਹ ਮੈਂ ਲੈ ਲਿਆ, ਹੁਣ ਮੈਨੂੰ ਕੋਈ ਫਰਕ ਨਹੀਂ ਹੈ, ਜਾਂਦਾ ਤਾਂ ਜਾਵੇ। ਤੇ ਜੇ ਮੈਂ ਇਹ ਆਪਣੇ ਆਪ ਮੈਨੂੰ ਇੱਕ ਦਿਨ ਜਿੱਦਣ ਪ੍ਰਾਰਬਧ ਪੂਰੀ ਹੋ ਗਈ ਇਹਤੋਂ ਪਰੇ ਹੋਣਾ ਪੈਣਾ, ਜੇ ਤੂੰ ਪਰੇ ਕਰ ਦੇਗਾ ਮੈਂ ਤੇਰਾ ਧੰਨਵਾਦ ਹੀ ਕਰ ਸਕਦਾ, ਗੁੱਸਾ ਨਹੀਂ। ਮੈਂ ਸਮਝਦਾ ਭਾਈ ਤੂੰ ਸਗੋਂ ਮੇਰੇ ਘਰ ਦੀ ਸਫਾਈ ਵੀ ਤੂੰ ਆ ਗਿਆ ਕਰਨ ਵਾਸਤੇ, ਫਿਰ ਗੁੱਸਾ ਕਿਸ ਗੱਲ ਦਾ, ਤੂੰ ਚੱਕ ਕੇ ਪਰੇ ਕਰ ਦਿੱਤਾ। ਉਹਨੇ ਚਰਨ ਫੜਦੇ, ਮੈਂ ਕਿਹਾ ਵਾਕਿਆ ਜੀ ਤੁਹਾਡਾ ਜਿਹੜਾ ਮੌਤ ਦਾ ਖੌਫ ਸੀ ਲੱਥ ਗਿਆ? ਉਹ ਕਹਿੰਦੇ ਸਿਰਫ ਇਸ ਲਈ ਲੱਥ ਗਿਆ ਭਾਈ ਮੈਨੂੰ ਪਤਾ ਲੱਗ ਗਿਆ ਸਰੀਰ ਤੇ ਮਰਨ ਦਾ ਨਾਂ ਮੌਤ ਨਹੀਂ। ਜਿਹਨਾਂ ਨੇ ਆਪਣਾ ਸਰੂਪ ਸਰੀਰ ਮੰਨ ਲਿਆ ਉਹਨਾਂ ਨੂੰ ਮਨ ਤੋਂ ਖੌਫ ਮੌਤ ਦਾ ਲੈ ਹੀ ਨਹੀਂ ਸਕਦਾ, ਕਿਉਂਕਿ ਸਰੀਰ ਨੇ ਕਦੇ ਬਚਣਾ ਹੀ ਨਹੀਂ। ਇਸ ਲਈ ਜਿਹੜੇ ਸਰੀਰ ਨੂੰ ਆਪਣਾ ਆਪ ਮੰਨਦੇ ਸਨ ਸਾਧ ਸੰਗਤ ਜੀ, ਉਹਨਾਂ ਚ ਭਗਤੀ ਵੀ ਕੀਤੀ ਤੇ ਸਰੀਰ ਨੂੰ ਰੱਖਣ ਦਾ ਹੀ ਵਰ ਮੰਗਿਆ। ਬਹੁਤ ਬੰਦਗੀ ਕਰਕੇ ਉਹਨਾਂ ਨੇ ਆਖਿਆ ਜੀ ਮੈਂ ਸਦਾ ਜਿਉਂਦਾ ਰਵਾਂ, ਮੇਰਾ ਸਰੀਰ ਨਾ ਜਾਵੇ। ਪਰ ਜੇ ਸਾਧ ਸੰਗਤ ਜੀ ਜਿਹਨਾਂ ਨੇ ਬੰਦਗੀ ਵੀ ਕੀਤੀ ਹੈ, ਵਾਰ ਵੀ ਲੈ ਲਿਆ, ਸਰੀਰ ਤਾਂ ਉਹਨਾਂ ਦਾ ਵੀ ਨਹੀਂ ਰਿਹਾ। ਹਰਨਾਕਸ਼ ਨੇ ਵਾਰੀ ਇਹ ਲਿਆ ਸੀ ਜੀ ਮੈਂ ਮਰਾਂ ਹੀ ਨਾ, 8 ਵਾਰ ਕਹਿੰਦੇ ਉਹਨੇ ਪ੍ਰਾਪਤ ਕੀਤੇ ਸਨ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਕੋਈ ਸ਼ਸਤਰ ਮਾਰ ਸਕੇ, ਨਾ ਅਸਤਰ ਮਾਰ ਸਕੇ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਜ਼ਮੀਨ ਤੇ ਮਰਾਂ, ਨਾ ਆਸਮਾਨ ਵਿੱਚ ਮਰਾਂ। ਭਾਵ ਨੇ ਇੰਨੀ ਚਲਾਕੀ ਨਾਲ ਵਰ ਮੰਗੇ ਵੀ ਮੌਤ ਆਵੇ ਹੀ ਨਾ, ਸਰੀਰ ਮੇਰਾ ਸਦਾ ਹੀ ਰਵੇ, ਤਾਂ ਹੀ ਹੰਕਾਰ ਗਿਆ ਨਾ ਵਰ ਲੈ ਕੇ, ਕਹਿੰਦਾ ਮੈਨੂੰ ਮੌਤ ਹੀ ਨਹੀਂ ਮਾਰ ਸਕਦੀ। ਪਰ ਪਰਮਾਤਮਾ ਸਾਹਿਬ ਸੰਗਤ ਜੀ ਬੜਾ ਬੇਅੰਤ ਹੈ, ਉਹਦੇ ਪੱਥੇ ਵਿੱਚ ਕਈ ਪ੍ਰਕਾਰ ਦੇ ਤੀਰ ਨੇ ਜਿਹਨਾਂ ਦੀ ਕਲਪਨਾ ਵੀ ਨਹੀਂ ਬੰਦੇ ਨੇ ਕੀਤੀ ਹੁੰਦੀ। ਜਦੋਂ ਮੌਤ ਆਈ, ਜਦੋਂ ਹਰਨਾਕਸ਼ ਨੂੰ ਨਰਸਿੰਘ ਮਾਰਨ ਲੱਗਾ, ਤੇ 60 ਪਹਿਲਾਂ ਉਹਦੇ ਵਾਰ ਪੂਰੇ ਕੀਤੇ। ਉਹਨੇ ਕਿਹਾ ਦੇਖ ਲੈ ਭਾਈ, ਨਾ ਦਿਨ ਹੀ ਤੇ ਨਾ ਰਾਤ ਹੀ, ਅੰਦਰ ਬਾਹਰ ਆਇਆ ਇਸ ਵੇਲੇ ਦਿਨ, ਸੰਧਿਆ ਦਾ ਸਮਾਂ, ਨਾ ਹੁਣ ਤੂੰ ਦਿਨ ਕਹਿ ਸਕਦਾ ਨਾ ਰਾਤ, ਤੇ ਦਰਵਾਜੇ 'ਚ ਲੈ ਕੇ ਬੈਠਾ। ਉਹਨੇ ਕਿਹਾ ਦੇਖ ਲੈ ਹੁਣ, ਨਾ ਤੂੰ ਬਾਹਰ ਹੀ ਤੇ ਨਾ ਅੰਦਰ ਹੀ, ਤੇ ਆਪਣੇ ਗੋਡਿਆਂ ਉੱਤੇ ਰੱਖ ਲਿਆ, ਦੇਖ ਲੈ ਹੁਣ ਨਾ ਤੂੰ ਜ਼ਮੀਨ ਉੱਤੇ ਆ ਤੇ ਨਾ ਆਸਮਾਨ ਵਿੱਚ। ਸਾਰੇ ਵਾਰ ਸਾਹਿਬ ਸੰਗਤ ਜੀ ਪੂਰੇ ਕਰ ਦਿੱਤੇ। ਫਿਰ ਕਹਿੰਦਾ ਮੇਰੇ ਕੋਲ ਇਹ ਵੀ ਵਾਰ ਆ ਵੀ ਨਾ ਮੈਨੂੰ ਸ਼ਸਤਰ ਮਾਰ ਸਕਦਾ ਨਾ ਅਸਤਰ। ਸ਼ਸਤਰ ਉਹ ਹੁੰਦਾ ਜਿਹੜਾ ਹੱਥ 'ਚ ਫੜ ਕੇ ਮਾਰੀਏ, ਤੇ ਅਸਤਰ ਹੁੰਦਾ ਜਿਹੜਾ ਦੂਰੋਂ ਛੱਡ ਦੇਈਏ, ਗੋਲੀ ਜਿਵੇਂ ਤੀਰ, ਤੀਰ ਤੇ ਗੋਲੀ ਅਸਤਰ ਨੇ, ਤੇ ਕਿਰਪਾਨ ਨਾਲ ਮਾਰਨਾ ਸਾਹਿਬ ਸੰਗਤ ਜੀ, ਜਾਂ ਹੋਰ ਹੱਥ 'ਚ ਫੜ ਕੇ ਕਟਾਰ ਆਦਿਕ ਨਾਲ ਉਹਨੂੰ ਸ਼ਸਤਰ ਆਖੀਦਾ। ਕਹਿੰਦਾ ਵੀ ਮੈਂ ਤਾਂ ਸ਼ਸਤਰ ਤੇ ਅਸਤਰ ਵੀ ਮੈਨੂੰ ਮਾਰ ਨਹੀਂ ਸਕਦੇ। ਉਹਨੇ ਕਹਿੰਦੇ ਤੇਰੇ ਲਈ ਸ਼ਸਤਰ ਅਸਤਰ ਦੋਵੇਂ ਨਹੀਂ ਲਿਆਂਦੇ, ਇੱਕ ਤੀਜਾ ਪ੍ਰਬੰਧ ਕੀਤਾ ਤੇਰੇ ਲਈ। ਆਪਣੇ ਨੌਵਾਂ ਨਾਲ ਹੀ ਸਾਹਿਬ ਸੰਗਤ ਜੀ ਪਾੜ ਕੇ ਰੱਖ ਦਿੱਤਾ ਸੀ ਉਹਨੂੰ। ਹੁਣ ਨੌ ਨਾ ਤਾਂ ਸ਼ਸਤਰ ਨੇ ਤੇ ਨਾ ਅਸਤਰ ਨੇ, ਦੋਵਾਂ 'ਚ ਹੀ ਨਹੀਂ ਆਉਂਦੇ। ਸਰੀਰ ਰੱਖਣ ਲਈ ਬੰਦਗੀ ਕੀਤੀ, ਇੰਨੀ ਬੰਦਗੀ ਕਰਨ ਤੋਂ ਬਾਅਦ ਵੀ ਸਰੀਰ ਰਹਿ ਨਹੀਂ ਸਕਿਆ। ਕਹਿੰਦੇ ਕਾਲ ਰਾਵਣ ਨੇ ਪਾਵੇ ਨਾਲ ਬੱਧਾ ਸੀ। ਲੋਕ ਕਹਿੰਦੇ ਆ ਇਹ ਗੱਲ ਵੀ ਕਾਲ ਨੂੰ ਉਹਨੇ ਜਿੱਤਿਆ ਸੀ, ਮੌਤ ਉਹਨੂੰ ਮਾਰ ਨਹੀਂ ਸੀ ਸਕਦੀ। ਫਿਰ ਵੀ ਸਾਧ ਸੰਗਤ ਜੀ ਰਾਵਣ ਗਿਆ ਨਹੀਂ। ਮਹਾਰਾਜ ਨੇ ਆਖਿਆ ਰਾਮ ਗਯੋ ਰਾਵਣ ਗਯੋ ਜਾਕੋ ਬਹੁ ਪਰਿਵਾਰ। ਰਾਮ ਚੰਦਰ ਜੀ ਅਵਤਾਰ ਸਨ ਤਾਂ ਨਹੀਂ ਗਏ, ਜੇ ਰਾਵਣ ਕਹਿੰਦੇ ਉਹਨੇ ਮੌਤ ਜਿੱਤੀ ਸੀ ਤਾਂ ਨਹੀਂ ਗਿਆ, ਜਾਣਾ ਸਾਰਿਆਂ ਨੂੰ ਪਿਆ। ਜਿਹੜੇ ਸਰੀਰ ਨੂੰ ਆਪਣਾ ਆਪ ਮੰਨਦੇ ਸਾਧ ਸੰਗਤ ਜੀ, ਉਹ ਸਰੀਰ ਨੂੰ ਰੱਖਣ ਲਈ ਬਹੁਤ ਯਤਨ ਕਰਦੇ ਆ, ਪਰ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਗੁਰਮੁਖੋ ਸਰੀਰ ਕਦੇ ਨਹੀਂ ਜੇ ਕਿਸੇ ਦਾ ਰਿਹਾ। ਹਾਂ, ਉਹ ਬੰਦਾ ਕਦੇ ਨਹੀਂ ਜੇ ਮਰਦਾ ਜਿਹਨੂੰ ਇਹ ਪਤਾ ਲੱਗ ਜਾਏ ਵੀ ਮੇਰਾ ਸਰੂਪ ਸਰੀਰ ਨਹੀਂ, ਅਸਲ ਵਿੱਚ ਤੇ ਮੇਰਾ ਅਸਲ ਜਿਹੜਾ ਨਿੱਜ ਸਰੂਪ ਉਹ ਆਤਮਾ ਹੈ, ਉਹਨੂੰ ਭੁੱਲ ਕੇ ਮੈਂ ਦੇਹ ਅੰਗਤਾ 'ਚ ਫਸ ਗਿਆ। ਜਿਹੜਾ ਸਰੀਰ ਨੂੰ ਆਪਣਾ ਆਪ ਮੰਨੀ ਬੈਠਾ, ਉਹਨੂੰ ਤਾਂ ਮੌਤ ਦਾ ਖਤਰਾ ਸਦਾ ਹੀ ਸਤਾਵੇਗਾ, ਕਿਉਂਕਿ ਸਰੀਰ ਨੇ ਜਾਣਾ ਤੇ ਇਸ ਚਿੰਤਾ ਨੇ ਸਾਧ ਸੰਗਤ ਜੀ ਸਿਰ ਤੋਂ ਲੱਥਣਾ ਹੀ ਨਹੀਂ। ਸਿਰਫ ਬ੍ਰਹਮ ਗਿਆਨੀ ਹੈ ਜਿਹੜਾ, ਜਿਸ ਨੂੰ ਪਤਾ ਲੱਗ ਜਾਂਦਾ ਵੀ ਅਸਲ ਵਿੱਚ ਸਰੀਰ ਮੇਰਾ ਆਪਾ ਨਹੀਂ, ਇਹ ਤਾਂ ਜਾਵੇਗਾ ਜਾਵੇਗਾ, ਮੈਂ ਆਪਣੇ ਨਿੱਜ ਸਰੂਪ ਨੂੰ ਪਛਾਣਾ ਜਿਹਨੇ ਕਦੇ ਨਹੀਂ ਜਾਣਾ। ਤਾਂ ਹੀ ਮਹਾਰਾਜ ਨੇ ਆਖਣਾ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ। ਹੈਰਾਨੀ ਦੀ ਗੱਲ ਨੀ ਮਹਾਰਾਜ, ਬ੍ਰਹਮ ਗਿਆਨੀ ਕਿਉਂ ਨੀ ਮਰਦਾ, ਮਰਦਾ ਜਾਂਦਾ। ਪਰ ਗੁਰੂ ਕੀ ਬਾਣੀ ਕਹਿੰਦੀ ਨਹੀਂ, ਬ੍ਰਹਮ ਗਿਆਨੀ ਸਦ ਜੀਵ ਹੈ, ਬ੍ਰਹਮ ਗਿਆਨੀ ਸਦਾ ਹੀ ਜਿਉਂਦਾ ਨਹੀਂ ਮਰਦਾ। ਕਹਿੰਦੇ ਉਹ ਮਰਦਾ ਹੀ ਨਹੀਂ, ਕਦੇ ਵੀ ਨੀ ਮਰਦਾ ਬ੍ਰਹਮ ਗਿਆਨੀ। ਇਹਦਾ ਅਰਥ ਹੈ ਵੀ ਬ੍ਰਹਮ ਗਿਆਨੀ ਦਾ ਸਰੀਰ ਤਾਂ ਭਾਵੇਂ ਚਲੇ ਗਿਆ, ਮੌਤ ਉਹਨੂੰ ਫਿਰ ਵੀ ਮਾਰ ਨਹੀਂ ਸਕੀ। ਕਬੀਰ ਸਾਹਿਬ ਦਾ ਬਚਨ ਕਹਿੰਦੇ ਮੈਂ ਨਾ ਮਰੋ ਮਰਬੋ ਸੰਸਾਰਾ, ਉਹ ਕਹਿੰਦੇ ਮੈਂ ਨੀ ਜੇ ਮਰਨਾ, ਦੁਨੀਆਂ ਮਰੇਗੀ ਬਾਕੀ ਸਾਰੀ। ਵੀਰ ਸਾਹਿਬ ਨੂੰ ਪੁੱਛਿਆ ਕਿਉਂ, ਵੀਰ ਸਾਹਿਬ ਕਹਿੰਦੇ ਨੇ ਕਿਉਂਕਿ ਇਹਨਾਂ ਨੇ ਸਰੀਰ ਨੂੰ ਆਪਣਾ ਆਪਾ ਮੰਨ ਲਿਆ, ਤੇ ਸਰੀਰ ਤੇ ਕਿਸੇ ਦਾ ਵੀ ਨਹੀਂ ਰਹਿਣਾ, ਸਾਰੀ ਦੁਨੀਆਂ ਨੂੰ ਜਾਣਾ ਹੀ ਪੈਣਾ। ਜਿਹਨੂੰ ਆਪਣੇ ਅਸਲ ਸਰੂਪ ਦਾ ਪਤਾ ਲੱਗ ਜਾਂਦਾ ਉਹ ਹੀ ਕਹਿ ਸਕਦਾ ਮੈਂ ਨੀ ਮਰਨਾ, ਮੈਨੂੰ ਕੋਈ ਮਾਰ ਨਹੀਂ ਸਕਦਾ। ਫਿਰ ਸਾਧ ਸੰਗਤ ਜੀ ਉਹ ਸਦਾ ਰਹਿੰਦਾ ਜਿਸ ਨੂੰ ਆਪਣੇ ਨਿੱਜ ਸਰੂਪ ਦਾ ਪਤਾ ਲੱਗ ਜਾਵੇ। ਨਹੀਂ ਤਾਂ ਕਹਿੰਦੇ ਜਦੋਂ ਸਰੀਰ ਦੇ ਜਾਣ ਦਾ ਪਤਾ ਲੱਗੇ ਬੜੀ ਚਿੰਤਾ ਲੱਗਦੀ ਬੰਦੇ ਨੂੰ, ਪਤਾ ਲੱਗ ਜਾਏ ਨਾ। ਜੇ ਕਿਸੇ ਨੂੰ ਪਹਿਲਾਂ ਪਤਾ ਲੱਗ ਜਾਏ, ਮੰਨ ਲਓ ਕਿਸੇ ਦੀ ਸਾਧ ਸੰਗਤ ਜੀ 1 ਮਹੀਨੇ ਬਾਅਦ ਮੌਤ ਹੋਣੀ ਹੋਵੇ, ਉਹਨੂੰ ਦੱਸ ਦਿੱਤਾ ਜਾਵੇ ਵੀ ਸਿਰਫ ਤੇਰੇ ਕੋਲ 1 ਮਹੀਨਾ ਬਚਿਆ, ਤੇਰੀ ਮੌਤ ਹੈ, 1 ਘੰਟੇ 'ਚ ਮਰ ਜਾਏਗਾ, ਮੌਤ ਦਾ ਭੈ ਇੰਨਾ ਹੁੰਦਾ। ਕਿਸੇ ਬੰਦੇ ਨੂੰ ਸਾਧ ਸੰਗਤ ਜੀ ਕਹਿੰਦੇ ਵਾਢੀਆਂ ਦੇ ਦਿਨ ਸਨ, ਕਣਕਾਂ ਦੀ ਵਾਢੀ ਚੱਲੇ, ਤੇ ਲੋਕ ਉਹਨਾਂ ਪੁਰਾਣੇ ਸਮਿਆਂ 'ਚ ਤੁਹਾਨੂੰ ਪਤਾ ਪਾਣੀ ਦੇ ਘੜੇ ਭਰ ਕੇ ਰੱਖ ਲੈਂਦੇ ਸਨ, ਕਿਉਂਕਿ ਉਦੋਂ ਨਾ ਤਾਂ ਨਲਕੇ ਜਾਂ ਫਿਰ ਹੋਰ ਪ੍ਰਬੰਧ ਸਾਧ ਸੰਗਤ ਜੀ ਜਿਹੋ ਜਿਹਾ ਹੁਣ ਆਪਣੇ ਕੋਲ ਨਹੀਂ ਸੀ। ਲੋਕ ਖੂਹ ਤੋਂ ਘੜੇ ਭਰ ਕੇ ਪਾਣੀ ਦੇ ਰੱਖ ਲੈਂਦੇ ਸਨ, ਸਾਰਾ ਦਿਨ ਉਹ ਹੀ ਪੀਵੀ ਜਾਣਾ, ਤੇ ਸਵੇਰ ਵੇਲੇ ਸਾਧ ਸੰਗਤ ਜੀ ਸ਼ਾਮ ਨੂੰ ਘੜੇ ਭਰ ਕੇ ਧੋ ਕੇ 1 ਵਾਰੀ ਰੱਖ ਲੈਣੇ, ਤੇ ਫਿਰ ਰਾਤ ਵੀ ਉਹੀ ਵਰਤਣਾ ਤੇ ਦਿਨੇ ਵੀ ਉਹੀ ਵਰਤਣਾ, ਫਿਰ ਅਗਲੀ ਦਿਨ ਸ਼ਾਮ ਨੂੰ 5-7 ਘੜੇ ਫਿਰ ਭਰ ਕੇ ਰੱਖ ਲੈਣੇ। ਏਦਾਂ ਚੱਲਦਾ ਸੀ ਪਹਿਲਾਂ ਸਾਰੇ ਘਰਾਂ 'ਚ, ਆਪਾਂ ਨੂੰ ਪਤਾ। ਉਹ ਕੋਈ ਬੰਦਾ ਸਾਧ ਸੰਗਤ ਜੀ ਸਵੇਰੇ ਸਵੇਰੇ ਜਦੋਂ ਕਣਕ ਵੱਢਣ ਲਈ ਤੜਕੇ ਤੜਕੇ ਹੀ ਤੁਰਿਆ, ਉਹਨੇ ਆਪਣਾ ਡੋਲ ਪਾਣੀ ਦਾ ਭਰ ਕੇ ਨਾਲ ਲੈ ਕੇ ਜਾਣਾ ਸੀ। ਜਦੋਂ ਪਾਣੀ ਘੜੇ 'ਚੋਂ ਭਰਨ ਲੱਗਾ ਤੇ ਉਹਨੂੰ ਐਵੇਂ ਲੱਗਾ ਵੀ ਜਿਵੇਂ ਪੈਰ ਤੇ ਕੁਝ ਵੱਜ ਗਿਆ, ਥੋੜੀ ਜਿਹੀ ਪੀੜ ਜੀ ਹੋਈ ਪੈਰ ਤੇ, ਉਹਨੇ ਸੋਚਿਆ ਵੀ ਸ਼ਾਇਦ ਕੋਈ ਸਿਲਤ ਵੱਜ ਗਈ ਆ। ਉਹ ਕੜਵੰਜੀ ਦੀ ਜਿਸ ਉੱਪਰ ਘੜਾ ਰੱਖੀਦਾ ਸੀ ਲੱਕੜ ਦੀ, ਉਹ ਬਣਾਇਆ ਹੁੰਦਾ ਅੱਡਾ ਜਿਹਾ, ਉਹਨੇ ਸੋਚਿਆ ਵੀ ਉਹਦੇ ਨਾਲ ਪੈਰ ਤੇ ਕੁਝ ਵੱਜ ਗਿਆ। ਇੰਨੀ ਫਿਕਰ ਨਹੀਂ ਕੀਤੀ, ਚਲੇ ਗਿਆ ਜਾ ਕੇ ਸਾਰਾ ਦਿਨ ਕਣਕ ਵੱਢਦਾ ਰਿਹਾ, ਕਈ ਵਾਰ ਪਾਣੀ ਪੀਤਾ, ਪ੍ਰਸ਼ਾਦਾ ਪਾਣੀ ਵੀ ਛਕਿਆ। ਤੇ ਜਦੋਂ ਸ਼ਾਮਾਂ ਜੀਆਂ ਨੂੰ ਆਇਆ ਸਾਧ ਸੰਗਤ ਜੀ, ਆਣ ਕੇ ਸਭ ਤੋਂ ਪਹਿਲਾਂ ਉਹਨੇ ਆਖਿਆ ਵੀ ਘੜੇ ਭਰ ਕੇ ਰੱਖ ਲਈਏ ਪਾਣੀ। ਜਦੋਂ ਉਹ ਘੜਾ ਸਾਧ ਸੰਗਤ ਜੀ ਚੁੱਕਿਆ ਤੇ ਉਹਦੇ ਥੱਲੇ ਸੱਪ ਸੀ ਬੈਠਾ। ਇੱਕਦਮ ਉਹਨੂੰ ਚੇਤਾ ਆਇਆ ਵੀ ਉਹ ਸਵੇਰੇ ਜਿਹੜਾ ਹਨੇਰੇ ਹਨੇਰੇ ਹੀ ਉਹ ਕੱਖ ਕੁੱਖ ਕੋਈ ਸ਼ਿਲਤ ਨਹੀਂ ਸੀ ਵੱਜੀ, ਉਹ ਤੇ ਸੱਪ ਲੜਿਆ ਸੀ, ਜਦੋਂ ਪੈਰ ਵੱਲ ਵੇਖਿਆ ਸੌਕੇ ਨਾ ਹੀ ਸਾਧ ਸੰਗਤ ਜੀ ਮਰ ਗਿਆ। ਸਾਰਾ ਦਿਨ ਕੱਢ ਗਿਆ, ਪਰ ਜਦੋਂ ਇਹ ਪਤਾ ਲੱਗਾ ਵੀ ਮੈਨੂੰ ਸੱਪ ਲੜ ਗਿਆ ਸੀ ਸਵੇਰੇ, ਤਾਂ ਹੀ ਮਰ ਗਿਆ। ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ, ਕੋਈ ਕੋਈ ਜ਼ਹਿਰ ਵਾਲਾ ਹੁੰਦਾ ਜਿਹੜਾ ਬੰਦੇ ਨੂੰ ਮਾਰ ਦੇਵੇ। ਬਹੁਤ ਸਾਰੇ ਤਾਂ ਸਾਧ ਸੰਗਤ, ਕਈਆਂ ਨੂੰ ਗਾਰਡਨ ਸਨੇਕ ਕਹਿੰਦੇ ਆ, ਆ ਨੋਰਵੇ ਤੁਰੇ ਫਿਰਦੇ ਹੁੰਦੇ ਸਾਧ ਸੰਗਤ ਜੀ ਆਮ ਹੀ ਘਰਾਂ ਚ, ਉਹਨੂੰ ਕਹਿੰਦੇ ਇਹ ਭਾਈ ਕੁਛ ਨੀ ਕਹਿੰਦਾ, ਇਹ ਗਾਰਡਨ ਸਨੇਕ, ਇਹ ਤੋਂ ਡਰਨ ਦੀ ਨੀ ਲੋੜ ਕਿਉਂਕਿ ਇਹਦੇ ਚ ਜ਼ਹਿਰ ਨਹੀਂ ਹੈ। ਪਰ ਜ਼ਹਿਰ ਹੋਵੇ ਜਾਂ ਨਾ ਹੋਵੇ, ਹੋਕੇ ਨਾ ਬੰਦਾ ਮਰ ਜਾਂਦਾ ਸਾਧ ਸੰਗਤ ਜੀ। ਜੇ ਪਤਾ ਲੱਗ ਜਾਏ ਨਾ ਵੀ ਮੈਂ ਆਹ ਗੱਲ ਹੋ ਗਈ, ਹੁਣ ਨੀ ਮੈਂ ਬਚਣਾ, ਉਹ ਤਾਂ ਘੜੀ ਵੀ ਨੀ ਕੱਢਦਾ। ਬੰਦੇ ਨੂੰ ਗੋਲੀ ਸਾਧ ਸੰਗਤ ਜੀ ਉਨੀ ਛੇਤੀ ਨੀ ਮਾਰਦੀ ਜਿੰਨਾ ਗੋਲੀ ਦਾ ਡਰ ਮਾਰ ਦਿੰਦਾ। ਗੋਲੀ ਵੱਜ ਗਈ ਉਸੇ ਵੇਲੇ ਗਿਆ, ਉਦਾਂ ਭਾਵਾਂ ਜਿਹੜੇ ਦਲੇਰ ਹੋਣ ਸਾਧ ਸੰਗਤ ਜੀ, ਦੋ ਤਿੰਨ ਗੋਲੀਆਂ ਵੱਜੀਆਂ ਤੋਂ ਵੀ ਜਿੱਥੇ ਪਹੁੰਚਣਾ ਪਹੁੰਚ ਹੀ ਜਾਂਦੇ, ਐਡੀ ਛੇਤੀ ਨਹੀਂ। ਉਵੇਂ ਤਾਂ ਗੋਲੀ ਨੇ ਆਪਣਾ ਅਸਰ ਕਰਨਾ ਹੀ ਹੈ, ਮਾਰ ਹੀ ਦੇਵੇਗੀ ਬੰਦੇ ਨੂੰ, ਪਰ ਜਿੰਨੀ ਛੇਤੀ ਗੋਲੀ ਨੇ ਮਾਰਨਾ ਉਸ ਤੋਂ ਪਹਿਲਾਂ ਸਾਧ ਸੰਗਤ ਜੀ ਬੰਦੇ ਨੂੰ ਉਹਦਾ ਹੌਕਾ ਹੀ ਮਾਰ ਦਿੰਦਾ। ਪਤਾ ਲੱਗ ਜਾਵੇ ਵੀ ਸਰੀਰ ਚਲੇ ਜਾਣਾ, ਫਿਰ ਕਿਤੇ ਕਹਿੰਦੇ ਦੇਸ਼ ਜੰਦੜੀ, ਮੈਨੂੰ ਪਤਾ ਲੱਗ ਗਿਆ ਮਾਰ ਇਹ ਤਾਂ ਮੇਰਾ ਸਰੀਰ ਕਿਰਦਾ ਜਾਂਦਾ, ਊਣ ਮਝੂਣਾ ਕਹਿੰਦੇ। ਬੜੀ ਚਿੱਤ ਵਿੱਚ ਨਿੰਮੋ ਝੂਣਤਾ ਆਈ ਸੀ, ਬੜੀ ਉਦਾਸੀ, ਇਹ ਕੀ ਬਣਿਆ ਜੀ, ਇਹ ਤੇ ਸਰੀਰ ਮੌਤ ਵੱਲ ਨੂੰ ਤੁਰਿਆ ਜਾਂਦਾ। ਪਰ ਜਦੋਂ ਗੁਰੂ ਸਾਹਿਬ ਮਿਲ ਗਏ, ਕਹਿੰਦੇ ਨੇ ਗੁਰਸੱਜਣ ਜੋਤਰ ਆਇਆ, ਕਹਿੰਦੇ ਫਿਰ ਮੇਰਾ ਧਰਵਾਸ ਆ ਗਈ ਮੇਰੇ ਮਨ ਨੂੰ। ਜਦੋਂ ਗੁਰੂ ਸਾਹਿਬ ਨੇ ਆਖਿਆ ਭਾਈ ਤੂੰ ਕਿਹੜੀ ਚਿੰਤਾ ਚ ਪੈ ਗਿਆ, ਸਰੀਰ ਤਾਂ ਸਦਾ ਕਿਸੇ ਦਾ ਉਹ ਨਹੀਂ ਰਿਹਾ, ਜਿੰਨਾ ਚਿਰ ਤੇਰੇ ਕੋਲ ਹੈ ਰੱਬ ਰੱਬ ਕਰ। ਕਹਿੰਦੇ ਨੇ ਬਸ ਉਹ ਮਿਲ ਗਿਆ ਤੇ ਸਭੇ ਸੁੱਖ ਸੁਹੇਲੜਾ ਸੁੱਤਾ ਜਿੱਤਾ ਜੱਗ ਸਪਾਇਆ। ਕਹਿੰਦੇ ਉਸ ਦਿਨ ਤੋਂ ਹੁਣ ਮੈਨੂੰ ਇੰਨਾ ਆਨੰਦ ਹੈ ਜਿਵੇਂ ਮੈਂ ਸਾਰਾ ਜੱਗ ਹੀ ਜਿੱਤ ਲਿਆ ਹੋਵੇ। ਹੁਣ ਉਸ ਪ੍ਰਮਾਤਮਾ ਦੀ ਸਾਧ ਸੰਗਤ ਜੀ ਫਿਰ ਵਡਿਆਈ ਕਰਦੇ ਹਨ, ਮਹਾਰਾਜ ਜੀ
ਬੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਾਕਤ।
ਕਹਿੰਦੇ ਅਕਾਲ ਪੁਰਖ ਵਾਹਿਗੁਰੂ ਤੇਰਾ ਦਰਬਾਰ ਸਾਰਿਆਂ ਤੋਂ ਵੱਡਾ। ਬੜੇ ਵੱਡੇ ਵੱਡੇ ਦਰਬਾਰ ਲਾ ਕੇ ਰਾਜੇ ਮਹਾਰਾਜੇ ਬੈਠਦੇ ਰਹੇ ਸਾਧ ਸੰਗਤ ਜੀ, ਪਰ ਅੱਜ ਉਹਨਾਂ ਦਾ ਕੋਈ ਨਾਮ ਨੀ ਜਾਣਦਾ। ਕਹਿੰਦੇ ਤੇਰਾ ਦਰਬਾਰ ਸਾਰਿਆਂ ਤੋਂ ਵੱਡਾ ਤੇ ਤੇਰਾ ਤਖ਼ਤ ਵੀ ਸੱਚਾ ਹੈ। ਜਿਸ ਤਖ਼ਤ ਉੱਤੇ ਬਦਲ ਬਦਲ ਕੇ ਬਾਦਸ਼ਾਹ ਨੀ ਬਹਿੰਦੇ, ਉਹ ਸਾਧ ਸੰਗਤ ਜੀ ਦੇਵੀ ਤਖ਼ਤ ਹੁੰਦਾ ਸੱਚਾ ਤਖ਼ਤ। ਇਸੇ ਦੁਨੀਆਂ ਦੇ ਤਖ਼ਤ ਤੇ ਅੱਜ ਕੋਈ ਬੈਠਾ, ਕੱਲ ਕੋਈ ਬੈਠ ਜਾਵੇਗਾ, ਪਰਸੋਂ ਕੋਈ ਬੈਠ ਜਾਵੇਗਾ। ਇਹ ਤਖ਼ਤ ਸਾਧ ਸੰਗਤ ਜੀ, ਇਹ ਕੁਰਸੀ ਸਦਾ ਕਿਸੇ ਇੱਕ ਦੀ ਨਹੀਂ ਹੋ ਕੇ ਰਹੀ। ਪਰ ਕਹਿੰਦੇ ਪ੍ਰਮਾਤਮਾ ਦਾ ਤਖ਼ਤ ਐਸਾ ਜਿਸ ਉੱਤੇ ਸਾਧ ਸੰਗਤ ਜੀ ਉਹ ਇੱਕ ਵਾਰ ਆਪ ਬੈਠਾ ਤੇ ਸਦਾ ਉਹਨੇ ਹੀ ਬੈਠੇ ਰਹਿਣਾ, ਕੋਈ ਉਹਨੂੰ ਉਤਾਰ ਕੇ ਦੂਜਾ ਬੈਠਣ ਵਾਲਾ ਨਹੀਂ। ਇਸ ਕਰਕੇ ਉਹਦੇ ਤਖ਼ਤ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸੱਚਾ ਤਖ਼ਤ ਕਹਿ ਰਹੇ ਹਨ।
ਕਹਿੰਦੇ
ਸਭ ਪਾਤਸ਼ਾਹਾਂ ਦੇ ਸਿਰ ਤੇ ਤੂੰ ਪਾਤਸ਼ਾਹ ਹੈ, ਤੇ ਫਿਰ ਤੇਰੇ ਸਿਰ ਤੇ ਜਿਹੜਾ ਚੌਰ ਹੈ ਉਹ ਸਦਾ ਨਿਸ਼ਚਲ ਅਟਲ ਹੈ, ਸਦੀਵੀ ਹੈ।
ਜੋ ਭਾਵੈ ਪਰਮ ਸੋਈ ਸੱਚ ਨਿਆਉ।
ਜੋ ਪ੍ਰਮਾਤਮਾ ਨੂੰ ਭਾਉਂਦਾ ਹੋਵੇ ਸਾਧ ਸੰਗਤ ਜੀ, ਅਸਲ ਵਿੱਚ ਸੱਚਾ ਨਿਆਂ ਉਹੀ ਹੈ। ਭਾਵ ਉਹਦੇ ਵਿੱਚ ਕੋਈ ਭੁਲੇਖੇ ਦੀ ਗੁੰਜਾਇਸ਼ ਨਹੀਂ ਹੁੰਦੀ ਵੀ ਬੇਨਿਆਈ ਹੋ ਗਈ ਹੋਵੇ। ਬਹੁਤ ਵਾਰ ਸਾਧ ਸੰਗਤ ਜੀ ਬੰਦਾ ਕਹਿੰਦਾ ਆਪਣੀ ਮਤ ਅਨੁਸਾਰ ਵੀ ਇਹ ਤਾਂ ਰੱਬ ਨੇ ਧੱਕਾ ਕੀਤਾ ਜੀ, ਇਹ ਚੰਗਾ ਨਹੀਂ। ਪ੍ਰਮਾਤਮਾ ਕਿਸੇ ਨਾਲ ਸਾਧ ਸੰਗਤ ਜੀ ਧੱਕਾ ਨਹੀਂ ਕਰਦਾ, ਉੱਥੇ ਸੱਚੋ ਹੀ ਸੱਚ ਨਿਬੜਿਆ, ਉੱਥੇ ਤਾਂ ਸਿਰਫ ਸੱਚ ਦਾ। ਤੇਰੇ ਘਰ ਸਦਾ ਸਦਾ ਹੈ ਨਿਆਂ, ਮਹਾਰਾਜ ਦੀ ਬਾਣੀ ਕਿਹਨੂੰ ਕਹਿੰਦੇ, ਉਹਦੇ ਘਰ ਤੇ ਸਦਾ ਨਿਆਂ ਹੈ, ਉੱਥੇ ਬੇਨਿਆਈ ਕਦੀ ਨੀ ਹੁੰਦੀ ਜੀ।
ਜੀ ਭਾਵੈ ਪਰਮੈ ਮੋਨ ਥਾਵੇਂ ਮਿਲੈ ਥਾਉ।
ਜੇ ਪ੍ਰਮਾਤਮਾ ਨੂੰ ਸਾਧ ਸੰਗਤ ਜੀ ਕੋਈ ਭਾ ਜਾਵੇ ਤੇ ਜਿਹੜਾ ਬਿਲਕੁਲ ਨਸਾਵਾਂ ਹੋਵੇ ਉਹਨੂੰ ਵੀ ਥਾਂ ਮਿਲ ਜਾਂਦਾ, ਕਿਉਂਕਿ ਗੁਰੂ ਦਾ ਦਰਬਾਰ ਸਾਧ ਸੰਗਤ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਖਸ਼ਾਂ ਕੀਤੀਆਂ ਗੁਰੂ ਅਮਰਦਾਸ ਜੀ ਤੇ ਆਖਿਆ ਸੀ ਤੁਸੀਂ ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਥਾਵਿਆਂ ਦੇ ਥਾਂ, ਤੇ ਧਰਿਆਂ ਦੀ ਧਿਰ, ਨਗੱਤਿਆਂ ਦੀ ਗੱਤ, ਨਪੱਤਿਆਂ ਦੀ, ਜਿਹੜਾ ਕੋਈ ਨੀ ਹੈ ਉਹਦੇ ਤੁਸੀਂ ਜੇ, ਜਿਹੜਾ ਬਿਲਕੁਲ ਨਿਮਾਣਾ ਉਹਦੇ ਤੁਸੀਂ ਮਾਣ ਬਣ ਜਾਓਗੇ, ਜਿਹੜਾ ਨਤਾਣਾ ਹੋ ਕੇ ਤੁਹਾਡੇ ਆਵੇਗਾ ਤੁਸੀਂ ਉਹਦਾ ਤਾਣ ਬਣ ਜਾਵੋਗੇ, ਜਿਹਨੂੰ ਕੋਈ ਥਾਂ ਨਹੀਂ ਨਥਾਵਿਆਂ ਦਾ ਥਾਂ ਗੁਰੂ ਹੋਵੇਗਾ। ਤੇ ਇਵੇਂ ਹੀ ਹੈ ਸਾਧ ਸੰਗਤ ਜੀ, ਅਸਲ ਵਿੱਚ ਪ੍ਰਮਾਤਮਾ ਤੇ ਗੁਰੂ ਸਾਹਿਬ ਨਥਾਵਿਆਂ ਦੇ, ਜਿਹਨੂੰ ਕੋਈ ਥਾਂ ਨਹੀਂ। ਸਾਧ ਸੰਗਤ ਜੀ ਕਹਿੰਦੇ ਨੇ ਦਮੜਾ ਪੱਲੇ ਨਾ ਪਵੇ, ਜਿਸ ਦੇ ਪੱਲੇ ਇੱਕ ਧੇਲਾ ਵੀ ਨਾ ਸਾਧ ਸੰਗਤ ਜੀ ਹੋਵੇ, ਤੇ ਕੋਈ ਬਾਂਹ ਫੜਨ ਵਾਲਾ ਵੀ ਨਾ ਹੋਵੇ, ਪ੍ਰਮਾਤਮਾ ਦੇ ਦਰ ਤੇ ਆ ਜਾਵੇ ਤੇ ਪ੍ਰਮਾਤਮਾ ਸਾਧ ਸੰਗਤ ਜੀ ਪ੍ਰੇਮੀ ਕੋੜੀ ਨੂੰ ਗੁਰੂ ਅਮਰਦਾਸ ਜੀ ਨੇ ਗੱਲ ਨਾ ਲਾ ਲਿਆ, ਨਾ ਉਹਦੇ ਕੋਈ ਮਾਤਾ ਨਾ ਪਿਤਾ ਨਾ ਭੈਣ ਨਾ ਭਰਾ, ਲੋਕ ਦੂਰੋਂ ਬੁਰਕੀ ਸੁੱਟਦੇ ਸਨ, ਇੰਨੀ ਬਦਬੂ ਆਉਂਦੀ ਸੀ ਉਹਦੇ ਸਰੀਰ ਵਿੱਚ। ਪਰ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਆ ਗਿਆ ਤੇ ਇੱਕ ਹੀ ਬਚਨ ਬੋਲੀ ਗਿਆ, ਮੇਰਾ ਗਇਆ ਕਛੋਟਾ ਲਾਧਾ, ਮੇਰਾ ਗਇਆ ਕਛੋਟਾ ਲਾਧਾ। ਲੋਕਾਂ ਜਾ ਕੇ ਦੱਸਿਆ ਮਹਾਰਾਜ ਇੱਕ ਥੋੜਾ ਬੈਠਾ ਦਰਵਾਜੇ ਤੇ, ਪਤਾ ਨੀ ਕੀ ਗਾਵੀ ਜਾਂਦਾ, ਮੇਰਾ ਗਇਆ ਕਛੋਟਾ ਲਾਧਾ। ਮਹਾਰਾਜ ਹੱਸਦੇ ਕਹਿੰਦੇ ਵੀ ਸਾਨੂੰ ਪਤਾ ਉਹ ਗਾਵੀ ਜਾਂਦਾ, ਜਾਓ ਫਿਰ ਜੋ ਕਹਿੰਦਾ ਨਾ ਮੇਰਾ ਗਇਆ ਕਛੋਟਾ ਲਾਧਾ, ਤੇ ਲਿਆਓ ਫਿਰ ਉਹਨੂੰ ਚੁੱਕੇ ਤੇ ਇਸ਼ਨਾਨ ਕਰਵਾ ਕੇ ਸੋਹਣੇ ਬਸਤਰ ਪਵਾ ਕੇ ਲਿਆਇਓ, ਇਸ਼ਨਾਨ ਉਹਦਾ ਕਰਵਾ ਕੇ ਪ੍ਰੇਮੀ ਦਾ ਸੋਹਣੇ ਬਸਤਰ ਪਵਾ ਕੇ ਸਾਧ ਸੰਗਤ ਜੀ ਮਹਾਰਾਜ ਸਾਧ ਦੇ ਸਾਹਮਣੇ ਲਿਆ ਕੇ ਬਿਠਾਲ ਦਿੱਤਾ, ਤੇ ਸਤਿਗੁਰੂ ਜੀ ਨੇ ਆਖਿਆ ਲਾਓ ਹੁਣ ਇਹਦੇ ਉੱਪਰੋਂ ਕੱਪੜਾ। ਜਦੋਂ ਚਾਦਰ ਉਹਦੇ ਉੱਪਰੋਂ ਲਾਈ, ਮਹਾਰਾਜ ਜੀ ਦੀ ਨਜ਼ਰ ਪਈ ਤੇ ਕੰਚਨ ਵਰਗਾ ਸਰੀਰ ਕਰ ਦਿੱਤਾ ਸਾਧ ਸੰਗਤ ਜੀ ਨੇ, ਕੱਲਾ ਫਿਰ ਸਰੀਰ ਹੀ ਨੀ ਤੰਦਰੁਸਤ ਕੀਤਾ। ਫਿਰ ਮਹਾਰਾਜ ਨੇ ਉਹਨੂੰ ਸਾਧ ਸੰਗਤ ਜੀ ਬ੍ਰਹਮ ਗਿਆਨ ਦਿੱਤਾ, ਮੰਜੀ ਬਖਸ਼ਿਸ਼ ਕੀਤੀ, ਫਿਰ ਉਹਦਾ ਵਿਆਹ ਕੀਤਾ। ਮਹਾਰਾਜ ਨੇ ਆਖਿਆ ਉੱਠੋ ਕੋਈ ਸੰਗਤ ਵਿੱਚੋਂ ਪ੍ਰੇਮੀ ਤੇ ਇਸ ਪ੍ਰੇਮੇ ਵਾਸਤੇ ਆਪਣੀ ਲੜਕੀ ਦੇਵੇ ਤੇ ਇਹਦਾ ਅਸੀਂ ਆਨੰਦ ਕਾਰਜ ਕਰਨਾ। ਫਿਰ ਸਤਸੰਗ ਜੀ ਕਹਿੰਦੇ ਭਾਈ ਜੀਵਾ ਜੀ ਉੱਠੇ, ਉਹਨੇ ਆਪਣੀ ਪੁੱਤਰੀ ਦਾ ਉਹਦੇ ਨਾਲ ਵਿਆਹ ਕੀਤਾ। ਜਦੋਂ ਉਹਦੀ ਘਰਵਾਲੀ ਲੰਗਰ ਚ ਸੇਵਾ ਕਰਦੀ ਸੀ, ਉਹਨੂੰ ਪਤਾ ਲੱਗਾ ਵੀ ਤੇਰੇ ਘਰ ਵਾਲੇ ਨੇ ਤਾਂ ਹਾਂ ਕਰ ਦਿੱਤੀ ਆ, ਉਸ ਕੋੜੇ ਨਾਲ ਵਿਆਹਣ ਲਈ ਭੱਜੀ ਆਈ। ਕਹਿੰਦੀ ਮਹਾਰਾਜ ਇਹ ਕੀ ਕੀਤਾ ਜੀ, ਇਹਦਾ ਕੋਈ ਖਾਨਦਾਨ ਨੀ, ਕੋਈ ਅੱਗਾ ਪਿੱਛਾ ਨੀ, ਕੋਈ ਮਾਤਾ ਪਿਤਾ ਨਹੀਂ। ਚਲੋ ਠੀਕ ਆ, ਤੁਸਾਂ ਤੰਦਰੁਸਤ ਕਰ ਦਿੱਤਾ ਮੈਂ ਮੰਨਦੀ ਆ, ਪਰ ਫਿਰ ਵੀ ਕੋਈ ਇਹਦਾ ਕੋਈ ਪਤਾ ਟਿਕਾਣਾ ਤੇ ਚਾਹੀਦਾ ਨਾ। ਤੇ ਮਹਾਰਾਜ ਨੇ ਆਖਿਆ ਬੀਬੀ ਇਹਦਾ ਅੱਗਾ ਪਿੱਛਾ, ਇਹਦਾ ਖਾਨਦਾਨ, ਇਹਦੇ ਮਾਤਾ ਪਿਤਾ ਸਭ ਕੁਝ ਅੱਜ ਤੋਂ ਗੁਰੂ ਅਮਰਦਾਸ, ਮੈਂ ਇਹਦਾ ਮਾਤਾ ਪਿਤਾ, ਮੈਂ ਇਹਦਾ ਖਾਨਦਾਨ, ਦੱਸ ਮੇਰੇ ਪੁੱਤਰ ਨਾਲ ਕਰਦੀ ਆ। ਤੇ ਚੁੱਪ ਕਰਕੇ ਕਹਿੰਦੀ ਮਹਾਰਾਜ ਜਿਸਦਾ ਕੋਈ ਨੀ ਸਾਧ ਸੰਗਤ ਜੀ, ਜੇ ਭਾਵੇ ਪਾਰ ਬ੍ਰਹਮ ਨਥਾਵੇ ਮਿਲੇ ਥਾਂ, ਕਹਿੰਦੀ ਜੇ ਪ੍ਰਮਾਤਮਾ ਨੂੰ ਪਾ ਜਾਵੇ ਤੇ ਨਥਾਵਿਆਂ ਨੂੰ ਥਾਂ ਮਿਲ ਜਾਂਦਾ, ਨਮਾਣਿਆਂ ਨੂੰ ਮਾਣ ਮਿਲ ਜਾਂਦਾ। ਕਹਿੰਦੇ ਨੇ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੋ ਕੁੰਟ ਮੰਨੈ। ਜਿਸ ਬੰਦੇ ਨੂੰ ਲੋਕ ਕਹਿਣਾ ਨੀਚ ਕੋਲ ਨਾ ਬਿਠਾਉਂਦੇ ਹੋਣ, ਨਾਮ ਜਪਣ ਲੱਗ ਪਵੇ ਸਾਧ ਸੰਗਤ ਜੀ, ਉਹੀ ਦੁਨੀਆਂ ਨਮਸਕਾਰਾਂ ਕਰਨ ਲੱਗ ਪੈਂਦੀ। ਫਿਰ
ਜੇ ਪਾਵੇ ਪਰ ਬ੍ਰਹਮ ਨਥਾਵੇ ਮਿਲੇ ਥਾਂ, ਜੋ ਕਿੰਨੀ ਕਰਤਾਰ ਸਾਈ ਭਲੀ ਗੱਲ।
ਕਹਿੰਦੇ ਗੁਰਮੁਖੋ ਜੋ ਕਰਤਾਰ ਨੇ ਕੀਤੀ ਆ ਨਾ ਉਹ ਭਲੀ ਆ, ਸਦਾ ਹੀ ਪ੍ਰਮਾਤਮਾ ਤੋਂ ਹੋਣ ਵਾਲਾ ਸਾਧ ਸੰਗਤ ਜੀ ਜੋ ਵੀ ਉਹਦਾ ਹੁਕਮ ਵਰਤਦਾ ਭਾਣਾ ਵਰਤਦਾ ਉਹ ਭਲਾ ਹੀ ਹੁੰਦਾ। ਹਾਂ ਕਈ ਵਾਰ ਬੰਦੇ ਨੂੰ ਆਪਣੀ ਮਤ ਅਨੁਸਾਰ ਉਹ ਚੰਗਾ ਨੀ ਲੱਗਦਾ, ਬਾਅਦ ਵਿੱਚ ਪਤਾ ਲੱਗ ਜਾਂਦਾ ਵੀ ਇਹ ਗੱਲ ਤਾਂ ਭਲੇ ਦੀ ਸੀ, ਰਾਜ ਵੀ ਹੋ ਜਾਂਦੇ ਕਈ ਵਾਰ ਲੋਕ ਸਾਧ ਸੰਗਤ ਜੀ ਪ੍ਰਮਾਤਮਾ ਨਾਲ, ਇੱਥੋਂ ਤੱਕ ਵੀ ਗਾਲਾਂ ਵੀ ਕੱਢਦੇ ਰੱਬ ਨੂੰ ਇਹ ਤੂੰ ਚੰਗਾ ਨੀ ਕੀਤਾ, ਪਰ ਸਮਾਂ ਆਉਣ ਤੇ ਪਤਾ ਲੱਗ ਜਾਂਦਾ ਵੀ ਨਹੀਂ ਉਹ ਕਦੀ ਮਾੜਾ ਕਰਦਾ ਹੀ ਨਹੀਂ। ਉਹਦੇ ਲਈ ਇੱਕ ਪ੍ਰਮਾਣ ਵਿਦਵਾਨਾਂ ਨੇ ਦਿੱਤਾ, ਅੱਧੇ ਕੁ ਮਿੰਟ ਚ ਸਾਧ ਸੰਗਤ ਜੀ ਸੁਣਾਵਾ। ਕਹਿੰਦੇ ਕਿ ਕੋਈ ਸ਼ਿਕਾਰ ਖੇਡਣ ਵਾਸਤੇ ਸਾਧ ਸੰਗਤ ਜੀ ਰਾਜਾ ਨਿਕਲਿਆ, ਤਾਂ ਉਹ ਵਾਰ ਕਰਨ ਲੱਗਿਆ ਆਪਣੇ ਸ਼ਿਕਾਰ ਉੱਤੇ ਸਾਧ ਸੰਗਤ ਜੀ, ਉਹਦਾ ਵਾਰ ਆਪਣੇ ਸਰੀਰ ਤੇ ਲੱਗ ਗਿਆ ਤੇ ਕਹਿੰਦੇ ਉਹਦੀ ਕੱਟ ਗਈ। ਬੜਾ ਉਹਨੇ ਆਖਿਆ ਵੀ ਇਹ ਤਾਂ ਬਜ ਲੱਗ ਗਈ ਸਾਰੀ ਉਮਰ ਦੀ, ਇਹ ਰੱਬ ਨੇ ਚੰਗਾ ਨੀ ਕੀਤਾ, ਜੇ ਕੁਝ ਆਹ ਕੀ ਕਰ ਦਿੱਤਾ। ਉਹਦਾ ਵਜ਼ੀਰ ਬੜਾ ਸਿਆਣਾ ਸੀ, ਉਹਨੇ ਕਿਹਾ ਕੋਈ ਨੀ ਜੋ ਕੀਤਾ ਭਲਾ ਹੀ ਕੀਤਾ, ਤੂੰ ਐਵੇਂ ਉਹਨੂੰ ਨਾ ਕਹਿ। ਕਹਿੰਦਾ ਕੀ ਭਲਾ ਕੀਤਾ, ਤੇਰੀ ਕੱਟੀ ਜਾਂਦੀ ਉਂਗਲ ਤੈਨੂੰ ਪਤਾ ਲੱਗਦਾ, ਉਂਗਲ ਲੱਥ ਕੇ ਜਾ ਪਈ, ਤੂੰ ਕਹਿੰਦਾ ਭਲਾ ਕੀਤਾ, ਚੰਗਾ ਨੀ ਲੱਗਦਾ। ਦੱਸ ਹੁਣ ਮੈਂ ਕਿਹੜਾ ਆਮ ਆਦਮੀ ਆ, ਬਾਦਸ਼ਾਹ ਮੈਂ। ਵਜ਼ੀਰ ਨੇ ਬਥੇਰਾ ਸਮਝਾਇਆ, ਅਖੀਰ ਸਾਧ ਸੰਗਤ ਜੀ ਕਹਿੰਦੇ ਠੀਕ ਵੀ ਹੋ ਗਈ ਉਂਗਲ। ਫਿਰ ਕਿਤੇ ਇੱਕ ਵਾਰੀ ਸਤਿਕਾਰ ਵਾਸਤੇ ਨਿਕਲਿਆ ਤੇ ਆਪਣੀ ਹੱਦ ਪਾਰ ਕਰ ਗਿਆ, ਦੂਜੇ ਦੇ ਪਾਸੇ ਚਲੇ ਗਿਆ ਤੇ ਉਹਨਾਂ ਫੜ ਲਿਆ। ਉਦੋਂ ਕਾਨੂੰਨ ਸੀ ਵੀ ਕੋਈ ਉੱਧਰ ਜਾ ਨਹੀਂ ਸਕਦਾ। ਜਦੋਂ ਉਹਨਾਂ ਫੜ ਲਿਆ, ਕਹਿੰਦੇ ਲਓ ਜੀ ਅੱਜ ਤਾਂ ਦੇਵੀ ਦੀ ਬਲੀ ਦਾ ਦਿਨ ਸੀ, ਆ ਚੰਗਾ ਹੋਇਆ ਬਾਹਰੋਂ ਹੀ ਲੱਭ ਗਿਆ, ਕੋਈ ਆਪਣਾ ਬੰਦਾ ਨਾਰਾਜ਼ ਨਹੀਂ ਕਰਨਾ ਪਿਆ, ਕਰਾਓ ਇਹਦਾ ਇਸ਼ਨਾਨ ਤੇ ਬਲੀ ਚਾੜ ਦਿਓ। ਕੋਈ ਮੇਲਾ ਸੀ ਉਹਨਾਂ ਦੇ ਉੱਤੇ। ਜਦੋਂ ਇਸ਼ਨਾਨ ਕਰਾਉਣ ਲੱਗੇ ਵੇਖਿਆ, ਕਹਿੰਦੇ ਭਾਈ ਇਹਦੀ ਤੇ ਉਂਗਲ ਕੱਟੀ ਹੈ ਤੇ ਕੱਟੀ ਉਂਗਲ ਵਾਲੇ ਦੀ ਤਾਂ ਬਲੀ ਨਹੀਂ ਦਿੱਤੀ ਜਾ ਸਕਦੀ। ਕਹਿੰਦੇ ਜਾ ਭਾਈ ਭਾਜਾ, ਤੇਰੀ ਜਾਨ ਬਚ ਗਈ। ਉਦਣ ਕਹਿੰਦਾ ਵੀ ਧੰਨਵਾਦ ਹੈ ਤੇਰਾ, ਜੇ ਉਂਗਲ ਨਾ ਕੱਟੀ ਹੁੰਦੀ ਅੱਜ ਤੇਰੀ ਕੱਟ ਲੈਣ ਲੱਗੇ ਸੀ, ਆ ਤੇ ਤੂੰ ਥੋੜੇ ਜਿਹੀ ਮੇਰਾ ਭਲਾ ਕਰ ਛੱਡਿਆ। ਕਹਿੰਦੇ ਜੋ ਪ੍ਰਮਾਤਮਾ ਨੇ ਕੀਤਾ ਗੁਰੂ ਸਾਹਿਬ, ਜੋ ਕਿੰਨੀ ਕਰਤਾਰ ਸਾਈ ਭਲੀ ਗੱਲ, ਜੋ ਕਰਤਾਰ ਕਰਦਾ ਗੁਰਮੁਖੋ ਭਲਾ ਹੀ ਹੁੰਦਾ ਸਦਾ।
ਜਿਨੀ ਪਛਾਤਾ ਖਸਮ ਸੀ ਦੁਰਗਾ ਮਲ,
ਜਿਨ੍ਹਾਂ ਨੇ ਆਪਣਾ ਸਾਧ ਸੰਗਤ ਜੀ ਖਸਮ ਪਛਾਣ ਲਿਆ, ਉਹ ਮਲ ਨੇ, ਵੱਡੇ ਨੇ, ਪ੍ਰਧਾਨ ਨੇ, ਪਹਿਲਵਾਨ ਨੇ ਪ੍ਰਮਾਤਮਾ ਦੀ ਦਰਗਾਹ ਦੇ।
ਸਹੀ ਤੇਰਾ ਫਰਮਾਨ ਕਿਨੇ ਨਾਮ ਫੇਰੀਆ,
ਤੇਰਾ ਫਰਮਾਨ ਇੰਨਾ ਸਹੀ ਆ ਜਿਹੜਾ ਕਿਸੇ ਤੋਂ ਫੇਰਿਆ ਮੋੜਿਆ ਨੀ ਜਾਂਦਾ ਜੀ।
ਕਾਰਨ ਕਰਨ ਕਰੀਮ ਕੁਦਰਤ ਤੇਰੀਆ,
ਕਹਿੰਦੇ ਤੂੰ ਸਾਰੇ ਕਾਰਜਾਂ ਨੂੰ ਕਰਨ ਵਾਲਾ, ਸਾਰੀ ਕੁਦਰਤ ਤੇਰੀ ਕੀਤੀ ਹੋਈ ਹੈ, ਤੇ ਸਾਰਾ ਕੁਝ ਤੇਰੇ ਤੋਂ ਪੈਦਾ ਹੋਇਆ, ਇਸ ਕਰਕੇ ਤੂੰ ਮਹਾਨ ਹੈ, ਤੂੰ ਵੱਡਾ ਹੈ। ਇਹ ਸਾਧ ਸੰਗਤ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਜੀ ਬਚਨਾਂ ਦੀ ਵਿਚਾਰ ਕਰਦੇ ਹਾਂ, ਬਹੁਤ ਸਾਰੀ ਜੀ ਦੇ ਸਕਦੇ ਹਾਰ ਬਖਸ਼ਣ ਹਾਰ ਬਖਸ਼ਣ ਨਾਨਕ ਪਾਰਿਓ ਸਾਰ ਲੋਕਾਂ ਨੂੰ।
ਸਹੀ ਤੇਰਾ ਫਰਮਾਨ ਕਿਨੇ ਨਾ ਫੇਰੀਐ, ਕਾਰਨ ਕਰਨ ਕਰੇਮ ਕੁਦਰਤ ਤੇਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।